ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਛੇਵੇਂ ਪਾਤਸ਼ਾਹ ਦਾ ਹੁਕਮ ਮੰਨ ਕੇ ਕੀਰਤਪੁਰ ਸਾਹਿਬ ਵਿਖੇ ਰਹਿ ਰਹੇ ਹਨ। ਇੱਕ ਦਿਨ ਐਸਾ ਸਮਾਂ ਆਇਆ, ਸ਼ਿਕਾਰ ਦੇ ਬਹਾਨੇ ਬਾਹਰ ਗਏ ਹਨ, ਇੱਕ ਗਊ ਸੀ ਤੋਂ ਉਹ ਚੜਾਈ ਕਰ ਗਏ। ਜਿਹੜੇ ਪਹਾੜੀਏ ਲੋਕ ਸਨ ਉਹ ਇਕੱਠੇ ਹੋ ਕੇ ਰਾਲੇ ਹੋ ਗਏ, ਕਹਿੰਦੇ ਸਾਡੀ ਗਊ ਮਾਰ ਦਿੱਤੀ, ਇਹਨੂੰ ਜਿੰਦਾ ਕਰੋ। ਬਾਬਾ ਜੀ ਨੇ ਉਸ ਵੇਲੇ ਜਲ ਮੰਗਵਾ ਕੇ ਜਪ ਜੀ ਸਾਹਿਬ ਦਾ ਪਾਠ ਕਰਕੇ ਜਲ ਛਿੜਕ ਕੇ ਗਊ ਜਿੰਦਾ ਕਰ ਦਿੱਤੇ ਸੀ, ਜਿਸ ਗੁਰਦੁਆਰੇ ਦਾ ਨਾਮ ਜਿੰਦ ਵਾਲੀ ਹੁਣ ਤੱਕ ਕੀਰਤਪੁਰ ਸਾਹਿਬ ਦੇ ਲਾਗੇ ਪੈਂਦਾ ਹੈ। ਜੋ ਛੇਵੇਂ ਪਾਤਸ਼ਾਹ ਨੂੰ ਪਤਾ ਲੱਗਾ, ਗੁਰੂ ਗਰੀਬ ਨਿਵਾਸ ਜੀ ਉਸ ਵੇਲੇ ਆਪਣੇ ਕੋਲ ਬੁਲਾ ਕੇ ਕਿਹਾ ਸੀ ਕਿ ਜਾ ਹੁਣ ਤੁਸੀਂ ਰਹੋ ਤੇ ਨਾ ਅਸੀਂ ਰਹਿੰਦੇ ਹਾਂ, ਇੱਕ ਮਿਆਨ ਚ ਦੋ ਕਿਰਪਾਨਾਂ ਨਹੀਂ ਪੈ ਸਕਦੀਆਂ। ਤੋ ਅੱਗੋਂ ਉੱਤਰ ਕੋਈ ਨਹੀਂ ਸੀ ਦਿੱਤਾ, ਇੱਕੋ ਜਿਹੜਾ ਕਿਹਾ ਸੀ ਸਤ ਬਚਨ ਜੀ, ਇੰਨੀ ਗੱਲ ਕਰਕੇ ਵਾਪਸ ਜਾ ਕੇ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਫਤਿਹਾਂ ਨੂੰ ਪਿਆਨਾ ਕੀਤਾ ਸੀ। ਬਾਬਾ ਅਕਾਲ ਰਾਏ ਸਾਹਿਬ ਜੀ ਸੋਇਨੇ ਖੱਤਰੇ ਸੀ, ਜਿਹੜਾ ਗੁਰਮੁਖ ਨਾਮ ਹੈ, ਉਸ ਦੇ ਸਪੁੱਤਰ ਮੋਹਨ ਜੀ ਨੂੰ ਜਿਉਂਦਾ ਕੀਤਾ ਸੀ ਖੁਦੋ ਖੁੰਡੀ ਖੇਡਦੇ ਹੋਇਆ। ਤੋ ਵਾਰੀ ਰਹਿ ਗਏ ਸੀ, ਸੱਪ ਲੰਘ ਤੋਂ ਚੜਾਈ ਕਰ ਗਿਆ ਸੀ, ਹਾਹਾਕਾਰ ਸਾਰੇ ਹੋ ਰਹੇ ਸੀ। ਉਹਦੇ ਮਾਤਾ ਪਿਤਾ ਨੇ ਬਾਬਾ ਅਕਾਲ ਰਾਏ ਜੀ ਨੂੰ ਬੇਨਤੀ ਕੀਤੀ ਸੀ, ਬਾਬਾ ਅਕਾਲ ਰਾਏ ਜੀ ਨੇ ਗੱਚ ਖੁੰਡੀ ਪਾ ਕੇ ਕਿਹਾ ਸੀ ਸਾਡੀ ਵਾਰੀ ਦੋ ਖਿੱਚ ਦਿਓ, ਬਾਜੀ ਦਿਓ। ਉੱਠ ਕੇ ਬੈਠ ਗਏ ਸਨ, ਜੋ ਛੇਵੇਂ ਪਾਤਸ਼ਾਹ ਦੇ ਇਸ ਬਚਨ ਦਾ ਪਤਾ ਲੱਗਾ, ਉਦੋਂ ਇਹ ਬਚਨ ਵਰਤੇ ਸਨ। ਬਾਬਾ ਅਕਾਲ ਰਾਏ ਜੀ ਸੱਚਖੰਡ ਸਾਹਿਬ ਪਿਆਨਾ ਕਰ ਗਏ ਸਨ। ਬਾਬਾ ਅਨੀ ਰਾਏ ਜੀ ਉਹ ਮਸਤ ਭਾਗ ਕਿਰਿਆ ਕਰਦੇ, ਇੱਕ ਵੇਲਾ ਸਦਾਈ ਦਾ ਟਾਈਮ ਆਇਆ, ਉਸ ਵੇਲੇ ਪੁੱਛਿਆ ਕਿ ਸਦਾਈ ਕਰਾਉਣੀ ਚਾਹੁੰਦੇ ਹੋ, ਕਹਿੰਦੇ ਸਦਾਈ ਕੀ ਹੁੰਦੀ ਹੈ। ਹੱਥ ਪਏ ਸਨ ਸਾਰੇ ਮਸਤ ਭਾਗ, ਇਸ ਕਰਕੇ ਜੋ ਸੂਰਜਮਲ ਜੀ ਸਨ ਉਹਨਾਂ ਦਾ ਵੀ ਖਿਆਲ ਸੀ ਕਿ ਗੁਰਤਾ ਗੱਦੀ ਪ੍ਰਾਪਤ ਹੋ ਗਏ ਮਾਤਾ ਜੀ ਦਾ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਮਾਤਾ ਮਰਵਾਹੀ ਜੀ ਨੂੰ ਪੁੱਛਿਆ ਸੀ, ਜੋ ਗੁਰੂ ਸਾਹਿਬ ਦੇ ਮਹਿਲ ਸਨ, ਉਹਨਾਂ ਦਾ ਤਾਂ ਖਿਆਲ ਸੀ। ਪਰ ਸੂਰਜਮਲ ਤੋਂ ਜਦੋਂ ਪੁੱਛਿਆ, ਮੈਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਨੂੰ ਸਿੱਖੀ ਬਖਸ਼ੋ, ਇਹ ਸੁਣ ਕਰਕੇ ਮਹਾਰਾਜ ਬੜੇ ਪ੍ਰਸੰਨ ਹੋਏ ਸਨ ਤੇ ਸਤਿਗੁਰੂ ਨੇ ਬਚਨ ਦਿੱਤਾ ਸੀ, ਵਰ ਦਿੱਤਾ ਸੀ ਕਿ ਤੇਰੇ ਕੋਲ ਸਿੱਖੀ ਰਹੇਗੀ। ਭਾਵੇਂ ਇੱਕ ਤਾਂ ਅੱਗੇ ਜਾ ਕਰਕੇ ਬੇਮੁਖ ਹੋਇਆ ਸੀ, ਪਰ ਗੁਰੂ ਸਾਹਿਬ ਦਾ ਬਚਨ ਰਿਹਾ ਸੀ। ਜੋ ਸ਼ਿਆਮ ਸਿੰਘ ਸੀ ਉਹ ਪੱਕਾ ਰਿਹਾ ਸੀ, ਜੋ ਗੁਲਾਬ ਰਾਏ ਸੀ ਉਹ ਬਦਲ ਗਿਆ ਸੀ, ਤੋ ਅੱਗੇ ਜਾ ਕੇ ਉਹਦੀ ਬੁਰੀ ਹਾਲਤ ਹੋਈ ਸੀ। ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤ ਨੂੰ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਜਦੋਂ ਮਿਲੀ ਹੈ, ਉਸ ਤੋਂ ਪਹਿਲਾਂ ਮੀਰੀ ਪੀਰ ਦੇ ਮਾਲਕ ਨੇ ਕਰਤਾਰਪੁਰ ਸਾਹਿਬ ਦਾ ਜਨਮ ਕਰਕੇ ਪੈਰੇ ਥਾਂ ਤੇ ਕਾਲੇ ਥਾਂ ਵਰਗਿਆਂ ਨੂੰ ਤੇ ਦਤਾਰ ਅਲੀ ਵਰਗੇ ਅਸਮਾਨ ਥਾਂ ਵਰਗੇ ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਕਹਾਉਂਦੇ ਸੀ ਜੰਗੇ, ਇਹਨਾਂ ਸਾਰਿਆਂ ਨੂੰ ਖਤਮ ਕਰਕੇ ਕਰਤਾਰਪੁਰ ਸਾਹਿਬ ਦੇ ਜੰਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਹੁਕਮ ਮੰਨ ਕੇ ਉੱਥੇ ਜੰਗ ਕੀਤਾ ਸੀ। ਕੀਰਤਪੁਰ ਸਾਹਿਬ ਜਾ ਕੇ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਤੋਂ ਸੱਚਖੰਡ ਪਿਆਨਾ ਕੀਤਾ। ਉਸ ਤੋਂ ਪਿੱਛੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਹਾਸਲ ਹੋਈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਚ ਪਹੁੰਚੇ, ਔਰੰਗਜ਼ੇਬ ਨੇ ਯਤਨ ਕੀਤਾ ਕਿ ਮੈਂ ਇੱਕ ਵਾਰ ਦਰਸ਼ਨ ਕਰ ਲਵਾਂ। ਸਤਿਗੁਰੂ ਜੀ ਨੇ ਕਿਹਾ ਸੀ, ਨਾ ਤੇਰੇ ਮੱਥੇ ਲੱਗਣਾ ਨਾ ਤੈਨੂੰ ਮੱਥੇ ਲਾਉਣਾ। ਇਹ ਬਚਨ ਪੂਰਿਆ ਕੀਤੇ, ਜਿਸ ਵੇਲੇ ਸੱਚਖੰਡ ਪਿਆਨਾ ਇੱਥੇ ਆ ਗਿਆ ਬਾਬਾ ਜੀ ਦੇ, ਜਿਸ ਵੇਲੇ ਸੱਚਖੰਡ ਪਿਆਨਾ ਕੀਤਾ ਹੈ, ਉਸ ਵੇਲੇ ਔਰੰਗਜ਼ੇਬ ਨੇ ਸਤਿਗੁਰੂ ਦੇ ਬਚਨਾਂ ਨੂੰ ਪਿਛਲਾਉਣਾ ਚਾਹਿਆ ਤੇ ਜੋਤੀ ਜੋ ਸਮਾਏ ਹੋਏ ਆਪਣੇ ਆਪ ਨੂੰ ਕਿਵੇਂ ਲੋਟ ਰੱਖ ਲੈਣਗੇ, ਹੁਣ ਮੈਂ ਦਰਸ਼ਨ ਕਰ ਲੈਂਦਾ ਹਾਂ। ਜੋ ਦਰਸ਼ਨ ਕਰਨ ਵਾਸਤੇ ਗਿਆ, ਉਸ ਵੇਲੇ ਬੜੇ ਭਾਰੀ ਮੂਰਛਾ ਆ ਗਏ, ਬੇਹੋਸ਼ ਹੋ ਕੇ ਡਿੱਗ ਪਿਆ ਤੇ ਵਾਪਸ ਚੁੱਕੇ ਉਸਨੂੰ ਲੈ ਆਏ ਸਨ। ਸਤਿਗੁਰੂ ਜੀ ਨੇ ਉਹ ਬਚਨ ਪੂਰਿਆ ਕੀਤਾ, ਉੱਥੋਂ ਬਾਬਾ ਬਕਾਲੇ ਦਾ ਬਚਨ ਸਤਿਗੁਰੂ ਗਰੀਬ ਨਿਵਾਸ ਜੀ ਨੇ ਕਿਹਾ ਸੀ, ਚੱਲ ਕੇ ਬਾਬਾ ਜੀ ਇਸ ਵਾਸਤੇ ਲੱਗੇ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਵੱਡੇ ਭਾਈ ਬਾਬਾ ਗੁਰਦਿੱਤਾ ਜੀ ਸਨ। ਸੋ ਬਾਬਾ ਗੁਰਦਿੱਤਾ ਜੀ ਦੇ ਗੁਰੂ ਹਰਿਰਾਏ ਸਾਹਿਬ ਜੀ ਤੇ ਗੁਰੂ ਹਰਿਰਾਏ ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਭਰਾ ਹੋਣ ਦੇ ਕਾਰਨ ਬਾਬਾ ਜੀ ਲੱਗਦੇ ਸਨ, ਤਾਂ ਬਾਬਾ ਬਚਨ ਵਰਤਿਆ ਸੀ। ਪਰ ਸਤਿਗੁਰੂ ਗਰੀਬ ਨਿਵਾਸ ਜੀ ਨੂੰ ਗੁਰਤਾ ਗੱਦੀ ਉੱਥੇ ਬੈਠਿਆ ਹੀ ਚੋਜੀ ਪ੍ਰੀਤਮ ਜੀ ਨੇ ਭੇਜੀ ਸੀ, ਬਾਬੇ ਬਕਾਲੇ ਸਾਹਿਬ ਦੇ ਵਿੱਚ ਗੁਰਤਾ ਗੱਦੀ ਆਈ ਜਾਣ ਕੇ ਸਿੱਖ ਦੇ ਪਾਸੋਂ ਲੈ ਕੇ ਸਤਿਕਾਰ ਕੀਤਾ ਤੇ ਬਚਨ ਕਰ ਦਿੱਤਾ, ਸਿੱਖਾ ਤੁਹਾਨੂੰ ਪਰਗਟ ਨਹੀਂ ਕਰਨਾ, ਗੁਪਤ ਰਹਿਣਾ ਹੈ। ਇਹ ਬਚਨ ਮੰਨ ਕੇ ਤੋ ਗੁਪਤ ਸਮਾਂ ਲੰਘਦਾ ਗਿਆ, ਸਮਾਂ ਐਸਾ ਆ ਗਿਆ। ਮੱਖਣ ਸ਼ਾਹ ਜੋ ਪ੍ਰੇਮੀ ਸੀ ਸਤਿਗੁਰੂ ਘਰ ਦਾ, ਜਹਾਜ਼ ਲੈ ਕੇ ਵਪਾਰ ਵਾਸਤੇ ਬਾਹਰ ਗਿਆ ਹੋਇਆ ਸੀ। ਜਹਾਜ਼ ਸਮੁੰਦਰ ਚ ਅੜਕਣ ਤੋਂ ਰੁਕਣ ਤੋਂ ਕਪਤਾਨ ਨੇ ਜਹਾਜ਼ ਦੇ ਮਲਾਹ ਨੇ ਕਿਹਾ ਕਿ ਆਪੋ ਆਪਣੇ ਪੀਰਾਂ ਨੂੰ ਯਾਦ ਕਰੋ, ਜਹਾਜ਼ ਖਤਰੇ ਚ ਪੈ ਗਿਆ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰੇਮੀ ਨੇ ਗੁਰੂ ਨਾਨਕ ਦੇਵ ਦਾ ਨਾਂ ਲੈ ਕੇ ਯਾਦ ਕੀਤਾ, ਪੰਜ ਸੌ ਮੋਹਰ ਸੁੱਖੇ। ਜਹਾਜ਼ ਬੰਨੇ ਲੱਗਾ, ਗੁਰੂ ਗਰੀਬ ਨਿਵਾਸ ਜੀ ਦਾ ਤਿਆਰ ਹੈ ਤੇ ਬਾਬੇ ਬਕਾਲੇ ਸਾਹਿਬ ਪਹੁੰਚਿਆ। ਬਾਈ ਦੇ ਧਾਰੇ ਪਖੰਡੀ ਮੰਜੀਆਂ ਲਾ ਕੇ ਬੈਠੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਪਿਆਰੇ ਨੇ ਦੋ ਦੋ ਮੋਹਰਾਂ ਰੱਖ ਕੇ ਪਰਖ ਕੇ ਤੇ ਸਾਰੇ ਮਾਇਆ ਚ ਪਰਚ ਗਏ। ਅਖੀਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਂ ਪੁੱਛ ਗਏ, ਸਤਿਗੁਰਾਂ ਦੇ ਪਾਸ ਜਾ ਕੇ ਬੇਨਤੀ ਕੀਤੀ, ਨਮਸਕਾਰ ਕੀਤੇ, ਦੋ ਮੋਹਰਾਂ ਮੱਥਾ ਟੇਕੀਆਂ। ਸਤਿਗੁਰੂ ਗਰੀਬ ਨਿਵਾਸ ਜੀ ਨੇ ਉਸ ਵੇਲੇ ਕਿਹਾ, ਪ੍ਰੇਮੀਆਂ ਜਦੋਂ ਕੰਮ ਸੀ ਉਹ ਪੰਜ ਸੌ ਮੋਹਰ ਸੁੱਕੇ ਤੇ ਭਾਵੇਂ ਗੁਰੂ ਘਰ ਨੂੰ ਮਾਇਆ ਦੀ ਕੋਈ ਭੁੱਖ ਨਹੀਂ, ਪਰ ਸਿੱਖ ਨੂੰ ਵੀ ਸਿਰ ਵਿੱਚ ਪੱਕਿਆ ਰਹਿਣਾ ਚਾਹੀਦਾ ਹੈ। ਇਹ ਸੁਣ ਕੇ ਪੰਜ ਸੌ ਮੋਹਰ ਮੱਥਾ ਟੇਕ ਦਿੱਤੇ ਸੀ। ਤੋ ਮਹਾਰਾਜ ਜੀ ਨੇ ਇਸ ਨੂੰ ਭਾਵੇਂ ਵਿਵਾਦਿਤ ਕੀਤਾ ਸੀ ਤੇ ਨਾਲ ਬਚਨ ਕਹਿ ਸੀ ਕਿ ਭਾਈ ਜੇ ਪ੍ਰਗਟ ਕੀਤਾ ਤੇ ਮੂੰਹ ਕਾਲਾ ਕਰਾਂਗੇ। ਭਾਈ ਮੱਖਣ ਸ਼ਾਹ ਨੇ ਗੁਰੂ ਕਿਹਾ ਦਾ ਬਚਨ ਪੂਰਾ ਕਰਨ ਵਾਸਤੇ ਸੰਗਤਾਂ ਨੂੰ ਖੁਸ਼ ਕਰਨ ਵਾਸਤੇ ਆਪ ਹੀ ਤਵੇ ਤੋਂ ਕਾਲ ਖਿਲਾ ਕੇ ਆਪਣੇ ਚਿਹਰੇ ਤੇ ਮਲ ਕੇ ਗੁਰਲਾ ਦੋਰੇ ਦਾ ਢੰਡੋਰਾ ਦੇ ਕਰਕੇ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ। ਸੱਚੇ ਪਾਤਸ਼ਾਹ ਬਾਹਰ ਪ੍ਰਗਟ ਹੋਏ, ਧੀਰ ਮੱਲ ਦੇ ਮਸੰਦ ਸਿੰਘ ਨੇ ਗੋਲੀ ਚਲਾ ਦਿੱਤੇ। ਸੋ ਭਲੋ ਧੀਰ ਮੱਲ ਭਲੋ ਦਾ ਬਚਨ ਗੁਰੂ ਗਰੀਬ ਨਿਵਾਸ ਜੀ ਨੇ ਕਿਹਾ ਹੈ। ਡੇਰਾ ਲੁੱਟਿਆ ਗਿਆ, ਮੱਖਣ ਸ਼ਾਹ ਨੂੰ ਪਤਾ ਲੱਗਾ, ਸਾਰਾ ਡੇਰਾ ਵਾਪਸ ਲਿਆ ਕੇ ਦਿੱਤਾ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਇੱਥੋਂ ਅਨੰਦਪੁਰ ਸਾਹਿਬ ਨੂੰ ਜਾਣਾ ਕੀਤਾ। ਸਰੂਪ ਨਦੀ ਵਿੱਚ ਵਰਨ ਰਾਜੇ ਦੀ ਸੇਵਾ ਲਾ ਦਿੱਤੇ। 13 ਦਿਨਾਂ ਪਿੱਛੋਂ ਧੀਰ ਮੱਲ ਕੱਢ ਕੇ ਲਿਆ ਸੀ ਸਰੂਪ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਸਮਾਂ ਆਇਆ, ਵਿਆਹ ਥਾਵਾਂ ਤੇ ਜੀਵਾਂ ਦੇ ਕਲਿਆਣ ਕੀਤੇ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਵਤਾਰ ਪਟਨਾ ਸਾਹਿਬ ਵਿਖੇ ਹੋਇਆ। ਬਿਸ਼ਨ ਸਿੰਘ ਰਾਜੇ ਵਿੱਚ ਰਾਜਾ ਰਾਮ ਦੀ ਸਲਾਹ ਕਰਵਾਈ। ਉੱਥੋਂ ਵਾਪਸ ਆਉਂਦਿਆਂ ਉੱਥੇ ਹੁੰਦਿਆਂ ਹੋਇਆਂ ਸਤਿਗੁਰੂ ਦੇ ਅਵਤਾਰ ਦਾ ਸੁਨੇਹਾ ਪਹੁੰਚਿਆ, ਅਖੰਡ ਪਾਠ ਕਰਵਾਇਆ ਗਿਆ, ਲੰਗਰ ਵੰਡੇ ਗਏ, ਖੁਸ਼ੀਆਂ ਮਨਾਈਆਂ ਗਈਆਂ। ਸਤਿਗੁਰੂ ਜੀ ਅਨੰਦਪੁਰ ਸਾਹਿਬ ਨੂੰ ਆਏ, ਕਾਲੀਏ ਧਰ ਜੀ ਦੀ ਮਾਤਾ ਜੀ ਦੇ ਨਾਲ ਅਨੰਦਪੁਰ ਸਾਹਿਬ ਨੂੰ ਆਏ ਹਨ। ਇੱਥੇ ਠਹਿਰਦਿਆਂ ਹੋਇਆਂ ਸਮਾਂ ਐਸਾ ਆ ਗਿਆ, ਕਸ਼ਮੀਰੀ ਪੰਡਤਾਂ ਦੇ ਜਨੇਊ ਔਰੰਗਜ਼ੇਬ ਨੇ ਲਾਉਣੇ ਸ਼ੁਰੂ ਕਰ ਦਿੱਤੇ। ਤਾਂ ਜਿਹੜਾ ਕਸ਼ਮੀਰ ਦੇ ਇਲਾਕੇ ਦਾ ਸੀ ਪਠਾਣ, ਉਸਨੇ 13-13 ਕੋਹ ਤੱਕ ਜਿਤਨਾ ਹਿੰਦੂ ਵੱਸਦਾ ਸੀ ਸਾਰਿਆਂ ਦੇ ਜਨੇਊ ਲਾ ਕੇ ਤੋਲੇ, ਸਵਾ ਮਣ ਭਾਰ ਹੋਇਆ। ਔਰੰਗਜ਼ੇਬ ਨੇ ਕਹਿ ਦਿੱਤਾ ਕਿ ਨਿਤਾ ਪ੍ਰਤੀ ਸਵਾ ਮਣ ਮੈਨੂੰ ਲੈਣੇ ਚਾਹੀਦੇ ਹੈ, ਕਿਉਂਕਿ ਇੱਕ ਬ੍ਰਾਹਮਣ ਨੂੰ ਕਥਾ ਸੁਣਾਇਆ ਕਰਦਾ ਸੀ ਤੇ ਜਿੱਥੇ ਧਰਮ ਦੀ ਗੱਲ ਆਇਆ ਕਰਦੇ ਉਹ ਛੱਡ ਦਿਆ ਕਰਦਾ ਤੇ ਇਹਦੇ ਪੱਖ ਦੀਆਂ ਸੁਣਾਈ ਜਾਇਆ ਕਰਦਾ। ਇੱਕ ਦਿਨ ਉਹ ਬਿਮਾਰ ਹੋ ਗਿਆ ਤੇ ਪੰਥ ਨੇ ਆਪਣਾ ਮੁੰਡਾ ਭੇਜ ਦਿੱਤਾ। ਜਦੋਂ ਮੁੰਡੇ ਨੂੰ ਪਤਾ ਨਹੀਂ ਸੀ ਇਸ ਗੱਲ ਦਾ, ਉਹਨੇ ਕਥਾ ਕਰਦਿਆਂ ਕਹਿ ਦਿੱਤਾ ਵੀ ਸਾਰਿਆਂ ਨੂੰ ਆਪੋ ਆਪਣੇ ਧਰਮ ਪੱਕਿਆ ਹੋਣਾ ਚਾਹੀਦਾ, ਧਰਮ ਸਾਰਿਆਂ ਦੇ ਕਲਿਆਣ ਕਰਦਾ। ਇਹ ਸੁਣ ਕੇ ਔਰੰਗਜ਼ੇਬ ਨੇ ਜ਼ੁਲਮ ਕਮਾਉਣਾ ਸ਼ੁਰੂ ਕੀਤਾ ਸੀ ਕਿ ਮੈਂ ਸਾਰਿਆਂ ਨੂੰ ਆਪਣੇ ਧਰਮ ਵਿੱਚ ਲਿਆਵਾਂ ਤੇ ਆਪਣਾ ਧਰਮ ਵਧਾਵਾਂ। ਐਸੀ ਹਾਲਤ ਹੋਈ ਸੀ। ਤਾਂ ਕਸ਼ਮੀਰੀ ਪੰਡਤਾਂ ਨੇ ਜਗਨਨਾਥ ਵਿੱਚ, ਇਸ ਤਰ੍ਹਾਂ ਕੇਦਾਰਨਾਥ ਵਿੱਚ, ਕਾਂਸੀ ਦੇ ਵਿੱਚ, ਬਗੜੀ ਨਾਰਾਇਣ ਤੇ ਜਾ ਕੇ ਕਮੱਥਿਆ ਦੇਵੀ ਨੂੰ, ਸ਼ਿਵਲਿੰਗ ਨੂੰ, ਸਾਰਿਆਂ ਥਾਵਾਂ ਤੇ ਮੱਥੇ ਟੇਕ ਕੇ ਤੇ ਅਰਦਾਸਾਂ ਕੀਤੀਆਂ, ਪਰ ਕਿਸੇ ਨੇ ਨਹੀਂ ਸੁਣੀ। ਆਕਾਸ਼ਵਾਣੀ ਹੋਈ ਕਹਿੰਦੇ ਸ਼ਿਵ ਜੀ ਦੀ ਚਿੱਠੀ ਆਈ, ਉਹ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਕਸ਼ਮੀਰੀ ਪੰਡਤ ਪਹੁੰਚੇ ਹਨ। ਮੂੰਹ ਤਾਲਿਆ ਛਾਤੀ ਠੰਡੇ ਹੋਂਕੇ ਹਨ, ਹੋਠਾਂ ਤੇ ਸਿੱਤਰੀ ਆਈ ਹੋਈ ਹੈ, ਫਟੇ ਹੋਏ ਵਸਤਰ, ਟੁੱਟੇ ਹੋਏ ਛਿੱਤਰ ਪਾਏ ਹੋਂਕੇ ਲੈ ਰਹੇ ਹਨ। ਗੁਰੂ ਸਾਹਿਬਾਨ ਦੇ ਪਾਸ ਆਏ, ਦਸਵੇਂ ਪਾਤਸ਼ਾਹ ਨੇ ਪੁੱਛਿਆ, ਪਿਤਾ ਜੀ ਕੌਣ ਹਨ? ਲਾਲ ਜੀ ਕਸ਼ਮੀਰ ਦੇ ਪੰਡਤ ਹਨ, ਇਹਨਾਂ ਦੇ ਧਰਮ ਨੂੰ ਔਰੰਗਜ਼ੇਬ ਨਾਸ਼ ਕਰ ਰਿਹਾ, ਇਹਨਾਂ ਦੇ ਧਰਮ ਦੀ ਰਾਖੀ ਵਾਸਤੇ ਕਿਸੇ ਮਹਾਂਪੁਰਖ ਦੇ ਸੀਸ ਦੀ ਲੋੜ ਹੈ। ਸਤਿਗੁਰੂ ਜੀ ਨੇ ਬੇਨਤੀ ਕੀਤੀ, ਪਿਤਾ ਜੀ ਆਪ ਜੀ ਨਾਲੋਂ ਮਹਾਂਪੁਰਖ ਦੁਨੀਆਂ 'ਚ ਇਸ ਵੇਲੇ ਕੋਈ ਵੱਡਾ ਨਹੀਂ, ਕਿਰਪਾ ਕਰੋ ਸਰਨਾ ਦੀ ਲਾਜ ਰੱਖੋ, ਤੋ ਇਹਨਾਂ ਦੇ ਵਾਸਤੇ ਆਪ ਕੁਰਬਾਨੀ ਦੀ ਬਖਸ਼ਿਸ਼ ਕਰੋ। ਚੋਜੀ ਪ੍ਰੀਤ ਜੀ ਸੁਣ ਕੇ ਬੜੇ ਖੁਸ਼ ਹੋਏ ਕਿ ਠੀਕ ਹੈ, ਤੁਹਾਡੇ ਤੋਂ ਇਹੋ ਸਾਨੂੰ ਪ੍ਰਤੀਤ ਸੀ, ਤੁਸੀਂ ਗੁਰਤਾ ਗੱਡੀ ਦਾ ਭਾਗ ਚੁੱਕ ਸਕੋਗੇ। ਇਹਨਾਂ ਬਚਨ ਕਹਿ ਕੇ ਖੁਸ਼ਾ ਬਖਸ਼ ਕੇ ਕਸ਼ਮੀਰੀ ਪੰਡਤਾਂ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ, ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਸਲਮਾਨ ਬਣ ਜਾਣ ਅਸੀਂ ਆਪਣੇ ਆਪ ਬਣ ਜਾਵਾਂਗੇ। ਇਹਨਾਂ ਨੇ ਜਾ ਕੇ ਸਾਰੀ ਗੱਲ ਉੱਥੇ ਦੱਸੀ, ਔਰੰਗਜ਼ੇਬ ਨੇ ਦੂਤ ਭੇਜੇ, ਗੁਰੂ ਸਾਹਿਬ ਨੇ ਜਦੋਂ ਤਿਆਰਾ ਕੀਤਾ, ਜੀਵਾਂ ਦੇ ਕਲਿਆਣ ਕਰਦੇ ਬਿਆੰਤ ਥਾਵਾਂ ਤੇ ਹੋ ਕੇ, ਪਖੰਡੀਆਂ ਦੇ ਪਖੰਡ ਦੂਰ ਕਰਕੇ, ਕੋੜੀਆਂ ਦੇ ਕੋੜ ਦੂਰ ਕਰਕੇ, ਭੁੱਖਿਆਂ ਨੂੰ ਪ੍ਰਸ਼ਾਦੇ ਬਖਸ਼ ਕੇ, ਹੰਕਾਰੀਆਂ ਦਾ ਮਾਣ ਤੋੜ ਕੇ, ਸਤਿਗੁਰੂ ਗਰੀਬ ਨਿਵਾਸ ਜੀ ਆਗਰੇ ਪਹੁੰਚੇ ਹਨ। ਆਗਰੇ ਵਿੱਚ ਜਾ ਕਰਕੇ ਸੁੱਕੇ ਬਾਗ ਚਰਨ ਪਾ ਕੇ ਉਹਨੂੰ ਹਰਿਆ ਕੀਤਾ, ਅਜਾਲੇ ਨੂੰ ਮਠਿਆਈ ਲੈਣ ਵਾਸਤੇ ਸੁੰਦਰ ਮੁੰਦਰੀ ਤੇ ਵਿਸ਼ਾਲਾ ਦਿੱਤਾ। ਸਤਿਗੁਰਾਂ ਤੋਂ ਲੈ ਕੇ ਪਹੁੰਚਿਆ ਬਾਜ਼ਾਰ ਵਿੱਚ, ਸਾਹੂਕਾਰ ਨੇ ਥਾਣੇਦਾਰ ਨੂੰ ਦੱਸਿਆ, ਥਾਣੇਦਾਰ ਨੇ ਉਸ ਅਜਾਲ ਨੂੰ ਪਕੜਿਆ, ਗੁਰੂ ਸਾਹਿਬਾਨ ਦੇ ਪਾਸ ਆਏ, ਸਤਿਗੁਰਾਂ ਤੋਂ ਨਾਮ ਪੁੱਛਿਆ, ਗੁਰੂ ਸਾਹਿਬ ਨੇ ਆਪਣਾ ਨਾਮ ਦੱਸ ਦਿੱਤਾ ਹੈ ਕਿ ਸੰਗਤਾਂ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਕੇ ਯਾਦ ਕਰਦੀਆਂ ਹਨ। ਖੁਸ਼ ਹੋ ਗਿਆ, 500 ਪਲੀਤ ਦਾ ਬੰਦਾ ਲਿਆ ਕੇ ਸੋ ਸਤਿਗੁਰਾਂ ਨੂੰ ਨਾਲ ਲੈ ਕੇ ਦਿੱਲੀ ਪਹੁੰਚਿਆ। ਸੋ ਦਿੱਲੀ ਦੇ ਵਿੱਚ ਜਾਂਦੇ ਭਾਈ ਮਤੀ ਦਾਸ ਤੇ ਭਾਈ ਜਿਆਲਾ ਜੀ, ਹੋਰ ਬਿਆੰਤ ਸਿੱਖ ਤੇ ਨਾਲ ਹਨ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦਰਸ਼ਨ ਕਰਨ ਵਾਸਤੇ 2200 ਸਿੱਖ, ਵਾਹਿਗੁਰੂ 1400 ਸਿੱਖ ਉਸ ਵੇਲੇ ਉੱਥੇ ਪਹੁੰਚਿਆ ਹੋਇਆ ਸੀ। ਸੋ ਔਰੰਗਜ਼ੇਬ ਨੇ ਸਾਰਿਆਂ ਨੂੰ ਪਕੜ ਲਿਆ, ਗੁਰੂ ਗਰੀਬ ਨਿਵਾਸ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਹਿ ਰਹੇ ਭਾਈ ਜੀ ਜਾਣਾ ਚਾਹੁੰਦੇ ਹੋ ਤੇ ਅਸੀਂ ਤੁਹਾਨੂੰ ਕੱਢ ਦਿੰਦੇ ਹਾਂ। ਬੇਨਤੀ ਕੀਤੀ ਸਾਰਿਆਂ ਨੇ, ਸਤਿਗੁਰੂ ਨੇ ਕਿਹਾ ਵਾਹਿਗੁਰੂ ਕਹਿ ਕੇ ਨਿਕਲ ਜਾਓ, ਤਾਂ ਉੱਥੇ ਆਪਣੇ ਆਪ ਹੀ ਖੁੱਲ ਗਏ ਸੀ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਕੇ ਚਲੇ ਗਏ ਸਨ। ਸੋ ਗੁਰੂ ਗਰੀਬ ਨਿਵਾਸ ਜੀ ਦੇ ਨਾਲ ਔਰੰਗਜ਼ੇਬ ਨੇ ਗੱਲਾਂ ਕੀਤੀਆਂ, ਮਹਾਰਾਜ ਨੂੰ ਕਹਿਣ ਲੱਗਾ ਜਾਂ ਤਾਂ ਕਰਾਮਾਤ ਵਿਖਾਓ, ਜਾਂ ਇਸਲਾਮ ਕਬੂਲ ਕਰ ਲਵੋ, ਜਾਂ ਫਿਰ ਸੀਸ ਦੇਣਾ ਪਵੇਗਾ। ਮਹਾਰਾਜ ਕਹਿਣ ਲੱਗੇ ਅਸੀਂ ਤਿਆਰੀ ਕਰਕੇ ਆਇਆ, ਪਹਿਲੀਆਂ ਤੇਰੀਆਂ ਗੱਲਾਂ ਦੋਵੇਂ ਨਹੀਂ ਮੰਨੀਆਂ ਜਾਣੀਆਂ, ਤੀਰਥ ਦੇਣ ਵਾਲੀ ਜਿਹੜੀ ਗੱਲ ਹੈ ਇਹ ਅਸੀਂ ਤਿਆਰੀ ਕਰਕੇ ਹਾਂ, ਜਿਹੜਾ ਕੋਈ ਕਿਸਮ ਹੁੰਦਾ ਹੈ ਉਹ ਕਰ ਲੈ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਪੁੱਛਿਆ ਸੀ ਕਿਉਂ ਕਰ ਲੱਗਾ, ਕਹਿੰਦਾ ਦੋਹਾਂ ਤੋਂ ਇੱਕ ਬਣਾਉਣਾ ਹੈ। ਮਹਾਰਾਜ ਕਹਿਣ ਲੱਗੇ ਨੇ ਖੁਦਾ ਨੂੰ ਅਕਾਲ ਪੁਰਖ ਨੂੰ ਕੁਝ ਹੋਰ ਪਾਉਂਦਾ ਹੈ, ਤੂੰ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ, ਪਰਮੇਸ਼ਰ ਨੂੰ ਦੋਹਾਂ ਤੋਂ ਤਿੰਨ ਪਾਉਂਦੇ ਹੈ, ਸਾਡੀ ਕੁਰਬਾਨੀ ਤੋਂ ਪਿੱਛੋਂ ਤੀਜਾ ਖਾਲਸਾ ਪੰਥ ਦੁਨੀਆਂ 'ਚ ਪ੍ਰਗਟ ਹੋਵੇਗਾ, ਰਾਜ ਕਰੇਗਾ ਖਾਲਸਾ, ਆਖੀ ਰਹੇਗਾ ਕੋਏ। ਇਹ ਬਚਨ ਗੁਰੂ ਨਾਨਕ ਦੇਵ ਜੀ ਦੇ ਹਨ, ਤਾਂ ਹੀ ਨੌਵੇਂ ਸਰੂਪ ਵਿੱਚ ਕਿਹਾ ਸੀ ਤੀਜਾ ਖਾਲਸਾ ਪੰਥ ਪੈਦਾ ਹੋਵੇਗਾ। ਉਹਨਾਂ ਅੱਖਰਾਂ ਨੂੰ ਸਤਿਗੁਰ ਨੇ ਸਾਕਾਰ ਰੂਪ ਵਿੱਚ ਸਾਹਮਣੇ ਦੁਨੀਆਂ ਦੇ ਪ੍ਰਗਟ ਕੀਤਾ, ਬਚਨ ਕਹਿ ਕੇ ਦਸਵੇਂ ਸਰੂਪ ਵਿੱਚ ਉਤਪਤੀ ਕੀਤੀ, ਖਾਲਸੇ ਨੂੰ ਜਨਮ ਦਿੱਤਾ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਸਵਾ ਮਨ ਮਿਰਚਾਂ ਸਾੜ ਕੇ, ਪੰਜ ਬਾਣੀ ਵਿੱਚ ਲਿਖਿਆ ਹੁੰਦਾ ਕਿੰਨਾ ਥਾਵਾਂ ਤੇ, ਭਾਵ ਇਹ ਸੀ ਕਿ ਮਿਰਚਾਂ ਸਾੜ ਕੇ ਕਾਲੀਆਂ ਉਹਨਾਂ ਨੂੰ ਕੱਪੜ ਛਾਣ ਕੀਤਾ, ਤਿੰਨ ਮਿਰਚਾਂ ਸਾਫ਼ ਨਿਕਲੀਆਂ ਸਨ। ਮਹਾਰਾਜ ਨੇ ਵਿਖਾਇਆ ਸੀ ਕਿ ਦੇਖ ਲੈ ਪਰਮੇਸ਼ਰ ਨੂੰ ਪਾਉਂਦਾ ਤਿੰਨ ਹੋਣਗੇ ਦੋਹਾਂ ਤੋਂ। ਪਰ ਸਤਿਗੁਰੂ ਜੀ ਨੇ ਕੁਰਬਾਨੀ ਦਿੱਤੀ ਹੈ, ਪਹਿਲਾਂ ਭਾਈ ਮਤੀ ਦਾਸ ਜੀ ਨੇ, ਫਿਰ ਭਾਈ ਦਿਆਲਾ ਜੀ ਨੇ, ਫਿਰ ਭਾਈ ਸਤੀ ਰਾਮ ਜੀ ਨੇ। ਜਿਸ ਵੇਲੇ ਗੁਰੂ ਸਾਹਿਬਾਨ ਨੇ ਉੱਥੇ ਸੀਸ ਦਿੱਤਾ, ਪੰਜ ਪਿੰਜਰੇ ਵਿੱਚ ਬੰਦ ਬੈਠਿਆ, ਇਹ ਪਵਿੱਤਰ ਗੁਰਬਾਣੀ ਗੁਰੂ ਗਰੀਬ ਨਿਵਾਸ ਜੀ ਨੇ ਉਸ ਵੇਲੇ ਉਚਾਰੀ ਹੈ। ਗੁਰਬਾਣੀ ਉਚਾਰ ਕੇ ਦਸਵੇਂ ਪਾਤਸ਼ਾਹ ਦੇ ਪਰਖ ਕੀਤੇ, ਪਰਖ ਕਰਨ ਦੇ ਟਾਈਮ ਤੇ ਗੁਰਬਾਣੀ ਲੈ ਕੇ ਅਨੰਦਪੁਰ ਸਾਹਿਬ ਭੇਜੀ ਗਈ। ਇਹ ਬਾਣੀ ਪੜ੍ਹ ਕੇ ਸਤਿਗੁਰ ਜੀ ਨੇ ਅੱਗੋਂ ਨੇ ਉੱਤਰ ਦਿੱਤਾ, ਉਹ ਸਮੇਂ ਮੁਤਾਬਕ ਜਿੱਥੇ ਸਲੋਕ ਆਵੇਗਾ ਉੱਥੇ ਬੇਨਤੀ ਕੀਤੀ ਜਾਵੇਗੀ। ਪਿੰਜਰੇ ਚ ਬੰਦ ਬੈਠਿਆ ਇਹ ਗੁਰਬਾਣੀ ਵਿਰਾਗ ਨੇ ਉਚਾਰ ਕੇ ਸਾਰਿਆਂ ਦੇ ਤਾਈ ਸਾਂਝਾ ਉਪਦੇਸ਼ ਦਿੱਤਾ, ਜਿਸ ਤਰ੍ਹਾਂ ਗੁਰੂ ਗਰੀਬ ਨਿਵਾਸ ਨੇ ਕਿਰਪਾਲਤਾ ਕੀਤੀ ਉਹ ਸੁਣੋ।
ਓਂਕਾਰ
ਸਤਿਗੁਰ ਪ੍ਰਸਾਦ, ਇੱਕ ਰੂਪ ਪਰਮੇਸ਼ਵਰ ਓਂਕਾਰ ਚਾਰਨ ਸੁਰੱਖਿਆ ਕਰਨ ਵਾਲਾ,
ਸਤਿਗੁਰ ਪ੍ਰਸਾਦ
ਸਤ ਸਦਾ ਰਹਿਣ ਵਾਲਾ ਗੁਰ ਚੇਤਨ ਸਰੂਪ ਪ੍ਰਸਾਦ ਆਨੰਦ ਸਰੂਪ ਹੈ। ਸਲੋਕ ਚਾਰਜਾ ਨੌਵੇਂ ਪਾਤਸ਼ਾਹ ਸਤਿਗੁਰੂ ਜੀ
ਗੋਬਿੰਦ ਗਾਇਓ ਨਹੀਂ,
ਸਤਿਗੁਰੂ ਜੀ ਕਹਿੰਦੇ ਪਾਜੀਆਂ ਨੇ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਨਹੀਂ ਗਾਉਣਾ ਕੀਤਾ।
ਜਨਮ ਅਕਾਰਥ ਕੀ,
ਉਹਨੇ ਆਪਣਾ ਸਾਰਾ ਹੀ ਮਨੁੱਖਾ ਜਨਮ ਵਿਅਰਥੀ ਗਵਾ ਲਿਆ ਹੈ, ਕਿਸੇ ਵੀ ਕੰਮ ਨਾ ਆਇਆ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀ, ਜਿਨ੍ਹਾਂ ਨੇ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕੀਤਾ ਉਹਨਾਂ ਨੇ ਮਨੁੱਖਾ ਜਨਮ ਨਹੀਂ ਵਿਅਰਥ ਗਵਾਇਆ, ਉਹਨਾਂ ਦਾ ਸਫਲਾ ਹੋ ਗਿਆ। ਜਿਨ੍ਹਾਂ ਨੇ ਗੁਣ ਨਹੀਂ ਗਾਏ ਉਹਨਾਂ ਨੇ ਵਿਅਰਥ ਗਵਾ ਲਿਆ, ਨਿਫਲ ਗਵਾ ਲਿਆ। ਕਹੋ ਨਾਨਕ ਹਰ ਭਜ ਮਨਾ, ਹੇ ਪਿਆਰੇ ਮਨਾ, ਹੇ ਜਗਿਆਸ ਹਰੀ ਦਾ ਭਜਨ ਕਰ ਲਾ।
ਜਲ ਕਾਮੀ,
ਜਿਵੇਂ ਮੱਛੀ ਪਾਣੀ ਦੇ ਨਾਲ ਤਿਆਰ ਕਰਦੀ ਹੈ, ਇਸ ਤਰੀਕੇ ਦੇ ਨਾਲ ਜਾਓ ਮੱਛੀ ਦੇ ਦਿਨ ਪਾਣੀਆਂ ਰਹਿਣ ਕਿਤੇ ਉਪਾਏ, ਤੇ ਹਰ ਦਿਨ ਸਤਨ ਜੀਵੇ ਬਿਨ ਹਰ ਨਾਮ ਮਰ
ਜਾਏ।
ਵਿਸ਼ਨ ਦੇ ਨਾਲ ਕਿਸ ਵਾਸਤੇ ਜੀਵ ਤੋਂ ਰੰਗਿਆ ਹੋਇਆ ਹੈ, ਮਨੁੱਖ ਮਾਤਰ ਵੀ ਵਿਕਾਰਾਂ ਵੱਲੋਂ ਕਦੇ ਉਪਰਾਮ ਨਹੀਂ ਹੁੰਦਾ, ਜਿਵੇਂ ਰਾਤ ਵਿਕਾਰ ਭੋਗਣ ਚ ਲੱਗਾ ਹੋਇਆ ਹੈ ਮੂਰਖ ਮਨ।
ਨਾਨਕ
ਭਜ ਹਰ ਮਨ, ਹੇ ਮੇਰੇ ਮਨਾ, ਹੇ ਪਿਆਰੇ ਗੁਰਸਿੱਖ ਹਰੀ ਦਾ ਭਜਨ ਕਰ। ਜਮ ਕੇ ਫਾਸ, ਜਮ ਹੁਕਮ ਰੂਪ ਨਹੀਂ ਗੱਲ ਵਿੱਚ ਪਵੇਗੀ, ਇਹ ਤੋਂ ਛੁੱਟ ਜਾਵੇਗਾ, ਜਮਦੂਤ ਦੂਰ ਰਹਿਣਗੇ, ਦੂਰ ਰਹੀ ਉਹ ਜਗ ਤੇ ਬਾਟ ਹੋਵੇਗੀ।
ਕਰਨਾ ਪੋ ਇਉਂ ਹੀ
ਕਰੋ, ਜਵਾਨੀ ਦਾ ਜਵਾਨੀ ਪੁਣਾ ਇੱਧਰ ਆ ਗਏ, ਜੋ ਜਵਾਨੀ ਪੁਰਾ ਪੁਣਾ ਹੈ ਇਸੇ ਤਰ੍ਹਾਂ ਚਲਿਆ ਗਿਆ।
ਜਰਾ ਤਨ ਜੀ,
ਇਹ ਜਰਾ ਬੜੇਕੇ ਨੇ ਤਨ ਸਰੀਰ ਨੂੰ ਜਿੱਤ ਲਿਆ, ਜੀ ਕਰ ਲਿਆ ਹੈ।
ਨਾਨਕ ਭਜ ਹਰ ਮਨਾ,
ਸਤਿਗੁਰ ਜੀ ਕਹਿੰਦੇ ਮੇਰੇ ਮਨ ਹਰੀ ਦਾ ਭਜਨ ਕਰ।
ਔਰ ਜਾਤ ਹੈ ਵੀ,
ਇਹ ਉਮਰ ਸਾਰੇ ਬਤੀਤ ਹੁੰਦੀ ਜਾ ਰਹੀ ਹੈ, ਵਿਅਰਥ ਹੀ
ਵਿਅਰਥ ਭਇਓ ਸੁਝੈ ਨਹੀਂ,
ਬੁੱਢਾ ਹੋ ਗਿਆ ਤਾਂ ਸੁਝਿਆ ਸੁਝਦਾ ਨਹੀਂ ਹੈ ਕੁਝ, ਨੇਤਰਾਂ ਵਿੱਚੋਂ ਜਗ ਚੱਲਣ ਲੱਗ ਪਏ, ਮੈਨੂੰ ਨੀਰ ਬਹਿ ਕਣਕੀ ਨਾ ਭੈ ਕੇ ਦਵਾਨੀ ਹਾਲਤ ਹੋ
ਗਏ।
ਕਾਲ ਦਾ ਸਮਾਂ ਆ ਕੇ ਪਹੁੰਚ ਗਿਆ ਹੈ, ਨੇੜੇ ਆ ਗਿਆ
ਸਮਾਂ।
ਬਾਬਰੇ ਕਮਲੇ ਮਨੁੱਖ,
ਕਿਉਂ ਨਾ ਭਜੈ ਭਗਵਾਨ,
ਕਿਉਂ ਨੀ ਭਗਵੰਤ ਪਰਮੇਸ਼ਰ ਵਾਹਿਗੁਰੂ ਦਾ ਭਜਨ ਕਰਦਾ, ਜੋ ਖਟ ਭਜਾ ਸਪਨ ਹੈ।
ਧਨ ਦਾਰਾ ਸੰਪਤ ਸਗਲ,
ਧਨ ਰੋਕਰੇ ਦਾਰਾ ਇਸਤਰੇ ਸੰਪਤ ਜਿਤਨੀ ਸਮੂਹ,
ਜਿਹਨੇ
ਆਪਣੇ ਕਰਕੇ ਮੰਨੀ ਬੈਠਾ ਹੈ, ਬੜਾ ਮਾਣ ਕਰਦਾ ਹੈ। ਧੰਨਦਾਰ ਆ ਸੰਪਤ ਸਗਲ, ਇਹ ਇਸਤਰੀ ਤੇ ਧਨ ਤੇ ਸਮੱਗਰੀ ਜਿਤਨੀ ਹੈ, ਜਿਹਨ ਮਤਾ ਆਪਣੇ ਕਰਕੇ ਮੰਨਣਾ ਕਰ, ਨਾ ਆਪਣੀ ਜਾ ਨਾਲ ਕੌਡੀ ਵੀ ਨੀ ਜਾਵੇਗੀ। ਇਹਦੇ ਵਿੱਚੋਂ ਕੋਈ ਵੀ ਸਾਥੀ ਨਹੀਂ ਹੈ, ਤੇ ਜਿੱਚਰ ਪਹਿਲਾਂ ਖਾਣੇ ਪਿੱਚਰ ਰੱਖਣ ਗੰਢ, ਜਿਸ ਦਿਨ ਕਿਸੇ ਨੂੰ ਹੋਵੇ ਤਿਸ ਦਿਨ ਬੋਲਣ ਗੰਢ, ਕੋਈ ਸਾਥ ਨੀ ਲਿਜਾਵੇਗਾ।
ਨਾਨਕ
ਸਾਚੀ ਜਾਨ ਸਤਿਗੁਰ ਨੇ ਪਾਏ ਸਾਡੀਆਂ ਸਾਚੀ ਸੱਚੀ ਸਿੱਖਿਆ ਹੈ ਸਹੀ ਜਾਣ ਲੈ ਤੇ ਸ਼ੱਕ ਨਾ ਕਰ ਸਿੱਖਾ
ਮਦਦ ਉਧਾਰਨ ਭੈ ਹਰਨ
ਉਹ ਪਰਮੇਸ਼ਰ ਪਾਪੀਆਂ ਨੂੰ ਉਧਾਰਨ ਵਾਲਾ ਹੈ ਪਾਪੀਆਂ ਦੇ ਕਲਿਆਣ ਕਰਨ ਵਾਲਾ ਭੈ ਨੂੰ ਹਰਨ ਨਾਸ਼ ਕਰਨ ਵਾਲਾ ਹੈ
ਹਰ ਅਨਾਥ ਕੇ ਨਾਥ
ਹਰ ਜੋ ਪਰਮੇਸ਼ਰ ਉਹ ਨਾਥ ਯਤੀਮਾਂ ਦਾ ਨਾਥ ਹੈ ਯਤੀਮਾਂ ਦਾ ਮਾਲਕ ਹੈ ਜਿਹਦਾ ਕੋਈ ਮਾਲਕ ਨਾ ਹੋਵੇ ਔਰ ਆਪ ਮਾਲਕ ਬਣ ਕੇ ਰੱਖਿਆ ਕਰਦਾ ਉਸਦੀ
ਨਾਨਕ
ਤੇਰੇ ਜਾਨੀ ਪਾਏ ਕਿਸ ਨੂੰ ਜਾਣਨਾ ਕਰੀਏ
ਬਸ ਸਮਸਾ
ਉਸ ਵਾਹਿਗੁਰੂ ਨੂੰ ਜਾਣਨਾ ਕਰ ਹੇ ਜੀਵ ਸਦਾ ਤੇਰੇ ਨਾਲ ਵਸਦਾ ਹੈ ਦੂਰ ਨਹੀਂ ਨੇਰੋ ਪਰ ਪਿਆਰਾ
ਧਨ ਜਿਹੇ ਤੋ ਕਾ ਦਿਓ
ਜਿਸ ਪਰਮੇਸ਼ਰ ਨੇ ਤਨ ਤੇ ਧਨ ਤੇਰੇ ਤਾਂ ਦਿੱਤਾ ਹੈ ਇਸ ਦੇ ਨਾਲ ਤੂੰ ਮੈਨੂੰ ਪਿਆਰ ਹੀ ਨਹੀਂ ਕੀਤਾ ਕਦੇ ਕਰਦਾ ਨਹੀਂ
ਨਾਨਕ ਨਰ
ਬਾਬਰੇ ਹੇ ਮਨੁੱਖ ਬਾਬਰੇ ਕਮਲੇ ਸੁਭਾਅ ਵਾਲੇ
ਕਿਉਂ ਦੌਲਤ ਦੀਨ
ਹੁਣ ਕਿਉਂ ਦੀਨ ਧਰਮ ਤੋਂ ਡੋਲੀ ਜਾਂਦਾ ਕਿਉਂ ਗਰੀਬ ਐਵੇਂ ਅਧੀਨ ਦੀ ਮੰਨੀ ਜਾਂਦਾ ਕਿਸੇ ਧਰਮ ਛੱਡੀ ਜਾਂਦਾ ਜੇ ਮੈਂ ਕਰੜਾ ਰਿਹਾ ਤੇ ਮੈਨੂੰ ਮਾਰ ਦੇਣਗੇ ਜੇ ਧਰਮ ਛੱਡ ਤਾਂ ਫਿਰ ਕਿਹੜਾ ਪੰਜ ਭੂਤ ਸਰੀਰ ਨੇ ਬੈਠੇ ਰਹਿਣਾ ਇਹਨੇ ਮਰਨਾ ਤਾਂ ਹੈ ਇੱਕ ਦਿਨ ਧਰਮ ਨਾਲ ਆਪਣਾ ਪਿਆਰ ਕਿਉਂ ਡੋਲਦਾ ਜਿਸ ਪਰਮੇਸ਼ਰ ਨੇ ਤਨ ਦਿੱਤਾ ਹੈ ਧਨ ਦਿੱਤਾ ਹੈ ਸੰਪੈ ਬਕੂਤੀ ਹਾਥੀ ਘੋੜੇ ਦਿੱਤੇ ਹਨ ਸੁਖ ਆਰਾਮ ਦੇ ਰੋਗਤਾ ਦਿੱਤੀ ਹੈ
ਹਰ
ਬਾਹਰੋਂ ਜਿਸ ਨੇ ਨੀਕੇ ਸੁੰਦਰ ਧਾਮ ਚੰਗੇ ਘਰ ਦਿੱਤੇ ਹਨ
ਨਾਨਕ
ਸੁਣ ਏ ਮਨਾ ਹੇ ਮੇਰੇ ਮਨਾ ਅਥਵਾ ਹੇ ਪਿਆਰੇ ਗੁਰਸਿੱਖ ਸੁਣਨਾ ਕਰ ਬਸ ਕਿਸ ਵਾਸਤੇ ਸਿਮਰਨੀ ਕਰਦਾ ਰਮੰਤੀ ਰਾਮ ਦਾ ਜੋ ਪਰਮੇਸ਼ਰ ਵਾਹਿਗੁਰੂ ਹੈ ਸਾਰੇ ਥਾਂ ਵਿੱਚ ਵਿਆਪਕ ਸਰੂਪ ਹੈ ਕਿਉਂ ਆਸ ਕਰੀ ਬੈਠਾ ਹੈ
ਸਭ ਸੁਖ ਦਾਤਾ ਰਾਮ ਹੈ
ਸਾਰੇ ਸਾਰਿਆਂ ਸੁਖਾਂ ਦੀਆਂ ਦਾਤਾਂ ਦੇਵਾ ਤਾਂ ਰਾਮ ਪਰਮੇਸ਼ਰ ਹੀ ਹੈ
ਦੂਸਰ ਨਾਹਿਨ ਕੋ
ਦੂਜਾ ਹੋਰ ਕੋਈ ਨਹੀਂ ਅਵਰਾ ਸਥਾਨ ਤੇ
ਨਾਨਕ ਸੁਣ ਰੇ ਮਨਾ
ਸਤਿਗੁਰ ਜੀ ਕਹਿੰਦੇ ਨੇ ਹੇ ਪਿਆਰਿਆ ਸੁਣਨਾ ਕਰ
ਸਿਮਰਤ ਗਾਤ
ਇਸ ਪਰਮੇਸ਼ਰ ਦਾ ਸਿਮਰਤ ਕਰਨੇ ਕਰਕੇ ਜਤ ਕਲਿਆਣ ਪ੍ਰਾਪਤ ਹੁੰਦੀ ਹੈ
ਇਹ ਸਿਮਰਤ ਗਾਤ ਪਾਈ ਹੈ
ਜਿਹਦਾ ਸਿਮਰਨ ਕਰਨੇ ਕਰਕੇ ਜਤ ਮੁਕਤੀ ਨੂੰ ਪਾਈਦਾ ਹੈ
ਇਹ ਭਜ ਰੇ ਤੈਨੀ
ਰੇ ਮਿੱਤਰਾ ਤੇ ਪਰਮੇਸ਼ਰ ਦੇ ਤਾਂ ਤੂੰ ਭਜਨਾ ਕਰ ਯਾਦ ਕਰ ਉਸਦੇ ਤਾਂ
ਨਾਨਕ ਸੁਣ ਰੇ ਮਨਾ
ਸਤਿਗੁਰ ਜੀ ਮੇਰੇ ਮਨਾ ਸੁਣਨਾ ਕਰ ਸਰਦਾ ਤੇ ਵਿਸ਼ਵਾਸ ਰੂਪ ਕੰਨਾ ਨਾਲ ਪ੍ਰਤੱਖ ਦੀ ਸਾਵਧਾਨ ਹੋ ਕੇ ਜਾ
ਕੇ
ਉਮਰ ਹੈ ਨੀਤਾ ਪ੍ਰਤੀ ਘਰ ਦੀ ਜਾ ਰਹੀ ਸ਼ੀਸ਼ ਨਾਲ ਹਾਲਤਾਂ ਸੂਟਾ ਘਰ ਜੋ ਪਾਣੀ ਵਾਲੀ ਹਾਲਤ ਹੈ ਪਲ ਪਲ ਗਈ ਦਿਹਾਏ ਇਹ ਪੰਜਾਂ ਤੱਤਾਂ ਦਾ ਸੰਸਾਰ ਰਚਿਆ ਸਰੀਰ ਰਚਿਆ ਪਰਮੇਸ਼ਰ ਵਾਹਿਗੁਰੂ ਨੇ ਧਰਤ ਆਕਾਸ਼ ਅੱਗ ਪਾਣੀ ਹਵਾ ਆਦਿ ਦੇ ਸਹਿਤ ਜਾਨਣਾ ਕਰੋ ਸੁਜਾਨ ਅੰਤਰ ਜਾਨੀ ਬੜਾ ਚਤੁਰ ਸਿਆਣਾ ਹੈ ਇਹ ਚਤੁਰ ਸੁਜਾਨ ਜਾਨੋ ਚਤੁਰ ਸੁਜਾਨ ਸਿਆਣਾ ਬਣ ਕੇ ਚਾਤਰਤਾ ਸਹਿਤ ਉਸ ਪਰਮੇਸ਼ਰ ਨੂੰ ਜਾਨਣਾ ਕਰ ਉਹ ਸੁਜਾਨ ਅੰਤਰ ਜਾਨੀ ਜਾਨਣ ਵਾਲਾ ਘੱਟ ਘੱਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੀ ਤੀਰ ਪਛਾਣ ਜਾਨ ਚਤੁਰ ਤੇ ਚਤਰਾਈ ਨੂੰ ਵੀ ਜਾਣਦਾ ਸੁਜਾਨ ਅੰਤਰ ਜਾਨੀ ਹੈ ਕੀ ਉਹਦੇ ਕੋਲ ਛਪਾ ਕੇ ਰੱਖੇਗਾ ਜਿੱਥੋਂ ਉਪਜਿਆ
ਹੈ
ਤਨ ਮੰਨਣਾ ਕਰ ਉਹਦੇ ਵਿੱਚ ਲੀਨ ਹੋਵੇਗਾ
ਘੱਟ ਮੈਂ ਹਰ ਜੂ ਬਸ
ਘੱਟ ਹਿਰਦੇ ਹਿਰਦਿਆਂ ਵਿੱਚ ਘੱਟ ਘੱਟ ਖਾਣੀਆਂ ਖਾਣੀਆਂ ਵਿੱਚ ਹਰੀ ਪਰਮੇਸ਼ਰ ਵਸ ਰਿਹਾ ਹੈ ਇਹ ਭਾਈ ਸੰਤਾਂ ਦਾ ਮਤਾ ਹੈ ਸੰਤ ਨੂੰ ਸਤਿਗੁਰਾਂ ਨੇ ਪੁਕਾਰ ਕੇ ਕਿਹਾ ਹੈ
ਨਾਨਕ
ਤੇ ਭਜ ਮਨਾ ਸਤਿਗੁਰ ਮਨਾ ਹੈ ਪਿਆਰਿਆ ਤਿਸ ਦਾ ਭਜਨ ਕਰ
ਉਤਰ ਹੈ
ਪਾਰ ਉੱਤੇ ਸਮੁੰਦਰ ਹੈ ਤੋਂ ਪਾਰ ਉੱਤਰ ਜਾਣੇ ਦਾ ਮੁਕਤੀ ਰੂਪ ਕਿਨਾਰੇ ਤੇ ਨਾਮ ਰੂਪੀ ਜਹਾਜ਼ ਤੇ ਚੜ ਕੇ ਰਾਗ ਦਾਸ ਰੂਪ ਨਾਲ ਉਤਰਨ ਵਾਸਤੇ ਪ੍ਰੇਮ ਰੂਪੀ ਤੁਲੇ ਦੇ ਸਵਾਰੀ ਕਰ ਲੈ ਆਸਾ ਰੂਪੀ ਨਦੀ ਤੋਂ ਪਾਰ ਉਤਰਨ ਵਾਸਤੇ ਭਗਤੀ ਰੂਪ ਮੇਰੇ ਬਖਸ਼ ਦੇਣਗੇ ਸਤਿਗੁਰੂ
ਦੁੱਖ ਦੁੱਖ ਜਿਹੇ ਪਰਸੈ ਨਹੀਂ
ਪਾਏ ਸੁੱਖ ਤੇ ਦੁੱਖ ਜਿਸ ਨੂੰ ਨਹੀਂ ਪਰਸਾ ਲੱਗਦਾ
ਲੋਭ ਮੋਹ ਅਭਿਮਾਨ
ਨਾ ਲੋਭ ਹੈ ਨਾ ਮੋਹ ਹੈ ਨਾ ਅਭਿਮਾਨ ਹੈ
ਕਹੋ ਨਾਨਕ ਸੁਣ ਰੇ ਮਨਾ
ਸਤਿਗੁਰੂ ਜੀ ਕਹਿੰਦੇ ਹੇ ਮਨਾ ਸੁਣਨਾ ਕਰ
ਮੂਰਤ ਭਗਵਾਨ
ਉਹ ਮੂਰਤ ਸਰੂਪ ਹੈ ਭਗਵੰਤ ਦਾ ਉਹ ਪਰਮੇਸ਼ਰ ਵਾਹਿਗੁਰੂ ਖੱਟ ਪਗਾ ਸਪੰਦ ਹੈ ਸੋ ਹਰ ਕਾ ਅਨੰਤ ਸੋਗ ਨਹੀਂ ਦੀਆ ਸੋ ਘਰ ਗੁਰੂ ਨਾਨਕ ਤੋਂ ਦੀਆ ਸੋ ਸੁੱਖ ਤੇ ਦੁੱਖ ਦੋਨਾਂ ਨੂੰ ਸੰਭ ਕਰਕੇ ਜਾਣਿਆ ਹੈ ਨਹੀਂ ਲੱਗਦੇ ਨਾ ਲੋਭ ਹੈ ਜੇ ਲੋਭ ਹੁੰਦਾ ਤੇ ਜਦੋਂ ਮੱਖਣ ਚਾਹ ਨੇ ਡੇਰਾ ਲੁੱਟ ਆਪਣਾ ਵਾਪਸ ਕਰਵਾਇਆ ਸੀ ਸਤਿਗੁਰੂ ਜੀ ਕੋਲ ਰੱਖ ਲੈਂਦੇ ਰੱਤੀ ਮਾਤਰ ਨੇ ਕੀਤਾ ਨਾ ਮੋਹ ਹੈ ਅਕਾਲ ਪੁਰਖ ਨੂੰ ਨਾ ਕੋਈ ਮਾਨ ਹੰਕਾਰ ਹੈ
ਮੂਰਤ ਭਗਵਾਨ
ਉਹ ਭਗਵਾਨ ਦਾ ਸਰੂਪ ਅਕਾਲ ਪੁਰਖ ਵਾਹਿਗੁਰੂ
ਨਿੰਦਿਆ
ਨਾ ਜਿਸ ਕੋਈ ਉਸਤ ਕਰੀ ਜਾਵੇ ਖੁਸ਼ ਨੀ ਨਿੰਦਿਆ ਕਰੀ ਜਾਵੇ ਸੰਕੋਚ ਦੇ ਰਹੇ
ਕੰਚਨ
ਲੋਹ ਸਮਾਨ ਸੋਨਿਆਂ ਤੇ ਲੋਹਾ ਇੱਕੋ ਜਿਹਾ ਜਾਣਦੇ ਹਨ
ਨਾਨਕ
ਸੁਣਨਾ ਕਰ
ਤਿਸਦੇ
ਪਾਸ ਤੇ ਮੁਕਤ ਹੋਵੇਗੀ ਜਾਣ ਲੈ ਤੂੰ ਜਾਣ ਲੈ ਕਿ ਮੁਕਤ ਸਰੂਪ ਹਨ
ਹਰਸ਼
ਖੁਸ਼ੀ ਤੇ ਸੋਗ ਝੋਰਾ ਜਿਸ ਵਿੱਚ ਨਹੀਂ ਹੈ ਬੈਰੀ ਤੇ ਮਿੱਤਰ ਇੱਕੋ ਜਿਹੇ ਹਨ ਸੋ ਸਤਿਗੁਰੂ ਨੇ ਬਚਨ ਵੀ ਕਹੇ ਕੱਤੇ ਤਰੇ ਤੇ ਬੈਠ ਕਰਕੇ ਕਿਸੇ ਪ੍ਰਕਾਰ ਦਾ ਕੋਈ ਸੋਗ ਨਹੀਂ ਕੋਈ ਝੋਰਾ ਨਹੀਂ ਕੋਈ ਦੁੰਦਵਾਦ ਨਹੀਂ ਹੈ ਤੇਰਾ ਕੀਆ ਮਿੱਠਾ ਲੱਗਾ ਹਰ ਨਾ ਪਦਾਰਥ ਨਾਨਕ ਮੰਗਿਆ ਚਲ ਕਰਕੇ ਹਾਲ
ਕੀਤਾ
ਵਾਰ ਕਰਨ ਵਾਲੇ ਤੇ ਮਿੱਤਰ ਮੈਤਰੀ ਭਾਵ ਰੱਖਣ ਵਾਲੇ ਸਮਰਤੀ ਰਹਿੰਦੀ ਹੈ ਸਾਰਿਆਂ ਵਿੱਚ
ਨਾਨਕ
ਸੁਣ ਰੇ ਮਨਾ ਹੋਏ ਮਨਾ ਸੁਣਨਾ ਕਰ ਹੇ
ਪਿਆਰਿਆ
ਮੁਕਤ ਜਾਣਨਾ ਕਰੋ ਕਲਿਆਣ ਦੇ ਸਹਿਤ ਹੈ ਤਿਸਦੇ ਪਾਸ ਹੋਵੇਗੀ ਪਰਮੇਸ਼ਰ ਪਾਸੋਂ ਜਿਹੜਾ ਵਾਰ ਕਰਨਾ ਚਾਹਿਆ ਹੈ ਪਰਿਵਾਰ ਦਾ ਭੈ ਵਿਖਾਉਂਦਾ ਸੀ ਉਸ ਵੇਲੇ ਉੱਤਰ ਦਿੱਤਾ ਹੈ ਪਹਿਲਾਂ ਵੀ ਦਬਕੇ ਮਾਰਦਾ ਸੀ ਨਿਰਭੈਤਾ ਦੇ ਸਹਿਤ ਗੁਰੂ ਸਾਹਿਬ ਨੇ ਉੱਤਰ ਦਿੱਤਾ
ਉਸਨੂੰ
ਭਾਈ ਸਿੱਖ ਦਾ ਜੀਵਨ ਇਹੋ ਜਿਹਾ ਹੋਣਾ ਚਾਹੀਦਾ ਭੈ ਕਾਹੂ ਕਾ ਦੇਤ ਨਹ ਭੈ ਵੀ ਭਾਈ ਅਸੀਂ ਕਿਸੇ ਨੂੰ ਦਿੰਦੇ ਨਾ ਦੇਣਾ ਕਰੋ ਗੁਰ ਸਿੱਖੋ
ਭੈ
ਮਾਨਤ ਨਾ ਕਿਸੇ ਦਾ ਭੈ ਮੰਨਦੀ ਹੈ ਨਾ ਕਿਸੇ ਨੂੰ ਭੈ ਦੇਣਾ ਚਾਹੀਦਾ ਹੈ ਨਾ ਭੈ ਦਿਓ ਤੇ ਨਾ ਕਿਸੇ ਦਾ ਭੈ ਮੰਨੋ ਹੁਕਮ ਹੈ ਸਤਿਗੁਰੂ ਜੀ ਦਾ ਤੇ ਜਿਹੜਾ ਹੁਣ ਦਾ ਉੱਠ ਕਰਕੇ ਕੋਈ ਸਿੱਖ ਗੁਰੂ ਤੇ ਪਿਆਰੋ ਭੈ ਮੰਨੀ ਜਾਂਦਾ ਕਾਹਦੀ ਸਿੱਖੀ ਹੈ
ਨਾਨਕ ਸੁਣ ਰੇ ਮਨਾ
ਸਤਿਗੁਰੂ ਜੀ ਕਹਿੰਦੇ ਹੇ ਮਨਾ ਹੇ ਪਿਆਰਿਆ ਸੁਣਨਾ ਕਰ
ਗਿਆਨੀ
ਸਾਹਿਬ ਗਿਆਨੀ ਕਿਹਾ ਜਾਂਦਾ ਹੈ ਗਿਆਨੀ ਵਿਚਾਰ ਕਰਦੇ ਹਨ ਉਹਦਾ ਨਾਮ ਅਸਲ ਗਿਆਨੀ ਹੈ ਨਾ ਭੈ ਦੇਵੇ ਤੇ ਨਾ ਕਦੇ ਕਿਸੇ ਦਾ ਭੈ ਮੰਨੇ ਜਰਾ ਕੇ ਟੋਪੀ ਵੇਖ ਕੇ ਦਸ ਲੱਗ ਜਾਂਦੇ ਆ ਕਾਹਦਾ ਗਿਆਨ ਪੁਣਾ ਹੋਇਆ ਜਿਹਨਾਂ ਨੇ ਵਿਆਹ ਰੂਪ ਮਾਇਆ ਸਾਰੀ ਛੱਡ
ਦਿੱਤੇ
ਵੈਰਾਗ ਦਾ ਭੇਸ ਲਿਬਾਸ ਬਣਾ ਲਿਆ ਹੈ ਵੈ ਦੁੱਖ ਦਾ ਵੈ ਰਹਿਤ ਹੋ ਗਏ ਰਾਗ ਮੋਹ
ਤੋਂ ਸੁਣ ਰੇ ਮਨਾ
ਕਹਿੰਦੇ ਹੇ ਮਨਾ ਪਿਆਰਿਆ ਸੁਣਨਾ ਕਰ ਮਨੁੱਖ ਦੇ ਮੱਥੇ ਦੇ ਭਾਗ ਲੇਖ ਚੰਗੇ ਹਨ ਪ੍ਰਾਪਤੀ ਵਾਲੇ
ਮਾਇਆ ਮਮਤਾ
ਨੇ ਭਾਈ ਮਾਇਆ ਵੀ ਛੱਡ ਦਿੱਤੀ ਹੈ ਤੇ ਧੀਆਂ ਪੁੱਤਰਾਂ ਦੀ ਮਮਤਾ ਦਾ ਤਿਆਗ ਵੀ ਕਰ ਦਿੱਤਾ ਮੇਰੀ ਜੜ ਮੇਰੀ ਜੋਰੂ ਜ਼ਮੀਨ ਆਦਿਕ ਸਾਰਿਆਂ ਕੋਈ ਉਪਰਾਮ ਹੋ ਜਾਵੇ ਜੋ
ਕਹੋ ਨਾਨਕ ਸੁਣ ਰੇ ਮਨ
ਪਿਆਰਿਆ ਸੁਣਨਾ ਕਰ
ਘਟ
ਬ੍ਰਹਮ ਕਹਿੰਦੇ ਸਿੱਖ ਸਿੱਖ ਦੇ ਘੱਟ ਹਿਰਦੇ ਚ ਬ੍ਰਹਮ ਦਾ ਨਿਵਾਸ ਹੁੰਦਾ ਹੈ ਜਿਹਦੇ ਹਿਰਦੇ ਚ ਨਿਵਾਸ ਹੋ ਗਿਆ ਨਹੀਂ ਵਾਸ ਉਹ ਵਾਸਨਾ ਤੋਂ ਰਹਿਤ ਹੋ ਜਾਂਦੇ ਵਾਸਨਾ ਨੀ ਕਿਸੇ ਪ੍ਰਕਾਰ ਦੀ ਫੁਰਦੀ ਐਸਾ ਗੁਰਸਿੱਖਾਂ ਦੇ ਹਿਰਦੇ ਚ ਬ੍ਰਹਮ ਦਾ ਨਿਵਾਸ ਹੁੰਦਾ ਜਿਹਨਾਂ ਨੇ ਮਾਇਆ ਤੇ ਮਮਤਾ ਸਾਰੀ ਛੱਡ ਕੇ ਉਪਰਾਮ ਹੋ ਗਏ ਉਦਾਸ ਹੋ ਗਏ ਰਹਿੰਦੇ ਭਾਵੇਂ ਮਾਇਆ ਵਿੱਚ ਹੀ ਹੈ ਬਹੁਤੀ ਆ ਜਾਵੇ ਖੁਸ਼ ਨੀ ਤੇ ਜੇ ਘਾਟਾ ਪੈ ਜਾਵੇ ਤੇ ਰੋਂਦੇ ਨੇ ਕਿਹੜੇ ਸੰਭ ਦਿੱਤੀ ਰੱਖਦੇ ਹਨ ਉਹਨਾਂ ਦੇ ਹਿਰਦੇ ਚ ਅਕਾਲ ਪੁਰਖ ਦਾ ਨਿਵਾਸ ਜੇ ਪੁਰਾਣਾ ਕਾਲੀ ਜੀਵ ਨੇ ਹੰਗ ਤਾਂ ਛੱਡ ਦਿੱਤੇ ਭਾਈ
ਕਰਤਾ ਰਾਮ ਪਛਾਣ
ਕਰਨ ਹਾਰ ਰਾਮ ਪਰਮੇਸ਼ਰ ਨੂੰ ਜਾਣ ਲਿਆ ਹੈ
ਕਹੋ ਨਾਨਕ ਵਾਹ
ਮੁਕਤ ਨਾਰ ਤਾਇਓ ਨਰ ਮਨੁੱਖ ਮੁਕਤ ਹੈ ਮੋਹ ਆਲਸ ਨੂੰ ਉਸਨੇ ਕੱਟ ਕੱਟ ਦਿੱਤਾ
ਹੈ
ਮਨ ਸਾਚੀ ਭਾਈ ਸਾਚਣਾ ਕਾਲੀ ਤੇ ਸੱਚੀ ਸਿੱਖਿਆ ਸਾਡੀ ਇਸ ਨੂੰ ਮੰਨ ਲੈ ਜਿਹੜਾ ਐਸਾ ਸਿੱਖ ਹੋਵੇ ਉਹਨੂੰ ਕਦੇ ਕਿਸੇ ਪ੍ਰਕਾਰ ਦਾ ਕੋਈ ਫਿਕਰ ਨਹੀਂ ਅਵਸ਼ ਮੈਂ ਮੁਕਤ ਹੋਵੇਗਾ ਸਤਿਗੁਰੂ ਜੀ ਕਹਿੰਦੇ ਭਾਈ ਭੈ ਵੀ ਨਾਸ ਹੋ ਜਾਂਦੇ ਆ ਛੋਟੀ ਮਤ ਨੂੰ ਹਰ ਨਾਸ ਕਰ ਦਿੰਦੇ ਹਨ ਸਤਿਗੁਰੂ ਜੀ ਕਿਵੇਂ ਕਰਦੇ ਹਨ ਜੀ
ਹਰ ਕੋ ਨਾ
ਇਹ ਭਾਈ ਕਲਯੁਗ ਦੇ ਵਿੱਚ ਹਰੀ ਦਾ ਨਾਮ ਹੈ ਭੈ ਨੂੰ ਵੀ ਨਾਸ ਕਰਨ ਵਾਲਾ ਤੇ ਛੋਟੀ ਮਤ ਨੂੰ ਵੀ ਨਾਸ ਕਰਨ ਵਾਲਾ ਜੇ ਭੈ ਵੀ ਲੱਗਦਾ ਤੇ ਛੋਟੀ ਮਤ ਵੀ ਹੈ ਤੇ ਸਾਨੂੰ ਨਾਮ ਅਜੇ ਬਸਿਆ ਨਹੀਂ ਤੇ ਨਾਮ ਬਸਿਆ ਤੇ ਖੋਟੀ ਮਤ ਵੀ ਦੂਰ ਤੇ ਭੈ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ
ਜੋ ਨਾਨਕ ਭਜਨ
ਕਰਦੇ ਰਾਤ ਨੇ ਭਜਨ ਕਰਦੇ ਹਨ
ਸਫਲ ਹੋਏ
ਇਹਨਾਂ ਦੇ ਕੰਮ ਵੀ ਸਾਰੇ ਭਾਈ ਸਫਲ ਹੋ ਜਾਂਦੇ ਆ ਉਹਨਾਂ ਨੂੰ ਅੱਜ ਨਹੀਂ ਕੋਈ ਪੈਂਦੀ ਸਤਿਗੁਰੂ ਆਪ ਹੀ ਆਪਣੇ ਪਿਆਰਿਆਂ ਦੇ ਕੰਮ ਸਵਾਰਦਾ ਜੋ ਜਨ ਹਰਕਾ ਸੇਵਕੋ ਹਰ ਕਿਸ ਕੀ ਕਾਮੀ ਉਹਦਾ ਗੋਲਾ ਬਣ ਕੇ ਤੇਰਾ ਤੇਰਾ ਮਹੀਨੇ ਨੌਕਰੀ ਕਰਦਾ ਰਹਿੰਦਾ ਭਗਤ ਰੋਚਨ ਵਰਗਿਆਂ ਦੇ ਕਬੀਰ ਵਰਗਿਆਂ ਨੇ ਜਗ ਸੰਪੂਰਨ ਕਰ ਦਿੰਦਾ ਹੈ, ਧੰਨੇ ਭਗਤ ਵਰਗਿਆਂ ਦੇ ਗਊਆਂ ਚਾਰ ਲਿਆਉਂਦਾ ਹੈ, ਜਿਨ੍ਹਾਂ ਦੇ ਹਿਰਦੇ ਚ ਵਾਹਿਗੁਰੂ ਦਾ ਭਜਨ ਵਸ ਗਿਆ ਉਹਨਾਂ ਦੇ ਕੰਮ ਸਾਰੇ ਸਫਲੇ ਹੋ ਜਾਂਦੇ ਹਨ, ਜੋ ਜਿਹਨੇ ਰਾਤ ਰਾਤਦੇ ਹਨ। ਭਾਈ ਜਵਾਬ ਦੇ ਨਾਲ ਵੀ ਗੋਬਿੰਦ ਪਰਮੇਸ਼ਰ ਦੇ ਗੁਣਾਂ ਦਾ ਭਜਨ ਕਰੋ, ਗੁਣਾਨਵਾਦ ਕਰੋ। ਜੇ ਅੰਦਰੋਂ ਚੱਲ ਕੇ ਜਵਾਬ ਨੂੰ ਛੱਡ ਵੀ ਦੇਣਾ ਚਾਹੀਦਾ, ਤਾਂ ਬਾਬਾ ਬੁੱਢਾ ਸਾਹਿਬ ਨੇ ਇੱਕ ਦਿਨ ਇਸ਼ਨਾਨ ਕਰਨਾ ਛੱਡ ਦਿੱਤਾ ਸੀ, ਸਤਿਗੁਰੂ ਜੀ ਨੇ ਕਿਹਾ ਸੀ ਬਾਬਾ ਜੀ ਠੀਕ ਨਹੀਂ, ਤੁਹਾਨੂੰ ਤਾਂ ਭਾਵੇਂ ਆਨੰਦ ਹੈ, ਕੋਈ ਕਿਸੇ ਪ੍ਰਕਾਰ ਦਾ ਫਰਕ ਨਹੀਂ, ਪਰ ਕਲਯੁਗ ਵੀ ਜਿਹੜੇ ਜੀਵ ਹੈ ਇਹ ਬਾਹਰਲੀ ਕਿਰਿਆ ਜ਼ਿਆਦਾ ਵੇਖਦੇ, ਅੰਦਰੋਂ ਕੋਈ ਵਿਰਲਾ ਵਿਰਲਾ ਤੱਕਦਾ ਹੈ। ਤੁਹਾਡੇ ਵੱਲ ਵੇਖ ਕਰਕੇ ਜਿਹੜੇ ਜਗਿਆਸੂ ਹੈ ਉਹਨਾਂ ਨੂੰ ਬੜਾ ਭਾਰੀ ਅਸਰ ਘਾਟਾ ਪਵੇਗਾ। ਸਤਿਗੁਰੂ ਦਾ ਬਚਨ ਸੁਣ ਕੇ ਦੁਬਾਰਾ ਫਿਰ ਉਹ ਜੋ ਗੁਰਮਤਿ ਦੀ ਕਿਰਿਆ ਸੀ ਕੀਤੇ ਸੀ, ਇੱਕ ਦਿਨ ਇਸ ਆਨੰਦ ਵਿੱਚ ਲੀਨ ਹੋ ਗਏ ਸਨ। ਸਤਿਗੁਰੂ ਕਹਿੰਦੇ ਭਾਈ ਗੋਬਿੰਦ ਦਾ ਭਜਨ ਕਰੋ ਜਵਾਬ ਨਾਲ, ਸਿੰਘ ਪੂਜਣ ਵਾਲੀ ਕੰਨ ਕਰਨੀ ਭਾਈ ਲੱਥੇ ਚਾਹੇ ਨਾ ਲੱਥੇ ਪੁੱਛਣਾ ਸਟਾਰ ਰੱਖੋ। ਜਵਾਬ ਦੇ ਨਾਲ ਗੋਬਿੰਦ ਪਰਮੇਸ਼ਰ ਦਾ ਭਜਨ ਕਰੋ ਭਾਈ, ਕੰਨਾਂ ਦੇ ਵਿੱਚ ਬਿਹਾਰੀ ਦਾ ਨਾਮ ਸੁਣੋ, ਸੁਣਿਆ ਨੇ ਇੱਕ ਵਾਰ ਕਿਹਾ ਤੈਨੂੰ ਉੱਠਣੇ ਵੱਲ ਕਣਕ ਰਿਖਣਾ। ਹਾਂਜੀ,
ਕਰਨ
ਭਾਈ ਕੰਨਾਂ ਦੇ ਵਿੱਚ ਹਰੀ ਪਰਮੇਸ਼ਰ ਦਾ ਨਾਮ ਸੁਣੋ, ਸ਼ਰਧਾ ਤੇ ਵਿਸ਼ਵਾਸ ਰੂਪੇ ਕੰਨਾਂ ਵਿੱਚ ਨੇ, ਜੇ ਜਥੇ ਵਿੱਚ ਰਹਿ ਕੇ ਆਪਾਂ ਨੂੰ ਸ਼ਰਧਾ ਨਾਲ ਦੂਜਿਆਂ ਨੂੰ ਕੀ ਆਊਗੀ।
ਕਰਨ ਸਣਹਾ ਹਰ ਨਾਮ,
ਭਾਈ ਕੰਨਾਂ ਦੇ ਵਿੱਚ ਹਰੀ ਦਾ ਨਾਮ ਸੁਣੋ, ਭਜਨ
ਕਰੋ।
ਨਾਨਕ ਸੁਣ ਰੇ ਮਨ ਮਨ ਪਿਆਰਾ ਸੁਣਨਾ ਕਰ,
ਭਾਈ
ਜਮ ਦੇ ਧਾਮ ਧਾਰੇ ਚ ਨੀ ਤੈਨੂੰ ਪੈਣਾ ਪਵੇਗਾ, ਜੰਦੂਕਾਂ ਦੀ ਕੁੱਟ ਨੀ ਸਹਾਰਨੀ ਪਵੇਗੀ ਜੇ ਭਜਨ ਸੁਣੇਗਾ।
ਜੋ ਪ੍ਰਾਣੀ ਮਮਤਾ ਤਜੈ,
ਜਿਹੜਾ ਪ੍ਰਾਣਾ ਧਾਰੀ ਜੀ ਮਮਤਾ ਛੱਡ ਦੇਵੇ,
ਲੋਭ ਮੋਹ ਅਹੰਕਾਰ,
ਲੋਭ ਤੇ ਮੋਹ ਅਹੰਕਾਰ ਦਾ ਤਿਆਗ ਕਰ
ਦੇਵੇ,
ਕਹ ਨਾਨਕ ਆਪਣ ਆਪ ਤਾਂ ਤਾਰੀ ਜਾਂਦਾ ਹੈ, ਉਹਦੇ ਤਨ ਦਾ ਸੰਸਾਰ ਕੋਈ ਨੀ ਹੋਰ ਨੂੰ ਵੀ ਤਾਰ ਲੈਂਦਾ, ਸੰਗੀ ਸਾਥੀ ਸਗਲ ਤਰਾਈ ਤਰੇ ਕੁਟੰਬ ਸੰਗ ਲੋਕ ਕੁੱਲ ਸਵਾਇਆ, ਕੁਲਾ ਦਾ ਉਧਾਰ ਕਰ ਦਿੰਦਾ ਹੈ, ਨਾਲ ਜਨ ਕਾਰਜ ਨੇ ਪੂਰ ਭਰ ਕੇ ਪੂਰ ਭਰ ਕੇ ਵਿਹੜੇ ਵਾਲਾ ਮਲਾਹ ਤਾਰ ਦੇਵੇ, ਇਸ ਤਰ੍ਹਾਂ ਤਾਰ ਦਿੰਦੇ ਬ੍ਰਹਮ ਗਿਆਨੀ। ਜਿਹੜਾ ਭਾਈ ਸੁਪਨਾ ਹੁੰਦਾ ਹੈ, ਅਰ ਬਾਹਰੋਂ ਦੇਖਣਾ ਹੈ, ਦੇਖੀ ਹੈ ਕੋਈ ਵਸਤੂ, ਇਹ ਜਗਤ ਨੂੰ ਇਹੋ ਜਿਹਾ ਜਾਣ ਲਾ ਜਿਹਨੇ ਸੁਪਨੇ ਦੇ ਵਿੱਚ ਕੋਈ ਚੀਜ਼ ਵਸਤੂ ਦੇਖੀ ਦੀ ਹੈ, ਸੁਪਨੇ ਦੀ ਤਰ੍ਹਾਂ ਸੰਸਾਰ ਨੂੰ ਜਾਣ ਲਓ। ਇਹਨਾਂ ਵਿੱਚੋਂ ਕੁਝ ਵੀ ਸੱਚਾ ਨਹੀਂ,
ਨਾਨਕ
ਬਿਨ ਭਗਵਾਨ, ਕਹਿੰਦੇ ਭਗਵਾਨ ਦੀ ਭਗਤੀ ਤੋਂ ਬਗੈਰ ਬਾਕੀ ਸਾਰੀ ਨਾ ਸੋਚ ਦੇ ਝੂਠਾ ਹੈ।
ਇਸ ਦਿਨ ਮਾਇਆ ਕਾਰਨ,
ਜਿਹੜੇ ਰਾਜ ਭਾਈ ਮਾਇਆ ਦੇ ਕਾਰਨ
ਵਾਸਤੇ
ਪੁਰਾਣੀ ਡੋਲਤ ਨੀ ਪਰਾਲੀ ਪ੍ਰਤੀ ਡੋਲਦਾ ਰਹਿੰਦਾ ਹੈ ਘਾਰੇ ਦੀ ਤਰ੍ਹਾਂ,
ਮੈਂ ਨਾਨਕ
ਬਾਤਰੂ ਜੀ ਕਹਿੰਦੇ ਭਾਈ ਕਰੋੜਾਂ ਵਿੱਚੋਂ ਹੈ ਕੋਈ
ਨਾਰਾਇਣ,
ਜਿਸਦੇ ਹਿਰਦੇ ਵਿੱਚ ਚੇਤੇ ਚ ਨਾਰਾਇਣ ਯਾਦ ਹੈ, ਪਰਮੇਸ਼ਰ ਯਾਦ ਹੈ, ਜਿਸਦੇ ਹਿਰਦੇ ਵਿੱਚ ਉਹ ਵਿਰਲਾ ਹੈ ਵਿਰਲੇ ਨਾ ਹੀ ਧਨੇ ਫੈਲ ਫੱਕੜ ਸੰਸਾਰ ਵਿਰਲੇ ਵਿਰਲੇ ਬਹੁਤੇ ਨੇ ਕੋਟਿਆਂ ਤੇ ਗਿਣ ਜੋਗੇ ਹਨ, ਜੋ ਨਾਰਾਇਣ ਪਰਮੇਸ਼ਰ ਵਾਹਿਗੁਰੂ ਚੇਤੇ ਕਰਦੇ ਹਨ। ਨਾਰਾਇਣ ਨਹੀਂ ਹੈ ਜਿਸ ਚਿਰ ਜਾ ਰੂਪੀ ਰਾਤ, ਨਰਾ ਨਰਾ ਚੈਨ ਜਿਸ ਦਾ ਘਰ ਹੈ, ਪਾਣੀਆਂ ਵਿੱਚ ਜਿਸ ਦਾ ਘਰ ਹੈ, ਨਿਯਮਤਾ ਜੋ ਪ੍ਰੇਰਿਤ ਹੈ ਸਾਰਿਆਂ ਦਾ, ਜਿਸ ਚਿੱਤ ਵਿੱਚ ਚੇਤੇ ਹੈ,
ਜੈਸੇ ਜਲ ਤੇ ਬੁੜਬੁਦਾ,
ਭਾਈ ਪਾਣੀ ਤੇ ਬੁੜਬੁਦੇ ਹੁੰਦੇ ਹਨ,
ਉਪਜੇ
ਦਿਨ ਸੇ ਰਹਿੰਦੇ ਨੇ ਪ੍ਰਤੀ
ਜਗ ਰਚਨਾ ਤੈਸੇ ਰਚੀ,
ਇਹ ਜਗ ਦੀ ਰਚਨਾ ਵੀ ਇਸੇ ਤਰ੍ਹਾਂ ਰਚੀ ਬਣਾਈ ਹੈ।
ਨਾਨਕ
ਮਿੱਤਰਾ ਸੁਣਨਾ ਕਾਰ, ਦੋਵੇਂ ਪੰਖੀਆਂ ਫਿਰ ਪੜੇ
ਨਿਸ ਦਿਨ ਮਾਇਆ ਕਾਰਨੇ, ਜੈਸੇ ਜਲ ਤੇ ਬੁੜਬੁਦਾ,
ਚੇਤਨ ਰੂਪ ਜਲ ਦੇ ਉੱਪਰ ਬੁੜਬੁਦਿਆ ਰੂਪੀ ਜੀਵ ਹਨ, ਉਪਜੇ ਰਹਿੰਦੇ ਆ ਇੱਛਾ ਮੁਤਾਬਕ, ਇੱਛਾ ਰੂਪੀ ਪਾਉਣ ਦੇ ਵਜਨ ਤੋਂ ਸਾਰੇ ਉਪਜੇ ਉੱਤੇ ਬਿਰਸਦੇ ਰਹਿੰਦੇ ਨੇ ਤਾਂ ਪ੍ਰਤੀ
ਜਗ ਰਚਨਾ ਤੈਸੇ ਰਚੀ,
ਇਹ ਜਗ ਦੀ ਰਚਨਾ ਪਾਣੀ ਦੇ ਬੁੜਬੁਦਿਆਂ ਦੀ ਤਰ੍ਹਾਂ ਹੈ।
ਨਾਨਕ ਸੁਣ ਮੀਤ,
ਸਾਧੂ ਜੀ ਕਹਿੰਦੇ ਹੈ ਮਿੱਤਰ ਜਗਿਆਸੂ ਸੁਣ ਭਾਈ, ਧੰਨ ਸੱਚੇ ਪਾਤਸ਼ਾਹ ਮਿੱਤਰ ਕਹਿ ਰਹੇ ਭੇਡਾਂ ਬੱਕਰੀਆਂ ਨਹੀਂ ਬਣਾਉਂਦੇ ਜਗਿਆਸੂਆਂ ਨੂੰ,
ਕਛੂ ਨਾ ਚੇਤਈ,
ਪੁਰਾਣਾ ਤਾਰੀ ਜੀ ਕੁਝ ਵੀ ਨੀ ਚੇਤੇ ਕਰਦਾ,
ਮਾਰ ਮਾਇਆ ਕਾ ਅੰਦਰ,
ਮਾਰ ਸ਼ਰਾਬ ਪੀ ਕਰਕੇ ਤੇ ਮਾਇਆ ਦੇ ਹੰਕਾਰ ਕਰਕੇ ਅੰਨਾ ਹੋ ਰਿਹਾ ਹੈ, ਤੇ ਮਾਰ ਮਾਇਆ ਕਾ ਅੰਦ, ਇਹ ਮਾਦ ਮਾਇਆ ਮਾਇਆ ਰੂਪੀ ਸ਼ਰਾਬ ਪੀ ਕਰਕੇ ਅੰਨਾ ਹੋਇਆ ਫਿਰਦਾ, ਕਿਸੇ ਨੂੰ ਨਿਗਾਹ ਤਲੇ ਨੀ ਲਿਆਉਂਦਾ, ਇੰਨਾ ਹੰਕਾਰ ਕਰਦਾ ਜੇ ਰੋਣ ਚਲੀ ਜਾਂਦੀ ਹੈ, ਰੋਣਾ ਪੈ ਜਾਂਦਾ ਉਸ ਵੇਲੇ।
ਨਾਨਕ ਬਿਨ ਹਰ ਭਜਨ,
ਭਾਈ ਹਰੀ ਦੇ ਭਜਨ ਤੋਂ ਬਗੈਰ ਸਾਹਿਬ ਦੇ ਸਾਹਿਬ ਗਲ ਦੇ ਵਿੱਚ ਜਮਾਂ ਦੀ ਸਾਹਿਬ ਪੈਂਦੀ ਹੈ ਭਜਨ ਤੋਂ ਬਗੈਰ ਹੀਣਿਆਂ ਨੂੰ।
ਸੁਖ ਕਾ
ਚਾਹੇ ਸਦਾ, ਸਦਾ ਵਾਸਤੇ ਸੁਖ ਚਾਹੁੰਦਾ, ਜੇ ਭਾਈ ਕੋਈ ਚਾਹੁੰਦਾ ਸਦਾ ਵਾਸਤੇ ਸੁਖ,
ਕਰਨ ਰਾਮ ਕੇ
ਭਾਈ ਰਾਮ ਪਰਮੇਸ਼ਵਰ ਦੀ ਸਾਨੂੰ ਲੈਣਾ ਕਰੋ।
ਨਾਨਕ ਸੁਣ ਰੇ ਮਨ,
ਪਿਆਰੇ ਸੁਣਨਾ ਕਰ, ਮਨੁੱਖਾ ਜਨਮ ਦਾ ਬੜਾ ਭਾਰੀ ਦੁਰਲੱਭ ਆ, ਮਾਨਸ ਜਨਮ ਦੁਰਲੰਭ ਹੋਏ ਨੇ ਬਾਰ ਬਾਰ, ਐਸਾ ਹੀ ਮਸਾਂ ਭਾਗਾਂ ਦੇ ਨਾਲ ਮਿਲਿਆ
ਮਾਇਆ ਕਾਰਨ ਧਾਵਹੀ,
ਮਾਇਆ ਦੇ ਕਾਰਨ ਵਾਸਤੇ ਧਾਵਹੀ ਦੌੜਦਾ ਹੈ ਜੀਵ।
ਮੂਰਖ ਲੋਕ ਅਜਾਨ,
ਐਸੇ ਅਜਾਨ ਅਗਿਆਨੀ ਹਨ ਲੋਕ ਮੂਰਖ ਪੁਣ ਦੇ ਸਹਿਤ, ਪਰਮਾਰਥ ਵੱਲੋਂ ਵੀ ਮੂਰਖਾਂ ਦੇ ਹਾਰਾਂ ਵੱਲੋਂ ਵੀ ਅਨਜਾਨ ਹਨ।
ਨਾਨਕ ਬਿਨ ਹਰ ਭਜਨ,
ਭਾਈ ਹਰੀ ਦੇ ਭਜਨ ਤੋਂ ਬਗੈਰ
ਵਿਰਥਾ ਜਨਮ ਸਿਰਾਨ,
ਜਿਤਨਾ ਮਨੁੱਖ ਦਾ ਜਨਮ ਸਾਰਾ ਇਸਰਾਨ ਬਤੀਤ ਹੁੰਦਾ ਜਾ ਰਿਹਾ, ਵਿਅਰਥ ਹੀ ਵਿਅਰਥ ਬਤੀਤ ਹੁੰਦਾ ਜਾ ਰਿਹਾ, ਕਿਸੇ ਵੀ ਕੰਮ ਨਹੀਂ।
ਜੋ ਪ੍ਰਾਣੀ ਨਿਸ ਦਿਨ ਭਜੈ,
ਜੋ ਭਾਈ ਪ੍ਰਾਣੀ ਨਿਸ ਰਾਤ ਦੇ ਦਿਨ ਦਿਨੇ ਦਿਨੇ ਰਾਤ ਭਜਨ ਕਰਦਾ,
ਰੂਪ ਰਾਮ ਤੇ
ਜਾ, ਰਾਮ ਦਾ ਸਰੂਪ ਹੀ ਜਾ ਲੋ, ਸੰਤ ਰਾਮ ਧੀਰ ਕਛ ਨਾਹੀ, ਏਕ ਜਾਣਕਾਰੀ ਮੈਂ ਲਾਹ ਕਰੋਰੀ, ਹਰ ਹਰ ਜਨ ਦੋਈ ਏਕ ਹੈ, ਜਗ ਵਿਚਾਰ ਕਛ ਨਾਹੀ, ਜਲ ਤੇ ਉਪਜਤ ਰੰਗ ਨਾ ਜਲ ਹੀ ਦਿਖਾ ਸਮਾਹੇ, ਹਰ ਕਾ ਸੇਵਕ ਹਰੇ ਜਿਹਾ, ਭੇਦ ਨਾ ਜਾਣੋ ਮਾਨਸ ਦੇ ਆ, ਜਿਨ੍ਹਾਂ ਨੇ ਤੇਰਾ ਨਾਮ ਸੇਵਕ ਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜਿਹਾ,
ਰੂਪ ਰਾਮ ਤੇ
ਜਾ, ਇਸ ਰਾਮ ਦਾ ਰੂਪ ਜਾਣ ਲਵੋ,
ਹਰ ਜਨ ਹਰ ਅੰਤਰ ਨਹੀਂ,
ਹਰੀ ਦੇ ਜਾਨ ਤੇ ਹਰੀ ਵਿੱਚ ਕੋਈ ਫਰਕ ਨਹੀਂ ਕਿਸੇ ਪ੍ਰਕਾਰ ਦਾ।
ਨਾਨਕ ਸਾਚੀ ਮਾਂ,
ਸਾਚੀ ਮਾਂ ਨੇ ਪਾਈ ਸੱਚੀ ਸਿੱਖਿਆ ਸਾਡੀ, ਮੰਨ ਲਓ
ਮਨ ਮਾਇਆ ਮੈਂ ਫਸ ਰਹੇ,
ਸਾਰੇ ਜੀਵ ਦਾ ਮਨ ਤਾਂ ਮਾਇਆ ਵਿੱਚ ਹੀ ਫਸਿਆ ਹੋਇਆ ਹੈ।
ਗੋਬਿੰਦ ਨਾਮ,
ਗੋਬਿੰਦ ਪਰਮੇਸ਼ਰ ਦਾ ਨਾਮ ਸਾਰ ਦਿੱਤਾ, ਭੁਲਾ ਦਿੱਤਾ, ਦਾਸ ਪਿਆਰੀ ਵਿਸਰਿਆ, ਦਤਾਰਾ ਬਣ ਗਿਆ, ਜਾਣ ਨਹੀਂ ਮਰਨ ਵਿਚਾਰਾ।
ਨਾਨਕ ਬਿਨ ਹਰ ਭਜਨ,
ਸਤਿਗੁਰੂ ਕਹਿੰਦੇ ਭਾਈ ਹਰੀ ਦੇ ਭਜਨ ਤੋਂ ਬਗੈਰ
ਜੀਵਨ ਕਾਨੇ ਕਾ,
ਦੱਸੋ ਕਿਹੜੇ ਕੰਮ ਆ ਮਨੁੱਖਾ ਜਨਮ, ਕਿਸੇ ਵੀ ਕੰਮ ਨੇ, ਕੁੱਤਿਆਂ ਤੇ ਬਿੱਲਿਆਂ ਨਾਲੋਂ ਵੀ ਭੈੜਾ, ਡੰਗਰਾਂ ਨਾਲੋਂ ਵੀ ਭੈੜਾ ਹੈ, ਅਜੇ ਡੰਗਰ ਤਾਂ ਮਰ ਕੇ ਕਿਹੜੇ ਚੰਮ ਕੰਮ ਆ ਜਾਂਦਾ, ਮਨੁੱਖ ਤਾਂ ਮਰਿਆ ਹੋਇਆ ਵੀ ਗਲ ਕੇ ਮੁਸ਼ਕਿਲ ਸਹਿਤ ਹੋ ਕਰਕੇ ਤੰਗ ਹੀ ਕਰਦਾ ਪ੍ਰੇਤ ਬਣ ਕੇ।
ਪ੍ਰਾਣੀ ਰਾਮ ਨਾ ਚੇਤੇ,
ਇਹ ਪ੍ਰਾਣਾ ਤਾਰੀ ਜੀ ਕਦੇ ਵੀ ਰਾਮ ਨੂੰ ਨਹੀਂ ਚੇਤੇ ਚੇਤੇ ਕਰਦਾ,
ਮਾਇਆ ਕੈ ਅੰਧ,
ਇਹ ਮਾਇਆ ਰੂਪੀ ਸ਼ਰਾਬ ਪੀ ਕੇ ਕਿਉਂ ਨਾ ਹੋਇਆ ਬੈਠਾ ਗਾਫਲ ਪਾਈ ਵਿੱਚ।
ਨਾਨਕ ਹਰ ਭਜਨ ਬਿਨ,
ਸਤਿਗੁਰੂ ਕਦੇ ਹਰੀ ਦੇ ਭਜਨ ਤੋਂ
ਬਿਨਾਂ
ਜਮਾਂ ਦੀ ਫਾਹ ਪਵੇਗੀ, ਪੈਂਦੀ ਆ ਪੈਂਦੀ ਸੀ,
ਭਾਈ
ਸੁੱਖ ਮੇਰੇ ਤਾਂ ਵਿਆਪੀ ਸਾਥੀ ਬਣ ਜਾਂਦੇ ਹਨ, ਦੁੱਖ ਦੇ ਸਮੇਂ ਤੇ ਕੋਈ ਸਹਾਇਤਾ ਨੀ ਕਰਦਾ, ਨਿੱਤ ਸੁੱਖਾਂ ਨੇ ਸਾਰੀ ਦੁਨੀਆਂ ਨੇੜੇ ਟੁੱਕ ਟੁੱਕ ਬਹਿੰਦੇ, ਪੜ ਕੇ ਜਾਣ ਸੱਜਣ ਉਸਰੇ ਜਾਂ ਬਾਰੀ ਪੁੱਠੇ ਪੈਂਦੇ, ਇਹ ਵੇਖਿਆ ਸੀ ਗੁਰੂ ਕੇ ਪਿਆਰੇ, ਜਿਸ ਵੇਲੇ ਮਹਾਂਪੁਰਖ ਨੇ ਵਿਸਤਾਰ ਬੰਦਿਆ ਕੰਮ ਹੋਇਆ ਸੀ, ਸੁਖਾਂ ਵੇਲੇ ਸਾਰੇ ਨੇੜੇ ਲੱਗਦੇ, ਦੁੱਖਾਂ ਵੇਲੇ ਸਭ ਦੂਰ ਹੋ ਜਾਂਦੇ ਹਨ।
ਨਾਨਕ ਹਰ
ਭਜ ਮਨ, ਮਨ ਭਜਨ ਕਰ ਲੈ, ਮਨ ਨਾਲ ਮਨ ਦਾ ਹੈ, ਮਨ ਨਾਲ ਮਨ ਬੱਚੇ ਦਾ ਹੈ, ਮਨ ਨਾਲ ਸ਼੍ਰੋਮਣੀ ਦਾ, ਮਨ ਨਾਲ ਮੰਤਰ ਦਾ, ਮਨ ਨਾਲ ਪਿਆਰੇ ਦਾ ਹੈ, ਮਿੱਤਰ ਦਾ ਹੈ, ਮਨ ਨਾਲ ਜੀਵ ਦਾ ਹੈ, ਸੋ ਕਹੋ ਨਾਨਕ ਹਰ ਭਜ ਮਨ, ਹੇ ਪਿਆਰੇ ਮਨ ਹੇ ਜੀਵ, ਹਰੀ ਦਾ ਭਜਨ ਕਰ, ਕਿਸ ਵਾਸਤੇ ਕਰਾਂ ਜੀ,
ਅੰਤ ਸਹਾਈ
ਹੋ, ਭਾਈ ਅੰਤ ਦੇ ਸਮੇਂ ਤੇ ਸਹਾਇਤਾ ਕਰੇਗਾ, ਪਰਮੇਸ਼ਰ ਦਾ ਨਾਮ ਹੋ,
ਜਨਮ ਜਨਮ ਭਰਮਤ ਫਿਰਿਓ,
ਇਹ ਜਨਮ ਜਨਮ ਭਰਮਤ ਫਿਰਿਓ, ਜਨਮਾਂ ਵਿੱਚ ਪੈਂਦਿਆਂ ਹੋਇਆਂ ਨੂੰ, ਜੂਨਾਂ ਭੋਗਦਿਆਂ ਨੂੰ, ਬਿਆਨਤੀ ਸਮਾਂ ਤੈਨੂੰ ਲੰਘ ਗਿਆ, ਜੀਵ ਭਰਮਦਾ ਆ ਰਿਹਾ ਹੈ, ਸੋ 84 ਲੱਖ ਜੂਨ ਦਾ ਗੇੜਾ ਕੱਪ ਕੇ ਆਇਆ ਹੈ, ਫਿਰਤ ਫਿਰਤ ਬਹੁਤੇ ਜਗਹਾਰਿਓ, ਮਾਨਸ ਦੇਹ ਲਹੀ, ਨਾਨਕ ਕਹਿਤ ਮਿਲ ਕੀ ਬਰੀਆ ਸਿਮਰਤ ਕਹਾ ਨਹੀਂ, ਜੂਨਾਂ ਵਿੱਚੋਂ ਭਰਮਦਾ ਆਇਆ, ਬਿਆਨਤ ਸਮਾਂ ਤੈਨੂੰ ਲੰਘ ਗਿਆ ਹੈ, 20 ਲੱਖ ਸਾਵਰ ਜਾਨੋ, 9 ਲੱਖ ਜਲ ਤਰਸਾ ਮਾਨੋ, 11 ਲੱਖ ਪੂਰਵ ਕਵੀ ਗਾਏ, 5 ਹੀ ਦਾ 10 ਲੱਖ ਬਤਾਏ, 30 ਲੱਖ ਤਾਂ ਜਾਨੋ ਭਾਈ, 4 ਲੱਖ ਬਾਨਰ ਦੁਖਦਾਈ, ਜਲ 84 ਜੇ ਕਟਾਵਾ ਤਾਂ ਮਾਨਸ ਕੇ ਕਣਕੋ ਪਾਵੇ, ਇੰਨੀਆਂ ਜੂਨਾਂ ਭੋਗ ਕੇ ਆਇਆ ਫਿਰਦਾ ਹੋਇਆ, ਇਹਦਾ ਜਮਦੂਤ ਦਾ ਤਰਾਸ ਡਰਸੇ ਨੂੰ ਮੇਕ ਨਾ ਸਕਿਆ, 84 ਦਾ ਜਿਹੜਾ ਨਹੀਂ ਮੁੱਕਿਆ।
ਨਾਨਕ ਹਰ ਭਜ ਮਨ,
ਮੇਰੇ ਮਨ ਨਾਨਾ ਹਰੀ ਦਾ ਭਜਨ ਕਰ ਨਿਰਭੈ ਭੈ ਤੋ ਰਹਿ ਤੋ ਪਰਮੇਸ਼ਰ ਉਹਦੇ ਵਿੱਚ ਵਸਣਾ ਪਾਵੇਗਾ ਉਹਦੇ ਵਿੱਚ ਟਿਕ ਜਾਵੇਗਾ ਨਿਵਾਸ ਹੋਵੇਗਾ
ਯਤਨ ਬਹੁਤ ਮੈਂ ਕਰ ਰਹੇ
ਬੇਨਤੀ ਕਰੀਏ ਸਤਿਗੁਰੂ ਅੱਗੇ ਸੱਚੇ ਪਾਤਸ਼ਾਹ ਮੈਂ ਬਹੁਤ ਯਤਨ ਕੀਤੇ ਹਨ
ਮਿਟਿਓ ਨਾ ਮਨ ਕੋ
ਮਨ ਦੇ ਵਿੱਚੋਂ ਮਾਂ ਨੀ ਮਿਟਿਆ ਹੰਕਾਰ ਵਾਰੀ ਮੈਂ ਬਹੁਤੇ ਸਾਧਨ ਕੀਤੇ ਮੈਂ ਬਹੁਤੀ ਤਪੱਸਿਆ ਕੀਤੀ ਹੈ ਮੈਂ ਬਹੁਤੇ ਜਗ ਧਾਰੇ ਕੀਤੇ ਬਹੁਤਾ ਨੀਵੀਂ ਤੇ ਸੇਵਾਦਾਰ ਹੈ ਤੇ ਮਾਨ ਹੰਕਾਰ ਵੱਧ ਗਿਆ ਯਤਨ ਵਿਅਰਥ ਕੀਤੇ ਨੇਤਨ ਦੇ ਸੱਚੇ ਪਾਤਸ਼ਾਹ ਖੋਟੀ ਮਤ ਚ ਫਸੇ ਹੋਏ ਹੈ ਆਤਮ ਵਿਸ਼ੈਣੀ ਬੁੱਧ ਸਾਨੂੰ ਪ੍ਰਾਪਤ ਨਹੀਂ ਹੋਈ ਵਿਸ਼ੇ ਵਿਸ਼ੈਣੀ ਮਤ ਦੇ ਅਧੀਨ ਹੋ ਕੇ ਕਾਮ ਕਰੋ ਲੋਭ ਮੋਹ ਹੰਕਾਰ ਆਦਿ ਚ ਫਸੇ ਹੋਏ ਸੱਚੇ ਪਾਤਸ਼ਾਹ ਬੇਨਤੀਆਂ ਕਰੀਏ ਗੁਰੂ
ਅੱਗੇ
ਭਗਵਾਨ ਸਰੂ ਆਪ ਕਿਰਪਾ ਕਰਕੇ ਰੱਖੇ ਹੋ ਕੇ ਸਾਨੂੰ ਰੱਖ ਲਵੋ ਬਾਲਕ ਅਵਸਥਾ ਤੇ ਜੋਵਨ ਜਵਾਬ ਅਵਸਥਾ ਅਰ ਬਹੁੜ ਪੁਨ ਬਿਰਧ ਅਵਸਥਾ ਹੈ ਜੋ
ਤੀਨ ਅਵਸਥਾ ਜਾ
ਤਿੰਨ ਅਵਸਥਾ ਜਾਣੀਆਂ ਕਰੋ
ਨਾਨਕ ਹਰ ਭਜਨ
ਦੇ ਭਾਈ ਹਰੀ ਦੇ ਭਜਨ ਤੋਂ ਬਗੈਰ ਸਾਰਾ ਜਾਣੋ ਤੇ ਵਿਦਿਆਰਥੀ ਸਮਾਂ ਜੋ ਹੈ ਕਿਸੇ ਵੀ ਕੰਮ ਨੀ ਆਇਆ ਜੇ ਬਾਲਕ ਅਵਸਥਾ ਜਵਾਨੀ ਤੇ ਬਿਰਧ ਅਵਸਥਾ ਭਜਨ ਨਹੀਂ ਕੀਤਾ ਜਿਹੜਾ ਕਰਨਾ ਸੀ ਉਹ ਨਹੀਂ ਕੀਤਾ
ਲੋਭ ਕੈ ਫੰਦ
ਲੋਭ ਦੇ ਸਾਰੀ ਗੱਲ ਚ ਪੈ ਗਈ ਲੋਭ ਦੇ ਫੰਦੇ ਵਿੱਚ ਹੀ ਫਸ ਗਏ ਜਿਹੜਾ ਭਜਨ ਕਰਨਾ ਸੀ ਨਿਤਨੇਮ ਕਰਨਾ ਸੀ ਸੇਵਾ ਕਰਨੀ ਸੀ ਇਹ ਕੰਮ ਕੀਤਾ ਨੀ ਲੋਭ ਦੀ ਸਾਰੀ ਗੱਲ ਚ ਪੈ ਗਈ
ਨਾਨਕ
ਸਮਿਓ ਰਮ ਗਯੋ ਸਤਿਗੁਰੂ ਜੀ ਕਹਿੰਦੇ ਭਾਈ ਸਮਾਂ ਜਿਹੜਾ ਸੀ ਉਹ ਰਮ ਗਯੋ ਚਲਿਆ ਗਿਆ ਤੇ ਨਾਨਕ ਸਮਿਓ ਰਮ ਗਯੋ ਸੁੱਤੇ ਪੈਰੇ ਸਮਾਂ ਰਮ ਗਯੋ
ਜਿਹੜਾ
ਮਾਰਨ ਭਾਈ ਮਾਇਆ ਵਿੱਚ ਹੀ ਰਾਮ ਵਿਚ ਰਿਹਾ
ਸੱਚੇਗਾ
ਭਗਤੀ ਤੋਂ ਬਿਨਾ ਕੈਸਾ ਫਸਿਆ
ਨਾਨਕ ਮੂਰਤ ਚਿੱਤਰ
ਜੋ ਕਹਿੰਦੇ ਭਾਈ ਨੇ ਮੂਰਤੀ ਦਾ ਚਿੱਤਰ ਬਣਾਇਆ ਹੋਵੇ ਕੰਨ ਦੇ ਵਿੱਚ ਭੀਤ ਕੰਨ ਨੂੰ ਨਹੀਂ ਛੱਡਦੀ ਮੂਰਤੀ ਤੇ ਜਿਹੜੀ ਮੂਰਤੀ ਉਹ ਕੰਨ ਨੂੰ ਨੀ ਛੱਡਦੀ ਕੰਨ ਮੂਰਤੀ ਨੂੰ ਨੀ ਛੱਡਦੀ ਐਸੀ ਹਾਲਤ ਹੋਈ ਹੋਈ ਹੈ ਜਿਹੜੀ ਦੇਹ ਹੈ ਤਾਂ ਕੰਨ ਦੀ ਤਰ੍ਹਾਂ ਹੈ ਸੰਕਲਪ ਪਾਲ ਕੇ ਦੇ ਵਿੱਚ ਮੂਰਤੀ ਦੀ ਤਰ੍ਹਾਂ ਹਨ ਇਹਨੂੰ ਛੱਡਦੇ ਨਹੀਂ ਐਸੀ ਹਾਲਤ ਹੋਈ ਹੈ ਆਏ ਰਾਜ ਦਾ ਮਨੁੱਖ ਚਾਹੁੰਦਾ ਤਾਂ ਹੋਰ ਕੁਝ ਹੈ ਹੋਰ ਵੀ ਬਣ ਜਾਂਦੀ ਹੈ ਭਾਈ ਜਤਨ ਤਾਂ ਵਿਅਕਤ ਕਰਦਾ
ਹੈ
ਜਮਨ ਕਰਦਾ ਦੁੱਖ ਸੀ ਇਹਦੀ ਨਿਵਰਤੀ ਦਾ ਯਤਨ ਕੋਈ ਨਹੀਂ ਕੀਤਾ ਵਿਸ਼ੇ ਵਿਕਾਰ ਨੂੰ ਸੁੱਖ ਮੰਨ ਕੇ ਵਿਅਕਤ ਯਤਨ ਕੀਤੇ ਹੈ ਸੁੱਖ ਆਰਾਮ ਵਾਲੀਆਂ ਜਗ੍ਹਾ ਬਣਾ ਲਈਆਂ ਹੈ ਅਤਲ ਫਲੇ ਛਿੜਕ ਰਹੇ ਹੈ ਸੁੱਖ ਸਵਾਰੀਆਂ ਲੈ ਲਈਆਂ ਹਨ ਵਿਸ਼ੇ ਵਿਕਾਰ ਨੂੰ ਭੋਗ ਕੇ ਜੀਵਨ ਗਾਲਣ ਵਾਸਤੇ ਸੁੱਖ ਮੰਨ ਕੇ ਤਾਂ ਬਹੁਤ ਯਤਨ ਕੀਤੇ ਹੈ ਪਰ ਜਿਹੜਾ ਜੰਮ ਕੇ ਫਿਰ ਮਰਨਾ ਮਰ ਕੇ ਫੇਰ ਜੰਮਣਾ ਹੈ ਐਸਾ ਜਿਹੜਾ ਦੁੱਖ ਦਾ ਸਮਾਂ ਹੈ ਜਿੱਥੇ ਮੂਰਛਾ ਆ ਜਾਂਦੀ ਹੈ ਗਿਆਨ ਉਹਨਾਂ ਨੂੰ ਵੀ ਮੌਤ ਦੇ ਟਾਈਮ ਦੇ ਉੱਪਰ ਹੈ ਸੋ ਉਹ ਸਮੇਂ ਦਾ ਕਦੇ ਕੋਈ ਇਲਾਜ ਨਹੀਂ ਕੀਤਾ ਯਤਨ ਨਹੀਂ ਕੀਤਾ ਹੁੰਦਾ ਸੀ ਹੋਵੇਗਾ
ਜਗਤ
ਭਾਈ ਮਨ ਕਾ ਕਰਕੇ ਬਣ ਕੇ ਫਿਰ ਰਿਹਾ ਸੰਸਾਰ ਵਿੱਚ ਸੰਸਾਰ ਨੂੰ ਦਾਤਾ ਖਰਾਬ ਬਣ ਕੇ ਬੈਠ ਜਾਂਦੇ ਨਿਤਨੇਮ ਇੱਕ ਘੰਟਾ ਵੀ ਕਰਦੇ ਪਰ ਜਿਨ੍ਹਾਂ ਨੇ ਨਿਤਨੇਮ ਸਵਾਸ ਕੀਤਾ ਉਹਨਾਂ ਦਾ ਵਰਣਨ ਕਰ ਰਹੇ ਹਨ ਸਤਿਗੁਰੂ
ਹਰ ਅੰਤਰ ਨਹੀਂ
ਇਸ ਮਨੁੱਖ ਤੇ ਗੁਰੂ ਵਿੱਚ ਕੋਈ ਫਰਕ ਨਹੀਂ
ਨਾਨਕ ਸਾਚੀ
ਭਾਈ ਸੱਚੀ ਸਾਡੀ ਮੰਨ ਲਓ ਕਹੀ ਹੋਈ
ਇੱਕ ਭਗਤ ਭਗਵਾਨ
ਭਾਈ ਭਗਵਾਨ ਸਰੂਪ ਪਰਮੇਸ਼ਰ ਦੀ ਇੱਕ ਜੋ ਭਗਤੀ ਹੈ
ਇਹ ਪ੍ਰਾਣੀ ਕਾ ਨਾਹੇ ਮਨ
ਜਿਸ ਪ੍ਰਾਣੀ ਦੇ ਮਨ ਵਿੱਚ ਭਗਤੀ ਨਹੀਂ ਇੱਕ ਅਕਾਲ ਪੁਰਖ ਦੀ ਵੈਸੇ ਸ਼ੁਕਰ ਸਵਾਨ ਵਾਲੇ ਕਹਿੰਦੇ ਆਓ ਸਮਝਦੇ ਸੂਰ ਗਲੀਆਂ ਸਾਫ਼ ਕਰਦਾ ਹੈ ਜਿਹੜਾ ਕੁੱਤਾ ਉਹ ਕਰਨ ਚੂਣਦਾ ਰਹਿੰਦਾ ਇਸੇ ਤਰ੍ਹਾਂ ਨਿੰਦਿਆ ਕਰੂ ਕਿ ਗਲੀਆਂ ਸਾਫ਼ ਕਰਦੇ ਰਹਿੰਦੇ ਰਿਸ਼ਤਾ ਖਵਾਉਂਦੇ ਰਹਿੰਦੇ ਸੂਰ ਵਾਲੀ ਤਰ੍ਹਾਂ ਕੁੱਤਿਆਂ ਦੀ ਤਰ੍ਹਾਂ ਮਾਜ ਲੋਭ ਰੂਪੀ ਕਰਨ ਨੂੰ ਚਮੜੇ ਰਹਿੰਦੇ ਹਨ ਹਰ ਵੇਲੇ
ਨਾਨਕ
ਤਾਂ ਸਰੀਰ ਕੁੱਤੇ ਤੇ ਸੂਰ ਵਰਗਾ ਮਨ ਲੋ ਜਿਹੜਾ ਭਗਵੰਤ ਦੀ ਭਗਤੀ ਕਰਦਾ ਏਡਾ ਵੱਡਾ ਵਾਲਾ ਮਹਾ ਖਾਲਸਾ ਜੀ ਜਿਹੜਾ ਭਜਨ ਤੋਂ ਹੀਣ ਹੈ ਤੇ ਜਿਹੜੇ ਕਹਿੰਦੇ ਰੱਬ ਸਾਡਾ ਕੀ ਵਿਗਾੜ ਦੂਗਾ ਅਸੀਂ ਭਜਨ ਨੀ ਕਰਦੇ ਵਿਗਾੜਨਾ ਕੀ ਸੂਰ ਬਣਾ ਕੇ ਗਲੀਆਂ ਚੋਰੀ ਫਿਰ ਕੁੱਤੇ ਬਣਾ ਕਰਕੇ ਹੱਡਾ ਰੋੜੀ ਤੁਰਿਆ ਫਿਰੇਗਾ
ਸਵਾਮੀ
ਕੋ ਗ੍ਰਹਿ ਸਵਾਮੀ ਮਾਲਕ ਦੇ ਗ੍ਰਹਿ ਤੁਹਾਨੂੰ ਜਿਵੇਂ ਸਦਾ ਹੀ ਹਮੇਸ਼ਾ ਸਵਾਲ ਜੋ ਕੁੱਤਾ ਉਹ ਕਦੇ ਛੱਡਦਾ ਨੀ ਇਹ ਸਤਿਗੁਰ ਜੀ ਉਪਦੇਸ਼ ਦੇ ਰਹੇ ਹਨ ਕੁੱਤੇ ਦੁਆਰਾ ਤੇ ਭਾਈ ਜੇ ਤੈਨੂੰ ਆਪੋ ਸਿੱਖਿਆ ਨੀ ਆਉਂਦੀ ਕੁੱਤੇ ਤੋਂ ਹੀ ਲੈ ਲੈ
ਨਾਨਕ ਇਹ
ਵਿਦ ਹਰ ਭਜਨ ਭਾਈ ਜੀ ਨੇ ਕੁੱਤਾ ਆਪਣੇ ਮਾਲਕ ਦਾ ਘਰ ਨੀ ਛੱਡਦਾ ਇਸ ਤਰੀਕੇ ਨਾਲ ਹਰੀ ਦਾ ਭਜਨ ਕਰੋ ਇੱਕ ਚਿੱਤ ਹੋ ਕੇ ਇੱਕ ਮਨ ਟਿਕਾ ਦੇ ਨਾਲ ਚੇਤੇ ਕਰੋ ਇੱਕ ਦਾ ਚਿੰਤਨ ਕਰੋ ਸੋ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਕਰੋ ਕੁੱਤੇ ਦੇ ਦੇਖ ਲੋ ਕੁੱਟ ਪੈਂਦੀ ਹੈ ਕੁੱਟ ਖਾ ਕੇ ਟੋਂ ਟੋਂ ਕਰਦਾ ਬਾਹਰ ਵੀ ਨਿਕਲ ਜਾਂਦਾ ਪਰ ਆਪਣੇ ਮਾਲਕ ਦੇ ਘਰ ਦਾ ਖੈੜਾ ਨੀ ਛੱਡਦਾ ਗਾ ਫੇਰ ਵੀ ਮੁੜ ਮੁੜ ਉੱਥੇ ਆਉਂਦਾ ਤੇ ਹੁਣ ਆਪਣਾ ਮਾਲਕ ਦਾ ਦੇ ਰਹੇ ਪ੍ਰਸ਼ਾਦ ਸੁਲੀਆਂ ਦਾ ਪਤਾਸਿਆਂ ਦਾ ਕਿਹੜਾ ਪ੍ਰਸ਼ਾਦ ਦੀ ਦੇਗ ਰਾਜਮੀ ਤੇ ਲੰਗਰ ਗੁਰੂ ਕਾ ਅਟੁੱਟ ਚੱਲੇ ਆਪਣੇ ਪਿਓ ਦਾ ਆਪਣੇ ਗੁਰੂ ਦਾ ਘਰ ਹੈਗਾ ਹੋਵੇ ਪਰ ਇਸ ਗੁਰੂ ਦੇ ਘਰ ਦਾ ਸਿੱਖ ਉੱਠ ਕੇ ਜੰਮ ਕੇ ਖਨੂਰ ਸਾਹਿਬ ਵਿੱਚ ਫੇਰ ਵੀ ਕਬਰਾਂ ਨੂੰ ਜਾ ਕੇ ਮੱਥੇ ਟੇਕਦੇ ਲਾਹਣ ਪੈਸੇ ਜੀਵਨ ਕੁੱਤਿਆਂ ਨਾਲੋਂ ਵੀ ਭੈੜਾ ਜੀਵਨ ਹੋ ਚੁੱਕਿਆ ਮਾਰੇ ਕਹਿੰਦੇ ਇਹੋ ਜਿਹਾ ਸਰੀਰ ਮੰਨ ਲਓ ਉਹ ਜਾਂ ਸੂਰ ਪਵੇਗਾ ਸੂਰ ਦੀ ਜੂਨੀ ਚ ਪਵੇਗਾ ਜਾਂ ਕੁੱਤੇ ਦੀ ਜੂਨੀ ਚ ਪਵੇਗਾ ਪਰ ਤੱਕ ਵੀ ਇਹੋ ਜਿਹਾ ਜਾਣ ਲਓ ਐਸੇ ਮਨੁੱਖ
ਨੂੰ
ਕਹਿੰਦੇ ਨੌਵੇਂ ਪਾਤਸ਼ਾਹ ਨੇ ਬਹੁਤ ਠੰਡੇ ਸੀ ਸ਼ਾਂਤੀ ਸੀ ਕੁੱਤਾ ਤੇ ਸੂਰ ਕਹਿਣੇ ਹੁਣ ਤੁਸੀਂ ਦੇਖ ਲੋ ਸ਼ਾਂਤੀ ਆ ਕੇ ਵੀਰ ਰਸ ਹੈ ਪਰ ਸਕਿਆਈ ਕਹੀ ਆ ਗੁਰੂ ਜੀ ਨੇ ਲਕੋ ਨਹੀਂ ਰੱਖਿਆ ਕਿਸੇ ਪ੍ਰਕਾਰ ਦਾ
ਤੀਰਥ ਵਰਤ ਅਰਦਾਨ ਕਰ
ਸਤਿਗੁਰ ਜੀ ਕਹਿੰਦੇ ਤੀਰਥਾਂ ਦੀ ਯਾਤਰਾ ਕਰਕੇ ਚੰਦਰਾਇਣਾ ਦੇ ਵਰਤ ਰੱਖ ਕੇ ਸੋ ਕੁਰਬਾਂ ਦੇ ਦਿਨ ਜਾਣ ਕੇ ਦਾਨ ਕਰਨ ਵਾਲਾ ਜੇ ਮਨ ਵਿੱਚ ਹੰਕਾਰ ਕਰਦਾ ਕਿ ਮੈਂ ਤੀਰਥ ਯਾਤਰਾ ਇੰਨੀ ਕੀਤੀ ਇੰਨੀ ਥਾਵਾਂ ਤੇ ਜਾ ਕੇ ਆਈ ਹੈ ਵਰਤ ਰੱਖੇ ਇੰਨੇ ਪੈਸੇ ਮੈਂ ਦਾਨ ਦਿੱਤਾ ਹੈ ਇਹ ਸਾਰਾ ਕੁਝ ਕਰਕੇ ਜੇ ਹੰਕਾਰ
ਕਰੇ
ਨਾਨਕ ਨਿਹਫਲ ਸਾਰੇ ਸਾਧਨ ਕੀਤੇ ਭਾਈ ਨਿਹਫਲ ਜਾਂਦੇ ਹਨ ਕਿਉਂ ਜਾਣ ਲਓ ਜੇ ਕੁੰਚਰ ਹਾਥੀ ਦਾ ਇਸ਼ਨਾਨ ਕਰਵਾ ਲਈ ਤੇ ਛਾਰ ਉੱਪਰ ਪਾ ਲੈਂਦਾ ਹੈ ਇਸੇ ਤਰ੍ਹਾਂ ਸਾਰੇ ਤੀਰਥ ਵਰਤ ਦੇ ਦਾਨ ਕਰਕੇ ਹੰਕਾਰ ਕਰ ਰੂਪ ਇਹ ਲਾਹਣ ਤਾਂ ਛਾਰ ਹੀ ਆਪਣੇ ਉੱਪਰ ਪਵਾ ਲੈਂਦਾ ਹੰਕਾਰ ਰੂਪੀ ਮਿੱਟੀ ਨਾਲ ਹੀ ਲਿਬੜਿਆ ਰਹਿੰਦਾ ਹਰ ਵੇਲੇ
ਤੇਰੇ
ਕੰਮ ਤੇ ਪਗ ਡਗਮਗਾ ਹੋ ਗਿਆ ਹਾਲਤ ਹੋ ਗਈ ਹੈ ਸਿਰ ਕੰਬਣ ਲੱਗ ਪਿਆ ਪਗ ਚੜ ਜਿਹੜੇ ਡਗਮਗਾਉਣ ਲੱਗ ਪਏ ਛਿੜਕਣ ਲੱਗ ਪਏ ਹਨ
ਮੈਨ
ਜੋਤ ਤੇ ਹੀਨ ਮੇਰੀ ਜੋਤ ਹੀਨ ਖਾਲੀ ਹੋ ਗਈ ਹੈ ਜਿਸ ਤਰ੍ਹਾਂ ਬੰਦ ਹੋ ਚੱਲਿਆ ਹੈ ਅੱਖੀ ਅੰਧ ਨਾ ਦੀਸੇ ਵਨ ਜਾ ਰਿਹਾ ਮਿੱਤਰਾ ਕੰਨੀ ਸੁਣਨਾ ਵਹਿਣ ਐਸੀ ਹਾਲਤ ਤੇਰੀ ਹੋ ਚੱਲੀ ਹੈ ਚਰਨ ਰਹੇ ਕੱਲ ਧੜਕ ਪੜੇ ਆ ਮੁੱਖ ਉਹਨਾਂ ਨੇ
ਨਾਨਕ ਇਹ ਵਿਦ ਪਈ
ਸਤਿਗੁਰ ਜੀ ਕਹਿੰਦੇ ਭਾਈ ਜੀ ਤਰੀਕਾ ਹੋ ਗਿਆ ਦੀਦੀ ਹੋ ਗਈ ਫੇਰ ਵੀ ਭਾਈ ਹੰਗਾ ਰਸ ਲਿਆ ਜਾਣਾ ਗਾ ਸੋ ਉਸ ਵੇਲੇ ਭਜਨ ਨੀ ਹੋਣਾ ਮਾਲਾ ਫੜੀ ਦਾ ਚੇਤਾ ਨੀ ਰਹਿਣਾ ਫੇਰ ਪਾੜੇ ਪੰਗਤੀਆਂ
ਸਿਰ ਕੰਮ ਤੇ ਪਗ
ਡਗਮਗਾ ਜਦੋਂ ਸਿਰ ਕੰਬਣ ਲੱਗ ਪਿਆ ਸੋ ਅੰਤਾ ਕਰਨ ਜਿਹੜਾ ਹੈ ਇਹ ਵੀ ਕੰਬਣ ਲੱਗ ਪਿਆ ਸਿਰ ਹੰਕਾਰ ਦੇ ਸਹਿਤ ਹੋਣ ਕਰਕੇ ਸ਼ਰਧਾ ਤੇ ਵਿਸ਼ਵਾਸ ਰੂਪੀ ਜਾਂ ਸਾਧਨਾ ਰੂਪੀ ਜਿਹੜੇ ਚਰਨ ਹੈ ਇਹਨਾਂ ਤੋਂ ਡਗਮਗਾ ਗਿਆ ਜਿਹੜੇ ਮਿੱਤਰ ਹੈ ਸ਼ਰਧਾ ਆਪਣਾ ਵਿਰਾਜ ਤੇ ਵਿਵੇਕ ਰੂਪ ਵਿਚਾਰ ਰੂਪੀ ਨਿਗਾਹ ਤੋਂ ਹੀਣੇ ਹੋ ਗਏ ਭਜਨ ਦੇ ਕਰਨ ਦੇ ਨਾ ਕਾਰਨ
ਨਾਨਕ ਇਹ ਵਿਦ ਭਈ
ਸਤਿਗੁਰੂ ਜੀ ਕਹਿੰਦੇ ਭਾਈ ਜੀ ਦੀਦੀ ਹੋ ਗਈ
ਹਰ ਰਸ ਲੀਨ
ਫੇਰ ਭਾਈ ਹਰੀ ਪਰਮੇਸ਼ਰ ਦਾ ਬ੍ਰਹਮਾਨੰਦ ਆਪਣੀ ਤੈਥੋਂ ਲਿਆ ਜਾਣ ਫਿਰ ਕੰਮ ਪਿਓ ਭਗ ਡਗਮਗਾ ਮੈਨ ਜੋਤ ਤੇ ਹੀਣ ਸਿਰ ਕੰਬਣ ਲੱਗ ਪਿਆ ਚਰਨ ਛਿੜਕਣ ਲੱਗ ਪਏ ਆਖਾਂ ਚੋਂ ਜੋਤ ਘੱਟ ਗਈ ਹੈ ਜਦੋਂ ਐਸੀ ਦੇਹ ਦੀ ਅਵਸਥਾ ਹੋ ਗਈ ਤਾਂ ਐਸੀ ਅਵਸਥਾ ਵੀ ਹੋ ਗਈ ਹੈ ਪਰ ਤਾਂ ਰਸਵੀਰ ਫੇਰ ਵੀ ਹਰੀ ਦਾ ਬ੍ਰਹਮਾਨੰਦ ਰਸ ਨਹੀਂ ਲੈਣਾ ਕਰਦਾ ਪੁੱਠੇ ਪਾਸੇ ਤੁਰਿਆ ਜਾਂਦਾ ਹੈ ਦਿਰਧ ਅਵਸਥਾ ਵਿੱਚ ਵੀ ਕਹਿੰਦਾ ਡੰਗਰ ਚਾਰ ਲਿਆ ਮੱਝਾਂ ਪਿਆ ਲਿਆ ਪਾਣੀ ਡਾ ਲਿਆ ਭਜਨ ਦਾ ਟਾਈਮ ਨੀ ਲੱਗਦਾ ਕਥਾ ਸੁਣਨੀ ਪਸੰਦ ਨੀ ਕਰਦਾ ਐਸੀ ਅਵਸਥਾ ਹੋਣ ਦੇ ਬਾਵਜੂਦ ਵੀ ਮੂਰਖਪੁਣਾ ਨੀ ਛੱਡਦਾ ਅੰਮ੍ਰਿਤ ਛਕਣ ਨੂੰ ਤਿਆਰ ਨੀ ਹੁੰਦਾ ਕਹਿੰਦਾ ਕੀ ਲੋੜ ਹੈ ਕਿਰਪਾਨ ਪਾਉਣ ਦੀ ਨੇਥੇ ਦੀ ਬੋਤਲ ਟੰਗ ਕੇ ਸਾਰ ਲਵਾਂਗੇ ਐਸਾ ਗਿਆਨੀ ਹੈ ਨਿਜ ਕਰ ਦੇਖਿਓ ਜਗਤ ਮੈਂ ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਵਿਚਾਰ ਕਰਕੇ ਵੇਖ ਰਿਹਾ ਚੰਗੀ ਤਰ੍ਹਾਂ ਸੰਸਾਰ
ਨੂੰ
ਕੋਈ ਭਾਈ ਕਿਸੇ ਦਾ ਨਹੀਂ ਹੈ ਸਭ ਦੇਖੇ ਠੋਕ ਬਜਾਏ ਚੰਗੀ ਤਰ੍ਹਾਂ
ਨਾਨਕ ਫਿਰ ਹਰ ਭਗਤ ਹੈ
ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਰੀ ਤੇ ਹਰੀ ਦੀ ਭਗਤੀ ਕਰਨ ਵਾਲੇ ਇਸ ਸਥਾਨ
ਇਹ ਰੱਖੋ ਮਨ ਮਾ
ਸਾਰੀ ਦੀ ਭਗਤੀ ਨੂੰ ਹਿਰਦੇ ਚ ਭਾਈ ਧਾਮ ਕਰਕੇ ਰੱਖੋ ਫਿਰ ਪਾਰ ਬ੍ਰਹਮ ਪਰਮੇਸ਼ਵਰੋ ਸੇਵ ਫਿਰ ਹੋਸੀ
ਜਗ ਰਚਨਾ ਸਭ ਝੂਠ ਹੈ
ਇਹ ਸੰਸਾਰ ਦੀ ਰਚਨਾ ਦਾ ਭਾਈ ਝੂਠੀ ਜਾਣੋ
ਜਾਣ ਲਿਓ ਰੇ ਮੀ
ਰੇ ਹੇ ਮਿੱਤਰਾ ਸਮਝ ਲੈ ਗੁਰਸਿੱਖਾ
ਕਹੇ ਨਾਨਕ ਫਿਰ ਨਾ ਰਹੇ
ਇਹਦੇ ਸਤਿ ਨਹੀਂ ਕੋਈ ਰਹਿ ਸਕਦਾ
ਜਾਂ ਬਾਲੂ ਕੀ ਪੀ
ਜਿਹੜੇ ਬਾਲੂ ਰੇਤੇ ਦੀ ਕੰਧ ਹੋਵੇ ਉਹ ਚ ਪਾਣੀ ਸੁੱਕ ਜਾਵੇ ਸੂਰਜ ਦੀ ਕਿਰਪਾ ਨਾਲ ਉਸੇ ਵੇਲੇ ਢਹਿ ਘੇਰੀ ਹੋ ਜਾਂਦੀ ਹੈ। ਇਸ ਤਰ੍ਹਾਂ ਜੇ ਰੂਪੀ ਕੰਧ ਹੈ ਬਾਲੂ ਦੀ ਰੇਤੇ ਦੀ ਸਵਾਸਾ ਰੂਪੀ ਪਾਣੀ ਦੇ ਕਾਰਨ ਇਹ ਤੁਰਦੀ ਫਿਰਦੀ ਪ੍ਰਤੀਤ ਹੋ ਰਹੀ ਹੈ ਉਸੇ ਵੇਲੇ ਢਹਿ ਘੇਰੀ ਹੋ ਜਾਂਦੀ ਹੈ। ਇਸ ਤਰ੍ਹਾਂ ਜੇ ਰੂਪੀ ਕੰਧ ਹੈ ਬਾਲੂ ਦੀ ਰੇਤੇ ਦੀ ਸਵਾਸਾ ਰੂਪੀ ਪਾਣੀ ਦੇ ਕਾਰਨ ਇਹ ਤੁਰਦੀ ਫਿਰਦੀ ਪ੍ਰਤੀਤ ਹੋ ਰਹੀ ਹੈ। ਜਦੋਂ ਕਾਲ ਰੂਪੀ ਸੂਰਜ ਦੀ ਹੁਕਮ ਰੂਪੀ ਕਿਰਨ ਪਈ ਉਸ ਵੇਲੇ ਢਹਿ ਘੇਰੀ ਹੋ ਜਾਵੇਗੀ ਡਿੱਗ ਪਵੇਗੀ। ਗੁਰੂ ਸਾਹਿਬਾਨ ਪ੍ਰਤੀ ਆਪਣਾ ਖਿਆਲ ਪ੍ਰਗਟ ਕੀਤਾ ਜੀ ਆਪ ਜੀ ਇੱਥੇ ਰਾਮਦੇਵ ਦੀ ਕੈਦ ਪੈ ਗਏ ਹੋ ਸਾਨੂੰ ਬੜਾ ਭਾਰੀ ਫਿਕਰ ਹੈ ਸੁਣ ਕਰਕੇ ਸਾਰਿਆਂ ਵੱਲੋਂ ਸੋ ਇਹ ਬੇਨਤੀਆਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਉੱਤਰ ਦਿੱਤਾ
ਰਾਮ ਗਯੋ
ਸਤਿਗੁਰੂ ਕਹਿੰਦੇ ਰਾਮ ਵੀ ਚਲਿਆ ਗਿਆ ਰਾਵਣ ਵੀ ਚਲਿਆ ਗਿਆ ਜਿਹੜਾ ਬੜਾ ਭਾਰੀ ਵੱਡਾ ਪਰਿਵਾਰ ਸੀ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀ ਆ ਨਾ ਬਾਤੀ
ਨਾਨਕ ਫਿਰ ਕਛ ਨਹੀਂ
ਸਤਿਗੁਰੂ ਕਹਿੰਦੇ ਭਾਈ ਇਸ ਸੁਪਨੇ ਕੋਈ
ਚੀਜ਼
ਸੰਸਾਰ ਵੀ ਸੁਪਨੇ ਦੀ ਤਰ੍ਹਾਂ ਤਰ੍ਹਾਂ ਜਾਣ ਲਵੋ ਫੇਰ ਪੜੋ
ਰਾਮ ਗਯੋ ਰਾਵਣ ਗਯੋ
ਸੋ ਜਿਹੜੇ ਰਾਮ ਉਪਾਸ਼ਕ ਹੈ ਉਹ ਇਹਦਾ ਅਰਥ ਉਹ ਕਰਦੇ ਹਨ
ਰਾਮ ਗਯੋ ਰਾਵਣ ਗਯੋ
ਕਹਿੰਦੇ ਉਹ ਰਾਮ ਚੰਦਰ ਜੀ ਲੰਕਾ ਵਿੱਚ ਚਲੇ ਗਏ ਤਾਂ ਰਾਵਣ ਗਯੋ ਰਾਵਣ ਚਲਿਆ ਗਿਆ ਮਰ ਗਿਆ ਜਿਹਦਾ ਬੜਾ ਭਾਰੀ ਪਰਿਵਾਰ ਸੀ
ਨਾਨਕ ਫਿਰ ਕਛ ਨਹੀਂ
ਸਤਿਗੁਰੂ ਜੀ ਕਹਿੰਦੇ ਭਾਈ ਇਸ ਨਹੀਂ ਕੋਈ ਦੁਨੀਆਂ ਵਿੱਚ ਕੁਝ ਵੀ
ਸੁਪਨੇ ਜੋ ਸੰਸਾਰ
ਸੰਸਾਰ ਵੀ ਸੁਪਨੇ ਦੀ ਤਰ੍ਹਾਂ ਤਰ੍ਹਾਂ ਜਾਣ ਲਵੋ ਫੇਰ ਪੜੋ
ਰਾਮ ਗਯੋ ਰਾਵਣ ਗਯੋ
ਸੋ ਜਿਹੜੇ ਰਾਮ ਉਪਾਸ਼ਕ ਹੈ ਉਹ ਇਹਦਾ ਅਰਥ ਉਹ ਕਰਦੇ ਹਨ
ਰਾਮ ਗਯੋ ਰਾਵਣ ਗਯੋ
ਕਹਿੰਦੇ ਜੋ ਰਾਮ ਚੰਦਰ ਜੀ ਲੰਕਾ ਵਿੱਚ ਚਲੇ ਗਏ ਤਾਂ ਰਾਵਣ ਗਯੋ ਰਾਵਣ ਚਲਿਆ ਗਿਆ ਮਰ ਗਿਆ ਜਿਹਦਾ ਬੜਾ ਭਾਰੀ ਪਰਿਵਾਰ ਸੀ
ਨਾਨਕ ਫਿਰ ਕਛ ਨਹੀਂ
ਸਤਿਗੁਰੂ ਜੀ ਕਹਿੰਦੇ ਭਾਈ ਇਸ ਨਹੀਂ ਕੋਈ ਦੁਨੀਆਂ ਵਿੱਚ ਕੁਝ ਵੀ
ਸੁਪਨੇ ਜੋ ਸੰਸਾਰ
ਤਰ੍ਹਾਂ ਸੰਸਾਰ ਨੂੰ ਜਾਣ ਲਵੋ
ਰਾਮ ਗਯੋ ਰਾਵਣ ਗਯੋ
ਰਾਮ ਗਯੋ ਰਾਵਣ ਗਯੋ ਸੋ ਇਹ ਰਾਵਣ ਜਿਹੜਾ ਹੈ ਇਹਨੇ ਅਥਰਵਣ ਵੇਦ ਦਾ ਟੀਕਾ ਕੀਤਾ ਰਾਮੀ ਟੀਕਾ ਉਸ ਨੂੰ ਕਹਿੰਦੇ ਹੈ ਸਤਿਕਾਰ ਜੋ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਉਹ ਪੜਿਆ ਸੀ ਚੇਤ ਵਿੱਚ ਮਹਾਂਪੁਰਖਾਂ ਦੇ ਬਚਨ ਆਏ ਹਨ ਸੋ ਇਹ ਰਾਮ ਦਾ ਵੀ ਕਹਿੰਦੇ ਪਹਿਲਾਂ ਭਜਨ ਕਰਿਆ ਕਰਦਾ ਸੀ ਤਾਂ ਹੀ ਇੰਨੀ ਤਾਕਤ ਵਾਲਾ ਰਾਵਣ ਹੋਇਆ ਸੀ ਤੇ ਇੰਨੀ ਅਕਲ ਵਾਲਾ ਸੀ ਪਰ ਕਹਿੰਦੇ ਰਾਮ ਗਯੋ ਜਦੋਂ ਰਾਮ ਦਾ ਨਾਮ ਹਿਰਦੇ ਵਿੱਚੋਂ ਚਲਿਆ ਗਿਆ
ਰਾਵਣ ਗਯੋ
ਰਾਵਣ ਦੁਨੀਆਂ ਵਿੱਚੋਂ ਕੂਚ ਕਰ ਗਿਆ ਹੰਕਾਰੀ ਹੋਣ ਦੇ ਕਾਰਨ ਬੇਪਤੀ ਕਰਵਾ
ਕੇ
ਬੜਾ ਭਾਰੀ ਪਰਿਵਾਰ ਸੀ
ਨਾਨਕ ਫਿਰ ਕਛ ਨਹੀਂ
ਸਤਿਗੁਰੂ ਜੀ ਕਹਿੰਦੇ ਭਾਈ ਇਸ ਤਰ੍ਹਾਂ ਕੋਈ ਵੀ ਨਹੀਂ ਹੈ ਰਾਣਾ ਰਾਵਣ ਕੋਲ ਹੈ ਰੰਗ ਨੇ ਤੁਹਾਨੂੰ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ
ਸੁਪਨੇ ਜੋ ਸੰਸਾਰ
ਇਹ ਸੰਸਾਰ ਵੀ ਇੱਕ ਸੁਪਨੇ ਦੀ ਤਰ੍ਹਾਂ ਚਮਤਕਾਰ ਆਈ ਹੈ
ਰਾਮ ਗਯੋ ਰਾਵਣ ਗਯੋ
ਆਰਾਮ ਗਯੋ ਰਾਵਣ ਗਯੋ ਸੋ ਆਰਾਮ ਗਯੋ ਜਦੋਂ ਜਗਿਆਸੂ ਦੇ ਹਿਰਦੇ ਚ ਰਾਮ ਪਰਮੇਸ਼ਰ ਦਾ ਨਾਮ ਗਿਆ ਪ੍ਰਵੇਸ਼ ਹੋਇਆ
ਰਾਵਣ ਗਯੋ
ਆਰਾਮ ਕੌਣ ਸੀ ਹੰਕਾਰ ਉਹ ਚਲਿਆ ਗਿਆ ਹਿਰਦੇ ਦੇ ਵਿੱਚੋਂ ਰਾਮ ਦਾ ਨਾਮ ਜਿਹੜਾ ਹੈ ਉਹ ਜਦੋਂ ਗਯਾ ਵਸ ਗਿਆ ਹਿਰਦੇ ਵਿੱਚ ਟਿਕ ਗਿਆ ਹੈ ਜਪਣੇ ਕਰਕੇ ਬਾਹਰੋਂ ਹਿਰਦੇ ਚ ਪ੍ਰਵੇਸ਼ ਹੋਇਆ ਤਾਂ ਰਾਵਣ ਗਯੋ ਜਿਹੜਾ ਹੰਕਾਰ ਸੀ ਹਿਰਦੇ ਵਿੱਚੋਂ ਚਲਿਆ ਗਿਆ ਦੂਰ ਹੋ ਗਿਆ ਜਿਹੜਾ ਆਸਰੀ ਸੰਪ ਦਾ ਰੂਪ ਬੜਾ ਭਾਰੀ ਪਰਿਵਾਰ ਸੀ ਤ੍ਰਿਸ਼ਨਾ ਆਦਿਕ ਆਸਾ ਆਦਿਕ ਈਰਖਾ ਆਦਿਕ ਕਾਮ ਕਰੋ ਲੋਹ ਮੋਹ ਹੰਕਾਰ ਆਦਿਕ ਜਿਹੜਾ ਫੌਜ ਦਾ ਮਾਲਕ ਸੀ ਅਗਿਆਨ ਪਰਿਵਾਰ ਵਾਲਾ ਇਹ ਚਲਿਆ ਗਿਆ ਜੋ ਰਾਮ ਹਿਰਦੇ ਵਿੱਚ ਗਿਆ
ਨਾਨਕ ਫਿਰ ਕਛ ਨਹੀਂ
ਸਤਿਗੁਰੂ ਜੀ ਕਹਿੰਦੇ ਭਾਈ ਇਸ ਉੱਤਰ ਕੋਈ ਵੀ ਨਹੀਂ ਹੈ
ਸੁਪਨੇ ਜੋ ਸੰਸਾਰ
ਇਹ ਸਾਰਾ ਸੰਸਾਰ ਸੁਪਨੇ ਦੀ ਤਰ੍ਹਾਂ ਜਾਣ ਲਵੋ ਭਾਈ
ਚਿੰਤਾ ਤਾਂ ਕੀ ਕੀਜੀਏ
ਇਹ ਉੱਤਰ ਦਿੱਤਾ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਚਿੰਤਾ ਭਾਈ ਇਸ ਗੱਲ ਦੀ ਕਰੀਦੀ ਹੈ
ਜੋ ਅਣਹੋਣੀ ਹੋ
ਜਿਹੜੀ ਗੱਲ ਅਣਹੋਣੀ ਹੋਵੇ ਅੱਗੇ ਕਦੇ ਨਾ ਵਰਤੀ ਹੋਵੇ ਕਿਸੇ ਦੇ ਉੱਪਰ ਤੇ ਉਹ ਕਿਸੇ ਤੇ ਵਾਪਰ ਜਾਵੇ ਉਹਦੀ ਚਿੰਤਾ ਹੋਇਆ ਕਰਦੀ ਹੈ। ਇਹੋ ਮਾਰਗ ਸੰਸਾਰ ਕੋ, ਇਹ ਸੰਸਾਰ ਦੇ ਮਾਰਗ ਰਸਤੇ ਵਿਚ
ਨਾਨਕ ਥਿਰ ਨਹੀਂ ਕੋ,
ਸਤਿਗੁਰੂ ਜੀ ਕਹਿੰਦੇ ਕੋਈ ਵੀ ਇਸਤ ਨਹੀਂ ਹੈ। ਇਹ ਉਪਦੇਸ਼ ਦਿੱਤਾ ਪਰਿਵਾਰ ਨੂੰ,
ਜੋ ਉਪਜੋ ਸੋ ਬਿਨਸ ਹੈ,
ਜਿਹੜਾ ਉਪਜਾ ਪੈਦਾ ਹੋਇਆ ਉਸਨੇ ਨਾਸ ਜਰੂਰ ਹੋਣਾ।
ਪਰ ਆਜ ਕਹਿ
ਕੋਈ ਅੱਜ ਤੇ ਕੋਈ ਕੱਲ ਨੂੰ ਕਾਲ ਦੇ ਮੂੰਹ ਵਿਚ ਪੈ ਜਾਵੇਗਾ। ਪਰ ਉਹ ਆਜ ਕਹਿ ਕਾਲ, ਕੋਈ ਅੱਜ ਕੋਈ ਕੱਲ ਤੇ ਕੋਈ ਪਰੋਂ ਪਰਸੋਂ, ਸੋ ਇਹਨਾਂ ਤਿੰਨਾਂ ਦਿਨਾਂ ਵਿਚ ਕੋਈ ਨਾ ਕੋਈ ਮਰ ਜਾਵੇਗਾ। ਪਰ ਉਹ ਆਜ ਕੇ ਆਜ ਕਹਿ ਕਾਲ, ਸੋ ਭਜਨ ਕਰੋ ਪਰਮੇਸ਼ਰ ਦਾ, ਜੋ ਉਪਜੋ ਸੋ ਬਿਰਸ ਹੈ, ਜਿਹੜਾ ਪੈਦਾ ਹੋਇਆ ਉਸਨੇ ਨਾਸ ਹੋ ਜਾਣਾ ਹੈ। ਪਰ ਉਹ ਆਜ ਕਹਿ ਕਾਲ, ਕੀ ਪਤਾ ਆਜ ਜਿਹੜੀ ਆਜ ਉਮਰ ਹੈ ਉਹਦਾ ਅੱਜ ਹੀ ਕੱਲ ਕਾਲ ਹੋ ਜਾਣਾ ਤੇ ਕਾਲ ਦੇ ਪਰੋਂ ਮੂੰਹ ਵਿਚ ਪੈ ਜਾਣਾ। ਕਿਉਂ ਢਿੱਲ ਕੀਤੀ ਹੈ ਭਜਨ ਵੱਲੋਂ?
ਨਾਨਕ ਹਰ ਗੁਣ ਗਾਏ
ਨੇ, ਸਤਿਗੁਰ ਭਾਈ ਹਰੀ ਦੇ ਗੁਣਾਂ ਨੂੰ ਗਾ
ਲੋਡ ਸਗਲ ਜੰਜਾ,
ਸਾਰੇ ਜੰਜਾਲ ਧੰਦਿਆਂ ਨੂੰ ਛੱਡ ਕੇ ਹਾਥ ਪਾਓ ਕਰ ਕਾਮ ਸਾਹਿਬ ਕੀਰਤਨ ਰੰਜਨ ਨਾਲ ਇਸ ਤਰ੍ਹਾਂ ਛੱਡਣਾ ਹੈ ਧੰਦਿਆਂ ਨੂੰ।
ਬਲ ਚੁਟਕ ਬੰਧਨ ਪਰੇ,
ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹੀ ਪਰਖ ਕਰਨ ਵਾਸਤੇ ਦੋਹਰਾ ਉਚਾਰਿਆ ਸਤਿਗੁਰੂ ਜੀ ਨੇ। ਹਾਂਜੀ,
ਬਲ ਚੁਟਕ ਬੰਧਨ ਪਰੇ,
ਮਹਾਰਾਜ ਕਹਿਣ ਲੱਗੇ ਬਲ ਛੁੱਟ ਗਿਆ, ਬੰਧਨ ਪੈ ਗਏ ਹਨ।
ਹੋਤ ਉਪਾਅ,
ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪ੍ਰਸਾਈ ਮਹਾਰਾਜ ਕਹਿ ਰਹੇ ਹਨ ਕਿ ਕੋਈ ਉਪਾਅ ਯਤਨ ਨਹੀਂ ਹੋ ਰਿਹਾ। ਲਾਲ ਜੀ
ਕਹੋ ਨਾਨਕ ਅਬ ਓਟ ਹਰ,
ਸਤਿਗੁਰੂ ਨਾਨਕ ਦੇਵ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਹਰੀ ਦੀ ਓਟ
ਹੈ।
ਹਾਥੀ ਦੀ ਸਹਾਇਤਾ ਕੀਤੀ ਸੀ ਹਰਿਆਲ ਖੇਤਰ ਦੇ ਉੱਪਰ, ਤੰਬੇ ਨੇ ਪਕੜ ਲਿਆ ਸੀ, ਇਸ ਤਰ੍ਹਾਂ ਸਹਾਇਤਾ ਕਰੋ। ਇੱਥੋਂ ਤੱਕ ਬਾਣੀ ਉਚਾਰ ਕੇ ਅਨੰਦਪੁਰ ਸਾਹਿਬ ਨੂੰ ਪਹਿਲਾਂ ਭੇਜੀ ਸੀ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਜਦੋਂ ਇੱਥੋਂ ਤੱਕ ਬਾਣੀ ਪੜ੍ਹੀ, ਗੁਰੂ ਗਰੀਬ ਨਿਵਾਸ ਜੀ ਨੇ ਅੱਗੋ ਜੋ ਉੱਤਰ ਦਿੱਤਾ, ਪਹਿਲਾਂ ਉਹਦੇ ਇੱਕ ਵਾਰ ਅਰਥ ਸੁਣੋ। ਬਲ ਹੋਵਾ ਬੰਧਨ ਛੁੱਟੇ, ਚੰਗੀ ਤਰ੍ਹਾਂ ਵਿਚਾਰ ਕੀਤੀ ਹੈ ਕਿ ਪਰਖ ਕਰ ਰਹੇ ਹਨ ਸਤਿਗੁਰੂ ਪਿਤਾ ਜੀ। ਮਹਾਰਾਜ ਕਹਿੰਦੇ ਬਲ ਹੋਵਾ, ਬਲ ਹੋ ਗਿਆ ਹੈ ਤੁਹਾਡੇ ਸੀਸ ਦੇਣ ਦੇ ਕਾਰਨ, ਆਪ ਜੀ ਦੀ ਕੁਰਬਾਨੀ ਦੇ ਕਾਰਨ ਇਸ ਸਿੱਖ ਕੌਮ ਦੇ ਵਿੱਚ ਜੀਵਾਂ ਦੇ ਵਿੱਚ ਬਲ ਪੈ ਗਿਆ ਤੇ ਬੰਧਨ ਛੁੱਟ ਗਏ ਹਨ। ਜਿਹੜੇ ਜਨੇਊ ਦੇ ਪਏ ਹੋਏ ਸੀ, ਉਹ ਤਾਂ ਭਾਵੇਂ ਟੋਪੀਆਂ ਵਾਲੇ ਮੰਨਦੇ ਹੀ ਨਹੀਂ ਸਨ, ਕਹਿੰਦੇ ਸਤਿਗੁਰੂ ਨੇ ਸੀਸ ਹੀ ਨਹੀਂ ਦਿੱਤਾ, ਪਰ ਮੈਨੂੰ ਚੇਤਾ ਕੰਨ ਤੇ ਵੱਜੀ ਤੇ ਆਉਂਦਾ ਹੈ। ਸਤਿਗੁਰੂ ਜੀ ਕਹਿੰਦੇ ਬੰਧਨ ਛੁੱਟ ਗਏ, ਆਪ ਜੀ ਦੀ ਕੁਰਬਾਨੀ ਦਾ ਸਦਕਾ ਪਿਤਾ ਜੀ। ਸਾਰਾ ਉਪਾਅ ਯਤਨ ਹੋ ਆਇਆ ਹੈ ਕੁਰਬਾਨੀ ਦੇ ਕਾਰਨ।
ਨਾਨਕ ਸਭ ਕੁਛ ਤੁਮਰੇ ਹੱਥ ਮੈਂ,
ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦਸਵੇਂ ਪਾਤਸ਼ਾਹ ਗੁਰੂ ਨਾਨਕ ਰੂਪ ਜੀ ਕਹਿੰਦੇ ਨੇ ਸਭ ਕੁਝ ਆਪ ਜੀ ਦੇ ਹੱਥ ਵਿਚ ਹੈ। ਆਪ ਜੀ ਸਾਰੇ ਸਾਲ ਵਿਚ ਸਹਾਇਤਾ ਕਰਨ ਵਾਲੇ ਹੋ। ਪੁਰਾਤਨ ਬੀੜਾਂ ਵਿਚ ਮਹੱਲਾ ਦਸਵਾਂ ਜਾਂ ਪਾਤਸ਼ਾਹੀ ਦਸਵੀਂ ਕਈਆਂ ਬੀੜਾਂ ਵਿਚ ਆਉਂਦਾ ਹੈ, ਪਰ ਜੋ ਹੁਣ ਪ੍ਰਚਲਿਤ ਬੀੜਾ ਉਹਨਾਂ ਵਿਚ ਨਹੀਂ, ਪਰ ਇਹ ਦੋਹਰਾ ਦਸਵੇਂ ਪਾਤਸ਼ਾਹ ਦਾ ਜਾਣਨਾ ਹੈ।
ਤੁਮ ਹੀ ਹੋਤ ਸਹਾਰ,
ਆਪ ਹੀ ਸਹਾਇਤਾ ਕਰਨ ਵਾਲੇ ਹੋ ਸਾਰਿਆਂ ਦੀ। ਦੋਹਰੇ ਤੋਂ ਫੇਰ ਪੜੋ,
ਬਲ ਛੁਟਕ ਬੰਧਨ ਪਰੇ,
ਸੱਚੇ ਪਾਤਸ਼ਾਹ ਜੀ ਜਿਹੜੇ ਹਿੰਦੂ ਲੋਕ ਹੈ ਇਹਨਾਂ ਦਾ ਬਲ ਛੁੱਟ ਗਿਆ ਹੈ। ਬੰਧਨ ਜਨੇਊ ਬੰਧਨ ਜਿਹੜੀਆਂ ਜੰਜੀਰਾਂ ਗੁਲਾਮੀ ਦੀਆਂ ਹੈ, ਔਰੰਗਜ਼ੇਬ ਦੇ ਹੁਕਮ ਦੀਆਂ ਇਹਨਾਂ ਦੇ ਗਲ ਚ ਪੈ
ਗਈਆਂ। ਹੋਤ ਉਪਾਅ,
ਇਹਨਾਂ ਦਾ ਕੋਈ ਵੀ ਉਪਾਅ ਯਤਨ ਨਹੀਂ ਹੋਇਆ, ਥਾਵਾਂ ਥਾਵਾਂ ਤੇ ਬਿਅੰਤ ਗਏ।
ਕਹੋ ਨਾਨਕ ਅਬ ਓਟ ਹਰ,
ਉਸ ਵੇਲੇ ਮੈਂ ਬੇਨਤੀ ਕੀਤੀ ਕਿ ਹੇ ਹਰੀ ਦਾ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਜੀ, ਤੁਹਾਡੀ ਓਟ ਹੈ
ਸਾਨੂੰ।
ਜਿਵੇਂ ਐਰਾ ਭਗਤ ਹਾਥੀ ਦੀ ਰੱਖਿਆ ਕੀਤੀ, ਇਸ ਤਰ੍ਹਾਂ ਸਾਡੀ ਵੀ ਸਹਾਇਤਾ ਕਰੋ। ਯੋਜਨੀਆਂ ਕੀਤੀਆਂ ਸੀ, ਘਰ ਘਰ ਚੱਕਰ ਵੈਕੁੰਠ ਤੇ ਆਏਗਾ, ਹਸਤੀ ਕੇ ਪ੍ਰਾਣ ਅਬਾਰੀਆਂ ਨੇ। ਇਸੇ ਤਰ੍ਹਾਂ ਹਿੰਦੁਸਤਾਨ ਰੂਪ ਹਾਥੀ ਨੂੰ ਰੰਗਦੇਵ ਰੂਪੀ ਤਨੂਆ ਸ਼ਰਾ ਰੂਪੀ ਤਾਰਾ ਪਾ ਕਰਕੇ, ਸੋ ਗੁਰੂ ਕੇ ਪਿਆਰੇ ਮਧਵ ਰੂਪੀ ਨਦੀ ਚ ਡੋਬਣਾ ਚਾਹੁੰਦਾ ਸੀ। ਉਸ ਵੇਲੇ ਸ਼ਰਧਾ ਰੂਪ ਫੁੱਲ ਲੈ ਕੇ ਹਿੰਦੁਸਤਾਨ ਰੂਪ ਹਾਥੀ ਨੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਭਗਵੰਤ ਸਰੂਪ ਦੇ ਚਰਨਾਂ ਚ ਅਰਪਣ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਗਵੰਤ ਸਰੂਪ ਹੋ ਕੇ, ਸੋ ਆਪਣੇ ਸੁਦਰਸ਼ਨ ਚੱਕਰ ਦੇ ਥਾਂ ਤੀਰ ਚਲਾ ਕਰਕੇ ਤੀਰਾਂ ਰੂਪੀ ਸੁਦਰਸ਼ਨ ਚੱਕਰ ਦੇ ਨਾਲ ਔਰੰਗਜ਼ੇਬ ਰੂਪੀ ਤਨਵੇ ਜਾਂ ਸ਼ਰਾ ਰੂਪੀ ਤਾਰਾ ਕੱਢ ਕੇ ਮਧ ਰੂਪੀ ਨਦੀ ਵਿਚੋਂ ਡੁੱਬਣ ਤੋਂ ਬਚਾ ਕੇ ਹਿੰਦੁਸਤਾਨ ਰੂਪ ਹਾਥੀ ਨੂੰ ਉਬਾਰ ਲਿਆ ਸੀ। ਇਸੇ ਤਰ੍ਹਾਂ ਜੋ ਜੀਵ ਰੂਪ ਹਾਥੀ ਹੈ, ਅਗਿਆਨ ਰੂਪ ਤੰਦੂ ਹੈ, ਵਾਸ਼ਨਾ ਰੂਪੀ ਤਾਰਾ ਪਾ ਕੇ ਸੰਸਾਰ ਰੂਪੀ ਨਦੀ ਚ ਡੋਬਣਾ ਚਾਹੁੰਦਾ, ਜੋ ਪਦਾਰਥਾਂ ਦੇ ਮੋਹ ਰੂਪੀ ਪਾਣੀ ਦੀ ਭਰੀ ਹੋਈ ਹੈ। ਜਿਸ ਵੇਲੇ ਜੀਵ ਰੂਪ ਹਾਥੀ ਨੇ ਪ੍ਰੇਮ ਰੂਪ ਫੁੱਲ ਸਤਿਗੁਰੂ ਗ੍ਰੰਥ ਸਾਹਿਬ ਭਗਵੰਤ ਦੇ ਚਰਨਾਂ ਚ ਅਰਪਣ ਕੀਤਾ, ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸ਼ਬਦ ਰੂਪ ਸੁਦਰਸ਼ਨ ਚੱਕਰ ਚਲਾ ਕੇ, ਅਭਿਆਸ ਕਰਾਉਣ ਰੂਪ ਗੁਰਸਿੱਖ ਦੀ ਰਚਨਾ ਦੁਆਰਾ ਤੇ ਕਮਾਉਣ ਦੁਆਰਾ ਚਲਾ ਕੇ ਅਗਿਆਨ ਰੂਪੀ ਤੰਦਰੀਆਂ ਵਾਸ਼ਨਾ ਰੂਪ ਤਾਰਾ ਕੱਢ ਕੇ, ਸੋ ਇਸ ਪਦਾਰਥ ਦੇ ਮੋਹ ਰੂਪੀ ਨਦੀ ਵਿੱਚੋਂ ਕੱਢ ਕੇ ਮੁਕਤੀ ਰੂਪ ਕਿਨਾਰੇ ਤੇ ਪਹੁੰਚਾ ਦੀਆਂ। ਸਭ ਪੰਜਾਬ ਜੀ ਦੇ ਹੱਥ ਵਿੱਚ ਹੈ, ਇਸ ਤਰ੍ਹਾਂ ਸਹਾਇਤਾ ਕਰੋ। ਜਿਹੜੇ ਹੱਥ ਦੀ ਸਹਾਇਤਾ ਕੀਤੀ ਸੀ ਹਰਿਆ ਖੇਤਰ ਤੇ, ਸਾਡੀ ਵੀ ਕਰੋ।
ਬੰਧਨ
ਛੁੱਟੇ, ਇਹ ਬ੍ਰਹਮ ਗਿਆਨ ਦਾ ਬਲ ਹੋ ਗਿਆ ਹੈ। ਕਰਤਾ ਭੁਗਤਾ ਹੰਗਤਾ ਮਮਤਾ ਦੇ ਬੰਧਨ ਸਾਰੇ ਛੁੱਟ ਗਏ, ਸਾਰਾ ਉਪਾਅ ਯਤਨ ਹੋ ਗਿਆ ਹੈ ਮੁਕਤੀ ਦੇ ਪ੍ਰਾਪਤੀ ਦਾ ਤੇ ਬੰਧਨਾਂ ਤੋਂ ਛੁੱਟਣ ਦਾ ਬ੍ਰਹਮ ਗਿਆਨ ਦੇ ਸਦਕਾ।
ਨਾਨਕ ਸਭ ਕਿਛ ਤੁਮਰੇ ਹੱਥ ਮੈਂ,
ਸਾਰੇ ਵਾਸਤੂ ਦੇਵਾ ਸਾਰਾ ਕੁਝ ਆਪ ਜੀ ਦੇ ਹੱਥ ਵਿੱਚ ਹੈ।
ਤੁਮ ਹੀ ਹੋਤ ਸਹਾਰਾ,
ਆਪ ਹੀ ਸਹਾਇਤਾ ਕਰਨ ਵਾਲੇ ਹੋ ਸਾਰਿਆਂ ਦੀ।
ਸੰਗ ਸਖਾ ਸਭ ਤਜ ਗਏ,
ਜਿਹੜੇ ਸਾਥੀ ਸੀ ਨਾਲ ਦੇ ਜਦੋਂ ਉਹਨਾਂ ਨੇ ਬੇਨਤੀ ਕੀਤੀ ਹੈ, ਇੱਥੇ ਉਹ ਸਾਥੀ ਲਾ ਰਹੇ ਸੀ, ਪਹਿਲਾਂ ਬੇਨਤੀ ਕੀਤੀ ਸੀ 1400 ਸਿੱਖ ਉਸ ਵੇਲੇ ਗ੍ਰਿਫਤਾਰ ਹੋਇਆ ਸੀ, ਜਿਤਨੇ ਦਰਸ਼ਨ ਕਰਨ ਆਏ ਸੀ ਪਕੜ ਕੇ ਸਾਰੇ ਬੰਦ ਕਰ ਦਿੱਤੇ ਸੀ ਨਰੰਗੇ ਨੇ। ਤੋ ਉਹਨਾਂ ਸਿੱਖਾਂ ਨੇ ਬੇਨਤੀ ਕੀਤੀ ਸੀ ਅਸੀਂ ਜਾਣਾ ਚਾਹੁੰਦੇ ਹਾਂ, ਮਹਾਰਾਜ ਨੇ ਕਿਹਾ ਸੀ ਵਾਹਿਗੁਰੂ ਕਹਿ ਕੇ ਨਿਕਲ ਜਾਓ, ਤੜਕੇ ਖੁੱਲ ਜਾਣਗੇ। ਸਾਰੇ ਖੁੱਲ ਗਏ ਸੀ, ਬਾਹਰ ਚਲੇ ਗਏ। ਤੋ ਜਦੋਂ ਚਲੇ ਗਏ ਹਨ ਤੇ ਸਤਿਗੁਰੂ ਜੀ ਨੇ ਕੁਰਬਾਨੀ ਦਿੱਤੀ ਹੈ, ਉਸ ਵੇਲੇ ਦਾ ਸੀ ਸਾਰਾ ਦੱਸਿਆ ਕੁਰਬਾਨੀ ਵਿੱਚ। ਸੰਗ
ਸੰਗ ਸਖਾ ਸਭ ਤਜ ਗਏ,
ਮਹਾਰਾਜ ਜੀ ਨੇ ਭਾਈ ਜੀ ਨੇ ਸਾਥੀ ਤੇ ਪਿਆਰੇ ਸੀ ਛੱਡ ਗਏ। ਕੋਈ ਵੀ ਸਾਥ ਨਹੀਂ ਗਿਆ, ਕੇਵਲ ਦੋ ਤਿੰਨ ਸਿੱਖ ਹੀ ਕੁਰਬਾਨੀ ਕੀਤੀ।
ਕਹਾ ਨਾਨਕ ਇਹ ਬਿਪਤ ਮੈਂ,
ਸਤਿਗੁਰੂ ਜੀ ਕਹਿੰਦੇ ਭਾਈ ਐਸੀ ਬਿਪਤਾ ਵਿੱਚ
ਏਕ ਏਕ ਰਾਗਨਾਥ,
ਇੱਕ ਰਾਗਵਾਲੀ ਕੋਲ ਦੇ ਨਾਥ ਮਾਰਗ ਕੌਣ ਹੈ? ਪਰਮੇਸ਼ਰ ਰਾਮ ਜੀ ਸਿੰਘ ਤੇ ਰਾਮ ਨਾਮ ਪਰਮੇਸ਼ਰ ਦਾ ਹੈ, ਉਸੇ ਦੀ ਇੱਕ ਟੇਕ ਓਟ ਹੈ ਸਾਨੂੰ। ਤੇ ਰਾਗ ਨਾਮ ਇੰਦਰੀਆਂ ਦਾ ਹੁੰਦਾ, ਇੰਦਰੀਆਂ ਦਾ ਨਾਥ ਜੋ ਮਾਲਕ ਹੈ ਉਸੇ ਦੀ ਟੇਕ ਹੈ, ਤੇ ਰਾਗ ਨਾਮ ਰਗਾਂ ਦਾ ਹੁੰਦਾ। ਸੋ ਜਿਹੜਾ ਰਾਗ ਰਗਾਂ ਦਾ ਜੋ ਨਾਥ ਮਾਲਕ ਹੈ ਪਰਮੇਸ਼ਰ ਵਾਹਿਗੁਰੂ, ਉਸੇ ਦੀ ਟੇਕ ਓਟ ਹੈ। ਇਹ ਰਗਾਂ ਦਾ ਅਰਥ ਭਾਈ ਵਿਵੇਕਾ ਸਿੰਘ ਜਿਹੜੇ ਤਰਨ ਤਾਰਨ ਸਾਹਿਬ ਵਾਲੇ ਹੋਏ ਹੈ, ਉਹਨਾਂ ਨੇ ਕੀਤਾ ਹੈ।
ਨਾਮ ਰਹੇ ਸਾਧੂ ਰਹੇ,
ਸਾਧੂ ਜੀ ਕਹਿੰਦੇ ਭਾਈ ਇੱਕ ਤਾਂ ਨਾਮ ਰਹਿ ਗਿਆ ਪਰਮੇਸ਼ਰ ਦਾ, ਇੱਕ ਸਾਧੂ ਸ੍ਰੇਸ਼ਟ ਜਿਹੜੇ ਗੁਰਸਿੱਖ ਹਨ ਉਹ ਰਹਿਣਗੇ ਰਹੇ ਹਨ।
ਗੁਰ ਗੋਬਿੰਦ,
ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਹੇ ਹਨ, ਨਾਮ ਰਹਿ ਜਿਹੜਾ ਜਪਿਆ, ਤੇ ਸਾਧੂ ਰਹੇ ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ, ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਹਿ ਗਏ।
ਕਹਾ ਨਾਨਕ ਇਹ ਜਗਤ ਮੈਂ,
ਸਾਧੂ ਜੀ ਕਹਿੰਦੇ ਭਾਈ ਉਸ ਸੰਸਾਰ ਦੇ ਵਿੱਚ
ਜਪਿਓ ਗੁਰਮੰਤਰ,
ਇਹਨਾਂ ਨੇ ਗੁਰੂ ਦੇ ਮੰਤਰ ਨੂੰ ਜਪਣਾ ਕੀਤਾ ਹੈ।
ਰਾਮ ਨਾਮ ਔਰ ਮੈਂ ਗਹਿਓ,
ਸਾਧੂ ਜੀ ਕਹਿੰਦੇ ਰਮੇ ਪਰਮੇਸ਼ਰ ਦੇ ਵਾਹਿਗੁਰੂ ਮੰਤਰ ਨਾਮ ਨੂੰ ਔਰ ਹਿਰਦੇ ਦੇ ਵਿੱਚ, ਤੋ ਅਸੀਂ ਗਹਿਓ ਪਕੜ ਮੈਂ ਕੀਤਾ ਕਿ ਗਯੋ, ਕਹਿੰਦੇ ਗਯੋ ਪਾਠ ਨੀ ਗਹਿਓ ਹੈ, ਗਯੋ ਦੇ ਨਾਲ ਤਾਂ ਚਲਿਆ ਗਿਆ, ਗਯੋ ਪਕੜ ਮੈਂ ਕੀਤਾ ਰਾਮ ਦੇ ਨਾਮ ਨੂੰ ਹਿਰਦੇ ਵਿੱਚ। ਜਿਸ ਪਰਮੇਸ਼ਰ ਦੇ ਸਦਾਰਥ ਭਾਈ ਹੋਰ ਕੋਈ ਵੀ ਦੁਨੀਆਂ ਦੀ ਵਸਤੂ ਨਹੀਂ।
ਸਿਮਰਤ ਸੰਕਟ ਮਿਟਾ,
ਜਿਸ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਸਾਰੇ ਦੁੱਖ ਕੱਟੇ ਜਾਂਦੇ ਹਨ।
ਦਰਸ ਤੁਹਾਰੋ,
ਇਹ ਮੰਗ ਹੈ ਤੁਹਾਡੇ ਦਰਸ਼ਨ ਸਾਨੂੰ ਹੋਣ ਸਤਿਗੁਰੂ ਗਰੀਬ ਨਿਵਾਸ ਜੀ।
ਵਰਿੰਦਾਵਣੀ ਮਹੱਲਾ ਪੰਜਵਾ, ਹਾਲ ਵਿੱਚ ਤਿੰਨ ਵਸਤੂ ਪਈ,
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਇਸ ਬਾਣੀ ਸੰਪੂਰਨ ਕਰਕੇ ਮੋਹਰ ਲਾਉਣ ਲੱਗੇ ਹਨ। ਸੋ ਮੁਦਾਵਣੀ, ਮੁਦਾਵਣੀ ਨਾਮ ਹੈ ਮੋਹਰ ਦਾ, ਤੇ ਮੁਦਾਵਣੀ ਨਾਮ ਕਈ ਇਹ ਵੀ ਕਹਿੰਦੇ ਬੰਨੇ ਦਾ ਨਾਮ ਹੁੰਦਾ, ਪਤਾ ਨੀ ਕਿਹੜੇ ਕੁਛ ਪੜਿਆ ਨੀ ਰਾਣੇ, ਤੇ ਮੁਦਾਵਣੀ ਨਾਮ ਬੁਝਾਰਤ ਦਾ ਵੀ ਹੈ, ਤੇ ਮੋਹ ਦਾਵਣੀ ਜਿਹੜੀ ਮੋਹ ਨੂੰ ਨਾਸ ਕਰਨ ਵਾਲੀ ਹੋਵੇ ਉਹਨੂੰ ਵੀ ਮੁਦਾਵਣੀ ਕਹੀਦਾ ਹੈ। ਐਸੀ ਇਹ ਸਤਿਗੁਰੂ ਨੇ ਮੋਹਰ ਲਾਈ ਹੈ, ਇਹ ਬੁਝਾਰਤ ਪਾਈ ਹੈ, ਮੋਹ ਨੂੰ ਦਾਵਣੀ ਨਾਸ ਕਰਨ ਵਾਲੀ ਹੈ। ਗੁਰਬਾਣੀ ਪਵਿੱਤਰ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਉਚਾਰਦੇ ਹਨ,
ਸਾਲ ਵਿੱਚ ਤਿੰਨ ਵਸਤੂ ਪਈਓ,
ਭਾਈ ਸਾਲ ਦੇ ਵਿੱਚ ਤਿੰਨ ਵਸਤੂ ਪਾਈਆਂ ਹਨ,
ਸਤ ਸੰਤੋਖ ਵਿਚਾਰ,
ਸਤ ਤੇ ਸੰਤੋਖ ਤੇ ਤੀਜਾ ਵਿਚਾਰ,
ਅੰਮ੍ਰਿਤ ਨਾਮ ਠਾਕੁਰ ਕਾ ਪਇਓ,
ਤੇ ਭਾਈ ਸਾਲ ਦਾ ਨਾਮ ਅੰਮ੍ਰਿਤ ਪਾ ਦਿੱਤਾ ਵਿੱਚ ਚਾਰ ਹੋ ਗਈਆਂ,
ਜਿਸ ਕਾ
ਸਭ ਤੋਂ ਆਧਾਰੋ, ਜਿਸ ਦੇ ਆਸਰੇ ਸਾਰਾ ਸੰਸਾਰ ਹੈ, ਜਿਹੜਾ ਸਾਰਿਆਂ ਦਾ ਆਸਰਾ ਹੈ, ਇਹਦਾ ਨਾਮ ਬੁਝਾਰਤ ਹੈ। ਸੋ ਵਚਨ ਕਹਿ ਦੇਣਾ ਤੇ ਉਸ ਨੂੰ ਸੋਧ ਕਰਕੇ ਸਿੱਧਤਾ ਕਰਨੀ, ਉਹਨੂੰ ਬੁਝਾਰਤ ਕਹੀਦਾ, ਭਾਵ ਉਹਦਾ ਜਿਹੜਾ ਤਪ ਹੈ, ਉਹਦਾ ਜਿਹੜਾ ਸਿਧਾਂਤ ਹੈ ਉਹ ਸਹੀ ਹੋਣਾ, ਪਰ ਉਹਦੇ ਵਿੱਚ ਭੁੰਡੀ ਪਾ ਲੈਣੀ, ਉਹਨੂੰ ਬੁਝਾਰਤ ਕਹੀਦਾ ਹੈ। ਇਹ ਸਤਿਗੁਰੂ ਜੀ ਨੇ ਬੁਝਾਰਤ ਪਾਈ, ਥਾਲ ਇੱਕ ਹੈ ਤੇ ਵਸਤੂ ਤਿੰਨ, ਕਈਆਂ ਪਾਤੀਆਂ ਚਾਰ, ਇੱਕ ਸੱਤ ਪਾ ਦਿੱਤਾ, ਦੂਜਾ ਸੰਤੋਖ ਤੇ ਤੀਜਾ ਵਿਚਾਰ ਤੇ ਚੌਥਾ ਨਾਮ ਅੰਮ੍ਰਿਤ, ਇਹਦੇ ਵਿੱਚੋਂ ਬੁਝਾਰਤ ਸਿੱਧ ਕਰੋ, ਫੇਰ ਕਰੋ।
ਥਾਲ ਵਿੱਚ ਤਿੰਨ ਵਸਤੂ ਪਈ,
ਇਹ ਥਾਲ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹਦੇ ਚ ਤਿੰਨ ਵਾਸਤੂ ਲਾਭ ਜਾਤ ਵੱਖਰ ਪਈਆਂ ਹੋਈਆਂ ਹਨ।
ਸਤ ਸੰਤੋਖ ਵਿਚਾਰ,
ਇੱਕ ਤਾਂ ਭਾਈ ਸਤ ਪਾ ਦਿੱਤਾ, ਦੂਜਾ ਸੰਤੋਖ, ਇਹ ਦੋਹਾਂ ਦੀ ਵਿਚਾਰ ਕਰ ਲੋ।
ਅੰਮ੍ਰਿਤ ਨਾਮ ਠਾਕੁਰ ਕਾ ਪਇਓ,
ਤੇ ਤੀਜਾ ਪਰਮੇਸ਼ਰ ਦਾ ਨਾਮ ਅੰਮ੍ਰਿਤ ਪਾਤਾ ਠਾਕੁਰ ਦਾ। ਤਿੰਨ ਹੋਰੀਆਂ ਦੀ ਜੋ ਵਿਚਾਰ ਕਰਾਂਗੇ ਪਤਾ ਲੱਗ ਜਾਵੇਗਾ। ਜਿਹੜਾ ਸਾਰਿਆਂ ਦਾ ਆਸਰਾ ਤੇ ਸਾਰਿਆਂ ਨੂੰ ਆਸਰੇ ਰੱਖਣ ਵਾਲਾ ਹੈ, ਤਿੰਨ ਮੇਲ ਦਾ ਪ੍ਰਚਾਰ ਬਣਾ ਦਿੱਤਾ ਹੈ, ਸੱਤ ਮੈਦਾ ਤੇ ਸੰਤੋਖ ਧਿਆਨ ਤੇ ਨਾਮ ਖੰਡ, ਕਿਉਂਕਿ ਨਾਮ ਲਿਖਿਆ ਸਭੇ ਵਸਤੂ ਕੌੜੀਆਂ ਸੱਚੇ ਨਾਮ ਲਿਖਿਆ, ਇਹ ਖੰਡ ਪਾ ਕੇ ਤਿੰਨ ਮੇਲ ਦਾ ਕਿਹੜਾ ਪ੍ਰਚਾਰ ਵੀ ਬਣਾ ਦਿੱਤਾ ਹੈ, ਇਹਨੂੰ ਪੰਚਾਮ੍ਰਿਤ ਵੀ ਕਿਹਾ, ਉਹ ਕਿਵੇਂ ਬਣੇਗਾ ਪੜੋ।
ਸਾਲ ਵਿੱਚ ਤਿੰਨ ਵਸਤੂ ਪਈ,
ਇਹ ਸਾਲ ਦੇ ਵਿੱਚ ਤਿੰਨ ਵਸਤੂ ਪਾ ਦਿੱਤੀਆਂ ਹਨ, ਸਤਿਗੁਰੂ ਗ੍ਰੰਥ ਸਾਹਿਬ ਸਰੂਪ ਸਾਲ ਵਿੱਚ
ਸੰਤੋਖ ਵਿਚਾਰ,
ਇਹ ਸੱਤ ਰੂਪੀ ਮੈਦਾ ਹੈ, ਸੰਤੋਖ ਰੂਪੀ ਘਿਓ ਹੈ, ਵਿਚਾਰ ਰੂਪੀ ਪਾਣੀ ਪਾ ਦਿੱਤਾ।
ਅੰਮ੍ਰਿਤ ਨਾਮ ਠਾਕੁਰ ਕਾ ਪਇਓ,
ਇਹ ਨਾਮ ਰੂਪੀ ਅੰਮ੍ਰਿਤ ਭਲਤੀ ਖੰਡ ਪਾ ਦਿੱਤੀ, ਚਾਰ ਹੋ ਗਈਆਂ ਤੇ ਪੰਜ ਵੀ ਲੈ ਲਓ ਅੱਗ, ਜਹਾਂ ਇੱਕ ਦੀ ਗਿਣਤੀ ਆਵੇ ਸਾਨੀ ਇੱਕ ਅਸ਼ਰ ਹਾਵਾ। ਜਿਸਦਾ ਸਭ ਤੋਂ ਆਧਾਰੋ, ਜਿਸਦਾ ਸਾਰਿਆਂ ਨੂੰ ਆਸਰਾ ਹੈ, ਸਾਰੇ ਜਿਸਦੇ ਆਸਰੇ ਰਹਿੰਦੇ ਹਨ, ਇਹਨਾਂ ਵਿੱਚੋਂ ਇੱਕ ਚੀਜ਼ ਘੱਟ ਹੋਵੇ ਤੇ ਪ੍ਰਸ਼ਾਦ ਨੀ ਬਣੇਗਾ, ਆਟਾ ਨਾ ਪਾਓਗੇ ਤਾਂ ਵੀ ਪ੍ਰਸ਼ਾਦ ਨਹੀਂ, ਘਿਓ ਨਾ ਪਾਓਗੇ ਤਾਂ ਵੀ ਪ੍ਰਸ਼ਾਦ ਨਹੀਂ, ਤੇ ਜੇ ਖੰਡ ਨਾ ਪਾਓਗੇ ਤਾਂ ਵੀ ਪ੍ਰਸ਼ਾਦ ਨਹੀਂ, ਜੇ ਤਿੰਨੇ ਪਾਲਟੀਆਂ ਦੇ ਪਾਣੀ ਨਾ ਪਾਏ ਫੇਰ ਵੀ ਨੀ ਬਣਨਾ, ਤੇ ਜੇ ਪਾਣੀ ਨੀ ਪਾਲਟਾ ਅੱਗ ਨਾ ਬਾਲੀ ਤੇ ਫੇਰ ਵੀ ਨੀ ਬਣਨਾ, ਇਹ ਪੰਜਾਂ ਤੱਤਾਂ ਦੀ ਲੋੜ ਹੈ, ਪੰਜਾਂ ਚੀਜ਼ਾਂ ਦੀ ਲੋੜ ਹੈ, ਇਸ ਵਾਸਤੇ ਪੰਜੇ ਪਾ ਕਰਕੇ ਪੰਚਾਮ੍ਰਿਤ ਵੀ ਬਣਾ ਦਿੱਤਾ ਹੈ, ਤਿੰਨ ਵਾਸੂ ਵੀ ਸਿੱਧ ਕਰ ਦਿੱਤੀਆਂ ਹਨ, ਤੇ ਇਹ ਆਤਮਾ ਆਨੰਦ ਵਾਸਤੇ ਇਹ ਸਤਿਗੁਰੂ ਨੇ ਚੋਲਾ ਵੀ ਬਣਾ ਦਿੱਤਾ ਹੈ, ਭਗਤੀ ਦੀ ਖੰਡ ਤੇ ਸੰਤੋਖ ਦਾ ਆਪਣਾ ਘਿਓ ਤੇ ਸੱਤ ਦਾ ਮੈਦਾ, ਇਹ ਪਾ ਕਰਕੇ ਤਿੰਨੇ ਗੁਰੂ ਕੇ ਚਾਰੋ ਮੰਨੀ ਵੀ ਪਕਾ ਦਿੱਤੀ ਹੈ, ਆਤਮਾ ਆਨੰਦ ਦੀ ਤ੍ਰਿਪਤੀ ਵਾਸਤੇ ਐਸੇ ਸਤਿਗੁਰੂ ਜੀ ਨੇ ਬੁਝਾਰਤ ਪਾਈ ਹੈ।
ਜੇ ਕੋ ਖਾਵੇ ਜੇ ਕੋ ਪੁੰਚੇ,
ਜੇ ਕੋਈ ਖਾਵੇ ਆਪ ਕਮਾਈ ਕਰੇ, ਤੇ ਜੇ ਪੁੰਚੇ ਹੋਰ ਉਹਨਾਂ ਨੂੰ ਖਵਾਉਣਾ ਕਰੇ ਪੁੰਚਾਵੇ,
ਜਿਸਕਾ ਹੋਏ ਉਧਾਰ,
ਉਹਦਾ ਭਾਈ ਉਧਾਰ ਹੁੰਦਾ, ਜੇ ਆਪਦੇ ਕੋਲ ਕੋਈ ਸ਼ਕਤੀ ਹੋਵੇ ਤੇ ਜਾਂ ਕੋਈ ਗੁਣ ਹੋਵੇ, ਕਿਸੇ ਨੂੰ ਨਾਲੇ ਦੇ ਕੱਛੂ ਕੰਮੇ ਦੀ ਜ਼ਰੂਰਤ ਹੀ ਪੈਂਦਾ ਹੈ, ਕਈ ਲੋਕ ਉੱਥੇ ਰੱਖੀ ਰੱਖਦੇ, ਕਹਿੰਦੇ ਕਿਸੇ ਨੂੰ ਕੀ ਵਿਖਾਉਣਾ ਦੇਣਾ ਹੈ, ਪਰ ਵਿਦਿਆ ਜਿਹੜੀ ਹੈ ਇਸ ਨੂੰ ਵਰਤਾਉਣ ਵਾਸਤੇ ਹੁਕਮ ਹੈ, ਬ੍ਰਹਮ ਗਿਆਨ ਦੀ ਦਾਤ ਨੂੰ ਇਕਾਗਰਤਾ ਸਹਿਤ ਰੱਖਣਾ ਚਾਹੀਦਾ
ਹੈ,
ਉਧਾਰ ਕਲਿਆਣ ਹੁੰਦੀ ਹੈ, ਭਾਈ ਮੁਕਤ ਹੋ ਜਾਂਦਾ ਉਹ, ਜਿਹੜਾ ਆਪ ਵੀ ਜਪੇ ਹੋਰ ਉਹਨਾਂ ਨੂੰ ਵੀ ਕਹਿ ਕੇ ਜਪਾਵੇ, ਭਾਵੇਂ ਘੂਰ ਕੇ ਜਪਾ ਲਵੇ,
ਇਹ ਵਸਤ ਕਦੀ ਨਹਿ ਜਾਏ,
ਇਹ ਐਸੀ ਬ੍ਰਹਮ ਗਿਆਨ ਦੀ ਵਸਤੂ ਹੈ, ਛੱਡੀ ਨੀ ਜਾਂਦੀ,
ਨਿਤ ਨਿਤ ਰੱਖ ਔਰ
ਧਾਰ, ਪ੍ਰਤੀ ਜੋ ਨਿਰਮਲ ਰੂਪ ਹੈ ਉਸਨੂੰ ਹਿਰਦੇ ਧਾਰਨ ਕਰਕੇ ਰੱਖੋ,
ਨਾਮ ਸੰਸਾਰ ਚਰਨ ਲੱਗ
ਤਰੀਆ, ਸੰਸਾਰ ਤੋਂ ਗੁਰੂ ਦੇ ਚਰਨੀ ਲਾ ਕੇ ਤਰੀਦਾ ਹੈ ਭਾਈ,
ਨਾਨਕ ਬ੍ਰਹਮ ਪਸਾਰਾ,
ਸਾਰਿਆਂ ਵਿੱਚ ਬ੍ਰਹਮ ਦਾ ਹੀ ਪਸਾਰਾ ਫੈਲਿਆ ਹੋਇਆ ਹੈ,
ਲੋਕ ਮਹੱਲਾ ਪੰਜਵਾਂ,
ਸਤਿਗੁਰ ਕਰਦੇ ਹਨ,
ਤੇਰਾ ਕੀਤਾ ਜਾਤੋ ਨਾਹੀ,
ਤੇਰਾ ਕੀਤਾ ਜਾਤੋ ਨਾਹੀ, ਜੋ ਤੇਰਾ ਪਰਵਕਾਰ ਕੀਤਾ ਸੱਚੇ ਪਾਤਸ਼ਾਹ ਹੀ ਜਾਣਦੇ ਨਹੀਂ ਹਾਂ,
ਤੇਰਾ ਕੀਤਾ ਜਾਤੋ ਨਾਹੀ,
ਤੇਰਾ ਜੋ ਕੀਤਾ ਬ੍ਰਹਮ ਗਿਆਨ ਪੈਦਾ, ਉਸ ਨੂੰ ਅਸੀਂ ਨਹੀਂ ਜਾਣਦੇ ਹਾਂ,
ਮੈਨੂੰ ਯੋਗ ਕੀਤੋ,
ਪਰ ਆਪ ਜੀ ਦਾ ਟੁੱਟ ਕੇ ਕਿਰਪਾ ਕਰਕੇ ਸਾਨੂੰ ਯੋਗ ਕੀਤੋ, ਸਾਨੂੰ ਯੋਗ ਬਣਾ ਲਿਆ, ਭਗਤੀ ਦੇ ਲੈਸ ਕਰ ਦਿੱਤਾ, ਤੁਹਾਡੀ ਮਿਹਰ ਹੀ ਹੈ,
ਨਿਰਗੁਣਿਆਰੇ ਕੋ ਗੁਣ ਨਾਹੀ,
ਅਸੀਂ ਗੁਣਾਂ ਤੋਂ ਰਹਿਤ ਹਾਂ, ਕੋਈ ਵੀ ਗੁਣ ਨਹੀਂ ਸਾਡੇ ਵਿੱਚ,
ਆਪੇ ਤਰਸ ਪਇਓ,
ਆਪੇ ਤਰਸ ਮਿਹਰ ਆਪ ਜੀ ਦੇ ਮਨ ਵਿੱਚ ਆ ਗਈ ਹੈ, ਤਰਸ ਹੀ ਸਾਡੇ ਤੇ ਪਿਆ ਹੋਇਆ ਹੈ,
ਤਰਸ ਪਇਆ ਮਿਹਰਾਮਤ ਹੋਈ,
ਜਦੋਂ ਤਰਸ ਪਇਆ ਮਿਹਰਬਾਨੀ ਆਪ ਜੀ ਨੇ ਕੀਤੀ,
ਸੱਜਣ ਮਿਲਿਆ,
ਸੱਜਣ ਸੱਜਣ ਦਾ ਮਿਲਾਪ ਹੋਇਆ ਚੌਥੇ ਪਾਤਸ਼ਾਹ ਜੀ ਦਾ,
ਨਾਨਕ ਨਾਮ ਮਿਲੇ ਤਾਂ ਜੀਵਾਂ,
ਸਾਨੂੰ ਕਹਿੰਦੇ ਵਾਹਿਗੁਰੂ ਮੰਤਰ ਨਾਮ ਸਾਨੂੰ ਮਿਲੇ ਤਾਂ ਸਾਡਾ ਜਿਉਣਾ ਹੁੰਦਾ
ਹੈ,
ਤਨ ਮਨ ਹਰਿਆ, ਮਨ ਸਾਰਾ ਭਾਈ ਹਰਿਆ ਭਰਿਆ ਹੋ ਗਿਆ ਹੈ,
ਨਾਨਕ ਨਾਮ ਮਿਲੇ ਤਾਂ ਜੀਵਾਂ,
ਸਤਿਗੁਰੂ ਜੀ ਕਹਿੰਦੇ ਭਾਈ ਦੇ ਵਾਹਿਗੁਰੂ ਮੰਤਰ ਨਾਮ ਮਿਲੇ ਤਾਂ ਜਿਉਂਦੇ ਹੁੰਦੇ ਹਾਂ,
ਤਨ ਮਨ ਥੀਵੇ ਹਰਿਆ,
ਤਨ ਵੀ ਤੇ ਮਨ ਵੀ ਸਾਰਾ ਹਰਿਆ ਭਰਿਆ ਹੋ ਗਿਆ,
ਓੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ, ਰਾਗ ਏਕ ਸੰਗ ਪੰਚ ਬਰੰਗਨ,
ਇੱਕ ਰੂਪ ਪਰਮੇਸ਼ਰ ਓਂਕਾਰ ਉਚਾਰਨ ਸੇ ਰੱਖਿਆ ਕਰਨ ਵਾਲਾ, ਸਤਿ ਕਾਲ ਮਾਧ ਰੂਪ ਗੁਰਚੇਤਨ ਸਰੂਪ ਪ੍ਰਸਾਦ ਅਨੰਦ ਸਰੂਪ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਤਮਾ ਰਾਗ ਮਾਲਾ, ਸੋ ਰਾਗਾਂ ਦੀ ਮਾਲਾ ਸਤਿਗੁਰ ਜੀ ਉਚਾਰ ਰਹੇ ਹਨ, ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਗੁਰਬਾਣੀ ਲਿਖਵਾ ਰਹੇ ਸਨ, ਤੇ ਨਾਰਦ ਮੁਨੀ ਇੱਕ ਵੇਰ ਰਾਗਾਂ ਦੇ ਦੇਸ਼ ਵਿੱਚ ਚਲਿਆ ਗਿਆ, ਇਹ ਲੱਤ ਟੁੱਟੀ ਹੈ, ਕਿਸੇ ਦੀ ਬਾਂਹ ਟੁੱਟੀ ਹੈ, ਉਹਨਾਂ ਲੰਗੇ ਸੁੰਡੇ ਹੋਇਆ ਨੂੰ ਵੇਖਿਆ, ਪੁੱਛਿਆ ਤੁਹਾਨੂੰ ਕੀ ਹੋ ਗਿਆ, ਕਹਿਣ ਲੱਗੇ ਮੁਨੀ ਜੀ ਜਿਹੜੇ ਕਲਯੁਗ ਦੇ ਰਾਜੀ ਹਨ, ਨਾ ਤਾਂ ਸਮੇਂ ਦਾ ਪਤਾ ਤੇ ਨਾ ਰਾਜ ਦਾ ਪਤਾ। ਜਦੋਂ ਜੀ ਕਰਦਾ ਗਾਇਨ ਕਰਨ ਲੱਗ ਪੈਂਦੇ ਹਨ, ਉਸ ਟਾਈਮ ਤੇ ਸਾਨੂੰ ਦੌੜ ਕੇ ਜਾਣਾ ਪੈਂਦਾ। ਸੋ ਇਸ ਤਰੀਕੇ ਨਾਲ ਸਾਨੂੰ ਅਖਿਆਈ ਹੈ। ਸੋ ਸਾਡੇ ਤੇ ਕਿਰਪਾ ਕਰੋ। ਨਾਰਦ ਮੋਹਨ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਪੰਜਵੇਂ ਸਰੂਪ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਵੇਲੇ ਗੁਰਤਾ ਗੱਦੀ ਦੇ ਮਾਲਕ ਹੋ ਕੇ ਗੁਰਬਾਣੀ ਰਚ ਰਹੇ ਹਨ। ਇਸ ਵੇਲੇ ਸੰਪੂਰਨਤਾ ਹੋਣ ਵਾਲੀ ਹੈ। ਜੇ ਤੁਸੀਂ ਦੌੜ ਕੇ ਉੱਥੇ ਚਲੇ ਜਾਓ ਤੇ ਗੁਰੂ ਸਾਹਿਬ ਤੁਹਾਡੇ ਤੇ ਕਿਰਪਾ ਕਰਕੇ ਤੁਹਾਨੂੰ ਤੰਦਰੁਸਤੀ ਬਖਸ਼ ਸਕਦੇ ਹੈ। ਸਾਰੇ ਰਾਗ ਅਰਾਗਣੀਆਂ ਸੋ ਪੁੱਤਰਾਂ ਸਮੇਤ ਇਹ ਸਤਿਗੁਰਾਂ ਦੇ ਪਾਸ ਆਏ, ਬੇਨਤੀ ਕੀਤੀ। ਮਹਾਰਾਜ ਕਹਿਣਗੇ ਭਾਈ ਜੀ ਪਹਿਲਾਂ ਆ ਜਾਂਦੇ ਤੇ ਠੀਕ ਸੀ, ਹੁਣ ਤਾਂ ਅਸੀਂ ਮੋਹਰ ਲਾ ਦਿੱਤੀ ਹੈ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਪ ਸਾਰਿਆਂ ਨੂੰ ਬਖਸ਼ਣਹਾਰ ਹੋ। ਅੱਗੇ ਵੀ ਤੁਸਾਂ ਬਖਸ਼ਣਾ ਸੀ, ਹੁਣ ਵੀ ਤੁਸਾਂ ਬਖਸ਼ਣਾ ਹੈ। ਕਿਰਪਾ ਕਰਕੇ ਸਾਨੂੰ ਨਿਹਾਲ ਕਰੋ, ਸਾਡਾ ਦੁੱਖ ਮਿਟੋ, ਹੋਰ ਅਸੀਂ ਕਿੱਥੋਂ ਦੁੱਖ ਮਿਟਾਵਾਂਗੇ। ਗੁਰੂ ਗਰੀਬ ਨਿਵਾਸ ਜੀ ਨੇ ਇਹਨਾਂ ਦੀ ਘਗਿਆ ਕੇ ਕੀਤੀ ਹੋਈ ਬੇਨਤੀ ਸੁਣ ਕੇ ਮਿਹਰਬਾਨੀ ਵਿੱਚ ਆਏ, ਦਿਆਲਤਾ ਵਿੱਚ ਆਏ। ਭਾਈ ਗੁਰਦਾਸ ਜੀ ਨੂੰ ਹੁਕਮ ਕੀਤਾ ਕਿ ਭਾਈ ਗੁਰਦਾਸ ਸਾਹਿਬਾਨ ਤੋਂ ਇਹ ਰਾਗ ਜਿੰਨੇ ਹੈ, ਜਿੰਨੀਆਂ ਜਿੰਨੀਆਂ ਇਹਨਾਂ ਦੇ ਘਰਾਂ ਵਾਲੀਆਂ, ਜਿੰਨੇ ਜਿੰਨੇ ਇਹਨਾਂ ਦੇ ਪੁੱਤਰ ਹੈ, ਨੰਬਰ ਵਾਰ ਇਹਨਾਂ ਸਾਰਿਆਂ ਦਾ ਨਾਂ ਲਿਖ ਦਿਓ ਤੇ ਨਾਲ ਹੁਕਮ ਕਰ ਦਿੱਤਾ ਕਿ ਭਾਈ ਜਿਹੜਾ ਗੁਰਸਿੱਖ ਇਹ ਰਾਗ ਮਾਲਾ ਦਾ ਭੋਗ ਨਾਲ ਪਾ ਦੇਗਾ, ਉਹਦੀਆਂ ਸਾਰੀਆਂ ਕਾਮਨਾ ਪੂਰੀਆਂ ਹੋਣਗੀਆਂ। ਅਰਥਾਂ ਵਿੱਚ ਬੇਨਤੀ ਕਰਾਂਗਾ ਨਾਲ ਨਾਲ, ਉਹਦੀਆਂ ਕਾਮਨਾ ਸਾਰੀਆਂ ਪੂਰੀਆਂ ਹੋਣਗੀਆਂ। ਤੇ ਜਿਹੜਾ ਭਾਈ ਅੱਗੇ ਬਗੈਰ ਪਾਠ ਦਾ ਭੋਗ ਪਾ ਦੇਗਾ ਅਧੂਰਾ ਰਹੇਗਾ। ਰਾਗ ਮਾਲ ਪਰ ਹੋਵਤ ਪੂਰਾ, ਰਾਗ ਮਾਲ ਬਿਨ ਪਾਠ ਅਧੂਰਾ। ਭੋਗ ਪਾਏ ਰਾਗ ਮਾਲਾ ਪੜ, ਪਹਿਲੀਆਂ ਪੰਕਤੀਆਂ ਗੁਰਬਲਾਸ ਵਿੱਚ, ਭੋਗ ਪਾਏ ਰਾਗ ਮਾਲਾ ਪੜ, ਫਿਰ ਮੈਂ ਪਾਪ ਜਾਏ ਸਭ ਛੜ। ਰਾਗ ਮਾਲ ਬਿਨ ਪਾਠ ਅਧੂਰਾ, ਰਾਗ ਮਾਲ ਪੜ ਹੋਵਤ ਪੂਰਾ, ਇਹ ਬਚਨ ਕਹੇ ਹਨ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਰਾਗਾਂ ਦੀ ਬੇਨਤੀ ਸੁਣ ਕੇ ਭਾਈ ਗੁਰਦਾਸ ਜੀ ਤੇ ਬਖਸ਼ਿਸ਼ ਕਰਕੇ ਇਹ ਪਵਿੱਤਰ ਰਾਗ ਮਾਲਾ ਦੀ ਬਾਣੀ ਉਚਾਰਨ ਕੀਤੀ ਹੈ। ਸੋ ਸਮਾਪਤੀ ਦੇ ਵਿੱਚ ਜਿਹੜਾ ਸਾਰਾ ਪ੍ਰਕਰਨ ਹੈ ਉਹ ਜਿੱਥੇ ਸੱਚਾ ਅੱਖਰ ਅੱਗੇ ਜਾ ਕੇ ਆਵੇ ਤੇ ਨਾਲੇ ਧਾਨ ਗਾਉਣਾ, ਉੱਥੇ ਬੇਨਤੀ ਕਰਾਂਗੇ। ਸੁਣੋ ਰਾਗ ਮਾਲਾ, ਰਾਗਾਂ ਦੀ ਮਾਲਾ ਪੰਕਤੀ ਸਤਿਗੁਰੂ ਗਰੀਬ ਨਿਵਾਸ ਜੀ ਉਚਾਰਦੇ ਹਨ। ਨੰਬਰ ਵਾਰ
ਰਾਗ ਏਕ ਸੰਗ ਪੰਚ ਬਰੰਗਨ,
ਸਤਿਗੁਰੂ ਕਹਿੰਦੇ ਭਾਈ ਇੱਕ ਤਾਂ ਰਾਗ ਹੈ, ਇੱਕ 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 ਰਾਗ ਨਾਲ ਸੰਗ ਸਾਤ ਪੰਜ ਹਨ, ਬਾਹਰ ਅੰਗਣਾ ਵਾਲੀਆਂ ਸ੍ਰੇਸ਼ਟ ਇਸਤਰੀਆਂ ਘਰਾਂ ਵਾਲੀਆਂ।
ਸੰਗ ਅਲਾਪ ਹੈ ਆਠੋ ਨੰਦਨ,
ਤੇ ਸੰਗ ਅਲਾਪ ਹੈ ਆਠੋ ਨੰਦਨ, ਸੰਗ ਸਾਥ ਉਹਨਾਂ ਦੇ ਅਲਾਪੇ ਕਾਰਜ ਹਨ, ਅੱਠ ਅੱਠ ਇਹਨਾਂ ਦੇ ਪੁੱਤਰ ਹਨ ਇੱਕ ਇੱਕ ਦੇ।
ਪ੍ਰਥਮ ਰਾਗ ਭੈਰਵ ਵੈ ਕਰਹੀ,
ਭਾਰਤ ਉਮਰ ਜਿਹੜਾ ਰਾਗ ਕਹਿੰਦੇ ਭੈਰੋ ਵੈ ਕਰਹੀ, ਭੈਰੋ ਵੈ ਉਹ ਰਾਗ ਕਹਿ ਰਹੇ ਹਾਂ।
ਪੰਚ ਰਾਗਨੀ ਸੰਗ ਉਚਰਹੀ,
ਪੰਜ ਇਸਦੇ ਨਾਲ ਹਨ ਉਹ ਵੀ ਉਚਾਰਦੀਆਂ ਹਨ ਸਤਿਗੁਰ ਦੇ ਜਸ ਨੂੰ, ਕਿਹੜੀਆਂ ਕਿਹੜੀਆਂ ਉਹ?
ਪ੍ਰਥਮ ਭੈਰਵੀ ਬਿਲਾਵਲੀ,
ਪਹਿਲੀ ਭਾਈ ਭੈਰਵੀ ਹੈ, ਦੂਜੀ ਬਿਲਾਵਲੀ ਹੈ,
ਪੁਨਿਆਕੀ ਗਾਵ ਹੈ ਬੰਗਲੀ,
ਤੀਜੀ ਪੁਨਿਆਕੀ ਹੈ, ਚੌਥੀ ਬੰਗਲੀ ਵੀ ਨਾਲ ਗਾ ਰਹੀ ਹੈ।
ਹੁਣ ਅਸਲੇਖੀ ਕੀ ਭਈ ਬਾਰੀ,
ਪੂਰਾ ਪਾਈਏ ਪਾਣੀ ਅਸਲੇਖੀ ਦੀ ਵਾਰੀ ਵੀ ਆ ਗਈ ਨਾਲ।
ਭੈਰਾਂ ਕੇ ਪੰਚਾ ਨਾਰੇ,
ਭੈਰੋ ਰਾਜ ਦੇ ਘਰ ਵਾਲੀਆਂ ਪੰਜ ਹਨ ਇਸਤਰੀਆਂ।
ਪੰਚਮ ਹਰਖ ਦਸਾਖ ਸੁਣਾਵ ਹੈ,
ਪੰਚਮ ਹਰਖ ਦਸਾਖ ਸੁਣਾਵ ਹੈ, ਇੱਕ ਪੰਚਮ ਦੂਜਾ ਹਰਖ ਤੇ ਤੀਜਾ ਦਸਾਖ ਸੁਣਾਉਂਦੇ ਹਨ।
ਕਾਲਮ ਮਦ ਮਾਧਵ ਗਾਵ ਹੈ,
ਚੌਥਾ ਬੰਗਾਲਮ ਬੰਗਾਲਮ, ਪੰਜਵਾਂ ਮਾਧਮ, ਛੇਵਾਂ ਮਾਧਵ ਇਹ ਵੀ ਗਾਉਂਦੇ ਹਨ।
ਲਲਤ ਬਿਲਾਵਲ ਗਾਵਹੀ,
ਸੱਤਵਾਂ ਲਲਤ ਤੇ ਅੱਠਵਾਂ ਬਿਲਾਵਲ, ਇਹ ਅੱਠ ਪੁੱਤਰ ਵੀ ਨਾਲ ਹੀ ਗਾਉਂਦੇ ਹਨ ਭੈਰੋ ਦੇ,
ਆਪਣੇ ਆਪਣੇ
ਆਪਣੇ ਆਪਣੇ ਤਰ੍ਹਾਂ ਤਰੀਕਿਆਂ ਦੇ ਨਾਲ।
ਅੱਠ ਪੁੱਤਰ ਭੈਰਵ ਕੇ,
ਇਹ ਭਾਈ ਅੱਠ ਪੁੱਤਰ ਹੈ ਭੈਰੋ ਰਾਗ ਦੇ।
ਗਾਇਨ ਪਾਤਰ,
ਇਹ ਕਿਰਪਾ ਦੇ ਪਾਤਰ ਬਣ ਕੇ ਗਾਉਣ ਵਾਲੇ ਹੋ ਕੇ ਗਾਉਂਦੇ ਹਨ।
ਮਾਲ ਕੌਸਕ ਆਲਾਪ ਹੈ,
ਦੂਜਾ ਭਾਈ ਮਾਲ ਕੌਸਕ ਜਾ ਜਾਣ ਲਓ।
ਸੰਗ ਰਾਗਨੀ ਪਾਂਚਾ ਥੱਪ ਹੈ,
ਪੰਜ ਰਾਗਨੀ ਇਸ ਨਾਲ ਵੀ ਥੱਪ ਹੈ ਸਤ ਹਨ।
ਗੋਂਡ ਕਰੀ ਅਰ ਦੇਵ ਗੰਧਾਰੀ,
ਇੱਕ ਤਾਂ ਗੋਂਡ ਹੈ ਤੇ ਦੂਜੀ ਦੇਵ ਗੰਧਾਰੀ ਹੈ।
ਗੰਧਾਰੀ ਸੀਹ ਤੇ ਉਚਾਰੀ,
ਦੇਵ ਗੰਧਾਰੀ ਤੇ ਇੱਕ ਗੰਧਾਰੀ ਇੱਕ ਸੀਹ ਹੁੱਟੀ, ਇਹ ਚਾਰ ਹੋ ਗਈਆਂ।
ਧਨਾਸਰੀ ਇਹ ਪਾਂਚਾ ਗਾਈ,
ਤੇ ਪੰਜਵੀਂ ਧਨਾਸਰੀ ਇਹ ਗੌੜਾ ਕੀਤੀਆਂ ਹਨ, ਇਹ ਗਾ ਰਹੀਆਂ ਹਨ, ਗੌੜਾ ਨੀ ਕੀਤੀਆਂ ਗਾ ਰਹੀਆਂ ਹਨ।
ਮਾਲ ਰਾਗ ਕੌਸਕ ਸੰਗ ਲਾਈ,
ਇਹ ਮਾਲ ਰਾਗ ਕੌਸਕ ਦੇ ਨਾਲ ਲਾ ਦਿੱਤੀਆਂ ਪੰਜੇ।
ਮਾਰੋ ਮਸਤ ਅੰਗ ਮੇਵਾਰਾ,
ਇਹ ਲਾਈ ਨਾਮ ਲਿਆਉਣ ਦਾ ਵੀ ਹੁੰਦਾ ਲੈ ਕੇ ਆਇਆ। ਹਾਂਜੀ,
ਮਾਰੋ ਮਸਤ ਅੰਗ ਮੇਵਾਰਾ,
ਮਾਰੋ ਇੱਕ ਦੂਜਾ ਮਸਤ ਅੰਗ, ਤੀਜਾ ਮੇਵਾਰਾ, ਮਸਤ ਅੰਗ ਕਥਾ ਪਾਠ ਹੈ।
ਪਰਬਲ ਚੰਡ ਕੌਸਕ ਉਭਾਰਾ,
ਤਿੰਨ ਹੋ ਗਏ ਪਰਬਲ ਚੰਡ, ਚਾਰ ਤੇ ਕੌਸਕ ਉਭਾਰਾ ਇਹ ਪੰਜ ਹੋ ਗਏ ਤੇ ਉਭਾਰਾ ਛੇ ਹੋ ਗਏ ਭੌਰਾ ਨਾਲ ਅੱਠ ਹੋ ਗਏ ਇਹਨਾਂ ਨੇ ਇੱਥੋਂ ਨੀ ਗਾਉਣਾ ਕੀਤਾ ਜਸ
ਨੂੰ
ਅੱਠ ਭਾਈ ਮਾਲ ਕੌਸਕ ਦੇ ਨਾਲ ਆਏ ਹਨ ਇੱਧਰ ਆ ਜਾਓ ਮਰਜ਼ੀ ਫਿਰ ਕਹਿੰਦੇ ਭਾਈ ਹਿੰਡੋਲ ਆ ਗਿਆ ਉਹਦੇ ਤਾਂ ਮੈਂ ਮਾਫ਼ੀ ਮੰਗ ਲਈ ਸੀ ਅੱਜ ਵੀ ਮੈਂ ਮੰਗ ਲੈਂਦਾ ਹਾਂ ਫਿਰ ਭਾਈ ਹਿੰਡੋਲ ਆ ਗਿਆ ਪੰਜ ਘਰ ਵਾਲੀਆਂ ਇਸਤਰੀਆਂ ਤੇ ਅੱਠ ਪੁੱਤਰ ਇਸ ਦੇ ਨਾਲ ਵੀ ਆਏ ਉਹਨਾਂ ਦੇ ਕਾਰਨ ਦੇ ਸਹਿਤ ਹੋਣ ਦੇ ਕਾਰਨ ਕਲੋ ਲਹਿਰਾਂ ਉੱਠਦੀਆਂ ਗਾਉਂਦੀਆਂ ਕਿਸ ਤਰ੍ਹਾਂ ਗਾਉਂਦੇ ਆ ਤਾਰ ਮਿਲਾ ਕਰਕੇ ਤਾਲ ਦੇ ਨਾਲ ਗਾਉਂਦੇ ਨੇ ਕਿ ਜੋੜੀ ਵਾਲੇ ਦਾ ਮੂੰਹ ਦੂਜੇ ਪਾਸੇ ਤੇ ਵਾਜੇ ਵਾਲਾ ਰੁਪਈਏ ਵਾਲ ਝਾਕ ਲਾਉਂਦੇ ਇਸ ਤਰ੍ਹਾਂ ਨਹੀਂ ਤੇਲੰਗੀ ਆ ਗਈ ਇੱਕ ਦੇਵਕਰੀ ਆ ਗਈ ਬਸੰਤੀ ਸੰਦੂਰ ਸੁਹਾਈ ਇੱਕ
ਬਸੰਤੀ ਇੱਕ
ਸੰਦੂਰ ਸੋਮਨੀਕ ਰਸ ਹੀਰੀ ਲੈ ਭਾਰ ਜਾ ਭਾਰ ਜਾ ਪੰਜ ਹਨ ਇਸਤਰੀਆਂ
ਰੰਗ ਲਾਏ ਪਾਂਚਾ ਆਰ ਜਾ
ਪੰਜੇ ਲਾਲ ਹਨ ਸੁੰਦਰ
ਆਨੰਦ ਭਾਸਕਰ ਆਏ
ਇੱਕ ਸੁਰਮਾਨੰਦ ਦੂਜਾ ਭਾਸਕਰ ਇਹ ਵੀ ਆ ਗਿਆ
ਚੰਦਰ ਬਿੰਬ ਮੰਗਲਨ ਸੁਹਾਏ
ਚੰਦਰ ਬਿੰਬ ਇੱਕ ਮੰਗਲਨ ਇਹ ਸੋਮਨੀਕ ਚਾਰ ਹੋ ਗਏ
ਸਰਸਵਾਨ ਆਹੇ ਬਿਨੋਦਾ
ਇੱਕ ਸਰਸਵਾਨ ਪੰਜ ਆ ਬਹਰੋ ਆਹੇ ਹੈ ਬਿਨੋਦਾ ਸੋ ਛੇਵਾਂ
ਗਾਵ ਹੈ ਸਰਸ ਬਸੰਤ ਕਮੋਦਾ
ਸਰਸ ਰਾਤ ਦੇ ਗਾਉਂਦੇ ਨੇ ਬਸੰਤ ਦੇ ਕਮੋਦਾ ਦੋ ਇਹ ਹੋ ਗਏ ਅੱਠ ਬਣ ਗਏ
ਅੱਠ ਪੁੱਤਰ ਮੈਂ ਕਹੇ ਸਵਾਰ
ਇਹ ਅੱਠ ਪੁੱਤਰ ਕਹਿੰਦੇ ਸਵਾਰ ਕੇ ਕਹੇ ਹਾਂ ਲੜੀਵਾਰ
ਆਈ ਦੀਪਕ ਕੀ ਵਾਰੀ
ਫਿਰ ਕਹਿੰਦੇ ਦੀਪਕ ਦੀ ਵਾਰੀ ਆ ਗਈ
ਕਛੇਲੀ ਪੱਟ ਮੰਜਰੀ
ਇੱਕ ਕਛੇਲੀ ਇੱਕ ਪੱਟ ਮੰਜਰੀ
ਕਹੀ ਅਲਾਪ
ਇੱਕ ਟੋਡੀ ਅਲਾਪ ਕੇ ਕਹਿ ਰਹੀ ਉਚਾਰਨ ਕਰ ਰਹੀ ਹੈ ਪਹਿਲਾਂ ਤੇ ਕੱਕਾ ਮੋਦੀ ਆ ਬਹੁਤ ਪੰਜਵੀਂ ਗੂਜਰੀ ਹੋ ਗਈ
ਦੀਪਕ ਕੇ
ਦੀਪਕ ਦੇ ਨਾਲ ਇਸਤ ਕਰ ਦਿੱਤੀਆਂ ਇੱਕ ਕਾਲੰਕ ਦੂਜਾ ਕੁੰਤਲ ਆ ਬਹੁਤ ਆਰਾਮ ਹੈ ਤੀਜਾ
ਕਮਲ ਕੁਸਮ ਚੰਪਕ ਕੇ ਨਾਮ
ਚੌਥਾ ਕਮਲ ਹੈ ਪੰਜਵਾਂ ਕੁਸਮ ਹੈ ਛੇਵਾਂ ਚੰਪ ਕੇ ਨਾਂ ਹਨ ਇਹਨਾਂ ਦੇ ਇੱਕ ਦੌਰਾ ਔਰ ਰਾਮ ਕੋਈ ਰਾਮ ਦਾ ਨਾਮ ਉਚਾਰਨ ਕਰਦੇ ਰਾਮਾ ਨੇ ਪਹਿਲਾਂ ਕਾਲੰਕਾ ਕੁੰਤਲ ਔਰ ਰਾਮ ਇੱਕ ਕਾਲੰਕਾ ਹੈ ਦੂਜਾ ਕੁੰਤਲ ਹੈ ਔਰ ਬਹੁੜੇ ਰਾਮ ਦਾ ਉਚਾਰਨ ਕਰਦੇ ਹਨ ਤੇ ਕਮਲ ਇੱਕ ਕੁਸਮ ਚੰਪਕ ਕੇ ਨਾਮ ਇਹ ਨਾਂ ਹਨ ਇਹਨਾਂ ਦੇ ਦੱਸੇ ਹੋਏ ਇੱਕ ਦੌੜਾ ਤੇ ਬਹੁੜਾ ਕਾਂਗਰਾ ਤੇ ਇੱਕ ਕਲਿਆਣ ਇਹ ਅੱਠ ਬਣ ਗਏ
ਪੁੱਤਰ ਦੀਪਕ ਕੇ
ਜਾਨਾ ਇਹ ਅੱਠ ਪੁੱਤਰ ਭਾਈ ਦੀਪਕ ਦੇ ਜਾਣ ਲਵੋ
ਸਭ ਮਿਲ ਸ੍ਰੀ ਰਾਗ ਵੈ ਗਾਵੇ
ਇਹ ਸਾਰੇ ਮਿਲ ਕੇ ਗਾਉਂਦੇ ਹਨ ਪ੍ਰੇਮ ਦੇ ਸਹਿਤ ਹੁਣ ਸ੍ਰੀ ਰਾਗ ਦੀ ਵਾਰੀ ਹੈ
ਸਭ ਮਿਲ ਸ੍ਰੀ ਰਾਗ ਵੈ ਗਾਵੇ
ਸਾਰੇ ਮਿਲ ਕੇ ਸ੍ਰੀ ਰਾਗ ਨੂੰ ਗਾਉਂਦੇ ਹਨ ਸ੍ਰੀ ਰਾਗ ਵੀ ਗਾਉਂਦਾ
ਪੰਚਾ ਸੰਗ ਬਰੰਗਨ ਲਾਵੇ
ਪੰਜ ਪੰਜ ਘਰ ਵਾਲੀਆਂ ਲਾਵੇ ਨਾਲ ਲਿਆਏ ਹਨ
ਕਰਨਾਟੀ ਧਰੀ
ਇੱਕ ਬੈਰਾਰੀ ਇੱਕ ਕਰਨਾਟੀ ਇਹ
ਗਵਰੀ ਗਾਲ ਹੈ ਆਸਾਵਰੀ
ਇਹ ਗਾਉਂਦੀ ਹੈ ਆਸਾਵਰੀ ਆਸਾਵਰੀ ਨੇ ਆਸਾਵਰੀ ਹੈ ਗਾ ਰਹੀਆਂ ਹਨ ਗੌਰਵਤਾ ਦੇ ਸਹਿਤ
ਇਹ ਪਛ ਸਿੰਧ ਵੀ ਅਲਾਪੀ
ਇਹਨਾਂ ਦੇ ਨਾਲ ਹੀ ਸਿੰਧ ਵੀ ਅਲਾਪ ਕਰਦੀ ਹੈ
ਸ੍ਰੀ ਰਾਗ ਸਿਓ ਪਾਂਚਾ ਸਾਪੀ
ਇਹ ਸ੍ਰੀ ਰਾਗ ਨਾਲ ਪੰਜ ਲਾ ਦਿੱਤੀਆਂ ਭਾਈ
ਸਾਲੂ ਸਾਰਗ ਸਾਗਰਾ
ਇੱਕ ਸਾਲੂ ਹੈ ਇੱਕ ਸਾਰਗ ਹੈ ਤੀਜਾ ਸਾਗਰਾ ਹੈ
ਗੌਂਡ ਗੰਭੀਰ
ਔਰ ਬਹੁਤ ਇੱਕ ਗੌਂਡ ਹੈ ਇੱਕ ਗੰਭੀਰ ਹੈ
ਅੱਠ ਪੁੱਤਰ ਸ੍ਰੀ ਰਾਗ ਕੇ
ਪੰਜ ਹੋ ਗਏ ਪਹਿਲੀ ਪੰਚ ਚ ਅੱਠ ਪੁੱਤਰ ਸ੍ਰੀ ਰਾਗ ਦੇ ਹਨ ਤਿੰਨ ਅੱਗੇ ਸੁਣੋ
ਗੁੰਡ ਕੁੰਭ ਹਮੀਰ
ਇੱਕ ਗੁੰਡ ਹੈ ਇੱਕ ਕੁੰਭ ਹੈ ਇੱਕ ਹਮੀਰ ਹੈ ਅੱਠ ਪੁੱਤਰ ਬਣ ਗਏ ਇਹ
ਮੇਘ ਰਾਗ ਵੈ ਗਾਵੇ
ਭਾਈ ਮੇਘ ਰਾਗ ਉਹ ਵੀ ਉਸੇ ਨੂੰ ਗਾਉਂਦਾ ਪਰਮੇਸ਼ਰ ਨੂੰ
ਪੰਚਾ ਸੰਗ ਬਰੰਗਨ ਲਾਵੇ
ਇਹ ਵੀ ਪੰਜਾਂ ਨੂੰ ਨਾਲ ਲੈ ਕੇ ਲੱਗੀਆਂ ਹਨ ਇਸ ਨਾਲ
ਸੋਰਠ ਗੋਡ ਮਲਾਰੀ ਧੁਨੀ
ਇੱਕ ਤਾਂ ਸੋਰਠ ਹੈ ਦੂਜੀ ਗੋਡ ਹੈ ਤੀਜੀ ਮਲਾਰੀ ਹੈ ਧੁਨੀ ਦੇ ਸਹਿਤ
ਗਾਵ ਹੈ ਆਸਾ ਗੁਣ ਗੁਣੀ
ਇਹ ਭਾਈ ਆਸਾ ਵੀ ਗਾਉਂਦੀ ਹੈ ਗੁਣ ਗੁਣੀ ਵਿਚਾਰ ਦੇ ਸਹਿਤ
ਉੱਚਾ ਸੁਰ ਸੁਹਾ ਪੁਨ ਕੀਨੀ
ਇਹ ਸੁਹਾ ਪੁਨ ਬਣਾਉਣਾ ਕੀਤੀ ਹੈ
ਮੇਘ ਰਾਗ ਤੋਂ ਪਾਂਚਾ ਚੀਨੀ
ਇਹ ਮੇਘ ਰਾਗ ਦੇ ਸਾਲ ਪੰਜ ਚੀਨੀ ਜਾਣ ਲਵੋ
ਮੈਰਾ ਤਰ ਗਾ ਰਾਜ ਧਰ ਕੇਦਾਰਾ
ਇੱਕ ਬੈਰਾ ਧਰ ਇੱਕ ਦਾਈ ਧਰ ਇੱਕ ਕੇਦਾਰਾ ਤਿੰਨ
ਜਬਲੀ ਧਰ ਨਟ ਆਓ ਜਲ ਧਾਰਾ
ਇੱਕ ਜਬਲੀ ਧਰ ਚਾਰ ਤੇ ਨਟ ਪੰਜ ਆਓ ਬਾਹਰੋ ਜਲ ਧਾਰਾ ਛੇ
ਹੁਣ ਗਾਵਹਿ ਸ਼ੰਕਰ ਆਓ ਸਿਆਮਾ
ਗਾਉਂਦਿਆਂ ਸ਼ੰਕਰ ਸ਼ਿਵਜੀ ਆੜਕ ਸ਼ੰਕਰ ਆੜਕ ਵੀ ਤੇ ਸਿਆਮਾ ਆੜਕ ਵੀ
ਮੇਘ ਰਾਗ ਪੁੱਤਰਨ ਕੇ ਨਾਮ
ਮੇਘ ਰਾਗ ਦੇ ਪੁੱਤਰਾਂ ਦੇ ਨਾਂ ਹਨ ਭਾਈ ਦੇਖ ਲੋ ਕਈ ਲੋਕ ਕਹਿੰਦੇ ਫਿਰ ਰਾਗਮਾਲਾ ਦੀ ਚੰਚਲਤਾਈ ਆਉਂਦੀ ਹੈ ਚੰਚਲਤਾਈ ਦਾ ਕਥਨ ਕੀਤਾ ਜੇ ਅੰਤਰੀ ਵਾਰੀ ਉਹਦੇ ਸੁਣ ਤੋਂ ਪਤਾ ਲੱਗਣਾ ਕਿਹੜੀ ਚੰਚਲਤਾਈ ਇਹਦੇ ਵਿੱਚ ਗਿਣਤੀ ਦੱਸੀ ਹੈ ਖਸ ਰਾਗ ਉਹਨ ਗਾਏ ਉਹਨੂੰ ਉਸ ਪਰਮੇਸ਼ਰ ਦੇ ਤਾਂ ਗਾਇਆ ਹੈ ਛੇ ਰਾਗਾਂ ਨੇ
ਰਾਗ ਨੀਤੀ
ਤੇ ਨਾਲ ਕੀ ਉਹਦੀਆਂ ਘਰ ਵਾਲੀਆਂ ਛੇ ਪੰਜਾ ਤੀ
ਪੁੱਤਰ ਰਾਗਨ ਕੇ
ਸਾਰੇ ਪੁੱਤਰ ਪਾਏ ਰਾਗਾਂ ਦੇ ਹਨ
ਦਸ ਪੀਸ
ਅਠਾਰਾਂ ਤੇ ਦਸ ਅਠਾਈ ਤੇ ਵੀਹ ਅੜਤਾਲੀ ਛੇ ਅੱਠ ਅੜਤਾਲੀ ਅੜਤਾਲੀ ਪੁੱਤਰ ਹੋ ਗਏ ਤੇ ਤੀਹ ਘਰ ਵਾਲੀਆਂ ਅਠੱਤਰ ਹੋ ਗਏ ਤੇ ਛੇ ਆਪ ਮੁਖੀ ਰਾਗ ਹੋਏ ਚੁਰਾਸੀ ਬਣ ਗਏ ਜਿਹੜਾ ਰਾਗਮਾਲਾ ਦਾ ਪਾਠ ਕਰੇਗਾ ਉਹਨੂੰ ਕਦੇ ਚੁਰਾਸੀ ਦਾ ਗੇੜਾ ਨੀ ਭੁਗਤਣਾ ਪਵੇਗਾ ਸਵਰਨਿਤਾ ਪ੍ਰਤੀ ਨਿਤਨੇਮ ਕਰਨ ਵਾਲੇ ਨੂੰ ਜਿਹੜਾ ਭੋਗ ਵੀ ਪਾਵੇਗਾ ਭੋਗ ਦੇ ਟਾਈਮ ਤੇ ਨਾਲ ਉਹਨੂੰ ਵੀ ਚੁਰਾਸੀ ਦਾ ਗੇੜਾ ਨੀ ਭੁਗਤਣਾ ਪਵੇਗਾ ਕੱਟਿਆ ਜਾਵੇਗਾ ਇਹ ਚੁਰਾਸੀ ਚੁਰਾਸੀ ਹੈ ਗਿਣਤੀ ਕੀਤੀ ਹੈ ਸੋ ਸ਼ਰਾਰਤ ਕੀਤੀ ਹੈ ਕਿਸੇ ਨੇ ਇੱਥੇ ਛਿੱਕਾ ਲਾਇਆ ਹੈ ਸੋ ਆਪ ਪੋਥੀਆਂ ਦੇ ਵਿੱਚ ਦੋਵੇਂ ਏਕੇ ਹੁੰਦੇ ਕੀ ਹਨ ਤੁਹਾਡੇ ਦੋ ਹਨ ਸੋ ਖਾਲਸਾ ਜੀ ਅਠਾਰਾਂ ਦਸ ਬੀਸ ਅਠਾਰਾਂ ਹੋ ਗਏ ਅਠਾਰਾਂ ਤੇ ਦਸ ਅਠਾਈ ਤੇ ਵੀਹ ਅੜਤਾਲੀ ਇਹ ਗਿਣਤੀ ਵੀ ਹੈ ਬੀਬੀ ਬੱਚੇ ਨੂੰ ਉਧਰ ਲੈ ਜਾ ਰੌਲਾ ਨੂੰ ਪਾਉਣ ਸੋ ਇਹ ਅੜਤਾਲੀ ਬਣ ਗਏ ਹੈ ਤੇ ਤੀਹ ਘਰ ਵਾਲੀਆਂ ਬਣ ਗਈਆਂ ਅਠੱਤਰ ਬਣ ਗਏ ਤੇ ਛੇ ਬਣ ਗਏ ਰਾਗ ਆਪ ਮਾਲਕ ਜਿਹੜੇ ਮੁਖੀ ਚੁਰਾਸੀ ਇਹਨਾਂ ਦੀ ਗਿਣਤੀ ਹੈ ਰਾਗਾਂ ਦੀ ਤੇ ਰਾਗੜੀਆਂ ਦੀ ਤੇ ਪੁੱਤਰਾਂ ਦੀ ਸੋ ਇੱਥੇ ਹੁਣ ਇੱਕ ਹੈ ਜਿਹੜੇ ਭਰਾ ਸਾਡੇ ਕਹਿੰਦੇ ਜੇ ਰਾਗਮਾਲਾ ਨਹੀਂ ਉਹ ਕਹਿੰਦੇ ਦੇਖੇ ਆਦ ਸੱਚ ਜੁਗਾਦ ਸੱਚ ਇਸੇ ਐੜੇ ਤੋਂ ਮਹਾਰਾਜ ਨੇ ਬਾਣੀ ਆਰੰਭ ਕੀਤੀ ਹੈ ਉਹ ਇੱਥੋਂ ਲੈਂਦੇ ਹੈ ਜੇ ਪਰ ਉਹਨਾਂ ਨੂੰ ਪੁੱਛ ਲਈਏ ਗਾਹ ਸਿੱਧ ਨਹੀਂ ਕਰ ਸਕਦੇ ਜੇ ਆਦ ਸੱਚ ਜੁਗਾਦ ਸੱਚ ਤੋਂ ਹੈ ਇੱਥੇ ਵੀ ਏਕਾ ਲਾਇਆ ਤੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉੱਥੇ ਵੀ ਏਕਾ ਲਾਇਆ ਫਿਰ ਉੱਥੇ ਦੁਆ ਵੀ ਚਾਹੀਦਾ ਸੀ ਨਾਨਕ ਹੋਤੀ ਧੀ ਸੱਚ ਜਿਹੜਾ ਹੈ ਇੱਥੋਂ ਤੱਕ ਮੂਲ ਮੰਤਰ ਚਾਰ ਕੇ ਇੱਕ ਏਕਾ ਲਾਇਆ ਦੂਆ ਨਹੀਂ ਲਾਇਆ ਇੱਥੇ ਕੇਵਲ ਡੰਡੀਆਂ ਨਹੀਂ ਉੱਥੇ ਏਕਾ ਲਾ ਕੇ ਤੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਦੀ ਪਹਿਲੀ ਪੌੜੀ ਉੱਥੇ ਬਣਾ ਕੇ ਇਹ ਦੋ ਥਾਵਾਂ ਤੇ ਏਕੇ ਹੈ ਪਹਿਲਾ ਮੂਲ ਮੰਤਰ ਦਾ ਜਨਾਇਕ ਹੈ ਦੂਜਾ ਪਹਿਲੀ ਪੌੜੀ ਦਾ ਜਨਾਇਕ ਹੈ ਇਸ ਵਾਸਤੇ ਦੋਵੇਂ ਏਕੇ ਲੱਗੇ ਹਨ ਇਸ ਵਾਸਤੇ ਐੜੇ ਅੱਖਰ ਤੋਂ ਬਾਣੀ ਨਹੀਂ ਮੰਨੀ ਜਾ ਸਕਦੀ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਜੋ ਵੇਦਾਂ ਦੇ ਵਿੱਚ ਓ ਨਮੋ ਓ ਨਾਮ ਓਮ ਓਮ ਆਰਕ ਜਿਹੜਾ ਹੈ ਓਮ ਆਰਕ ਜੋ ਇਹ ਨਿਯਮ ਸੀ ਤਰੇਤ ਪ੍ਰਕਾਰ ਦਾ ਢੇਰ ਪਿਆ ਹੋਇਆ ਸੀ ਮੰਤਰਾਂ ਦਾ ਕੋਈ ਚਾਰ ਮਾਤਰਾ ਵਿਸ਼ੇਸ਼ ਮਤ ਵਾਲੇ ਮੰਨਦੇ ਹੈ ਕੋਈ ਆਪਣਾ ਤਿੰਨ ਮਾਤਰਾ ਮੰਨਦੇ ਹੈ ਕੋਈ ਗੁਰੂ ਕੇ ਪਿਆਰੇ ਨੂੰ ਸਾਢੇ ਤਿੰਨ ਮਾਤਰਾ ਮੰਨਦਾ ਹੈ ਕੋਈ ਕਿਸੇ ਤਰੀਕੇ ਨਾਲ ਕੋਈ ਕਿਸੇ ਨਾਲ ਇਹ ਤਰੇਤ ਪ੍ਰਕਾਰ ਦਾ ਜਿਹੜਾ ਢੇਰ ਸੀ ਉਹਨੂੰ ਮੇਟਣ ਵਾਸਤੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਏਕਾ ਲਾ ਦਿੱਤਾ ਫਿਰ ਕੀੜੀ ਨੂੰ ਸਿਹਾਰੀ ਲਾ ਕੇ ਕੱਕਾ ਇੱਕ ਨਹੀਂ ਕਿਹਾ ਅੰਗ ਲਾਇਆ ਏਕ ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਏਕਾ ਲਾ ਕੇ ਅੱਗੇ ਊੜਾ ਬਣਾਇਆ ਓਮਕਾਰ ਹੈ ਉਹ ਕੋਈ ਵੀ ਕਵੀ ਹੈ ਕਰੇ ਜਸ ਕਰਨ ਲੱਗੇ ਉਹ ਪਹਿਲਾਂ ਮੰਗਲ ਕਰਦਾ ਫਿਰ ਗੁਰੂ ਵਰਗਾ ਕਵੀ ਕੌਣ ਹੋਵੇਗਾ ਜਿਸ ਨੇ ਗੁਰਬਾਣੀ ਰੂਪ ਕਾਲ ਦੀ ਸਿਰਜਣਾ ਦੁਨੀਆਂ ਦੀ ਪ੍ਰਗਟ ਕੀਤੀ ਜੀਵਾਂ ਦੀ ਕਲਿਆਣ ਵਾਸਤੇ ਰਸ ਦੇਣ ਵਾਸਤੇ ਅਕਾਲ ਪੁਰਖ ਪਰਮੇਸ਼ਰ ਦਾ ਸਰਗੁਣ ਰੂਪ ਵਿੱਚ ਆ ਕੇ ਗੁਰੂ ਸਾਹਿਬਾਨ ਨੇ ਮੰਗਲ ਕੀਤਾ ਮੰਗਲ ਕਰਕੇ ਇੱਕ ਓਮਕਾਰ ਸਤਨਾਮ ਸੱਸੇ ਅੱਖਰ ਤੋਂ ਬਾਣੀ ਆਰੰਭ ਕੀਤੀ ਹੈ ਤੇ ਅਠਾਰਾਂ ਦਸ ਬੀਸ ਸੱਸਾ ਹੀ ਇੱਥੇ ਹੈ ਦੋਏ ਤੇ ਅੱਗੇ ਏਕੇ ਹਨ ਇੱਕ ਏਕਾ ਬਾਣੀ ਦੀ ਸਮਾਪਤੀ ਦਾ ਤੇ ਦੂਜਾ ਏਕਾ ਪ੍ਰਕਰਨ ਦਾ ਪ੍ਰਕਰਨ ਦੋ ਰੱਖੇ ਹੈ ਸਹੀ ਲਿਖਾਰੀ ਤੇ ਸਹੀ ਕਵੀ ਉਹ ਹੁੰਦਾ ਜਿਹੜੇ ਪ੍ਰਕਰਨ ਤੋਂ ਆਰੰਭ ਕਰੇ ਉਸ ਪ੍ਰਕਰਨ ਦੇ ਸੰਯੁਕਤ ਸੰਪੂਰਨਤਾ ਕਾਵਿ ਦੀ ਕਰੇ ਸਤਿਗੁਰੂ ਗਰੀਬ ਨਿਵਾਸ ਜੀ ਜੇ ਸੱਚੇ ਪਾਤਸ਼ਾਹ ਪ੍ਰਕਰਨ ਵਿੱਚ ਫਰਕ ਪਾ ਦਿੰਦੇ ਫਿਰ ਦੁਨੀਆਂ ਦਾ ਕਿਹੜਾ ਕਵੀ ਸੀ ਜਿਹੜਾ ਆਪਣੀ ਕਾਪ ਨੂੰ ਕਾਵ ਨੂੰ ਪੂਰਿਆ ਉਤਾਰ ਸਕਦਾ ਇਸ ਵਾਸਤੇ ਉਪ ਕਰਮ ਤੇ ਉਪ ਸਹਾਰ ਇਹ ਦੋ ਪ੍ਰਕਰਨ ਹੈ ਉਪ ਕਰਮ ਹੁੰਦਾ ਅੰਗ ਤੋਂ ਉਪ ਸਹਾਰ ਹੁੰਦਾ ਹੈ ਸੋ ਅੱਖਰ ਤੋਂ ਸਤਿਗੁਰੂ ਜੀ ਨੇ ਉਪ ਕਰਮ ਸਹਾਰ ਜਿਹੜਾ ਉਪ ਕਰਮ ਜੋ ਪ੍ਰਕਰਨ ਹੈ ਇਹ ਏਕਾ ਲਾ ਕੇ ਸਿੱਧ ਕੀਤਾ ਇੱਕ ਤਾਂ ਦੁੰਦ ਵਾਰ ਮੇਚ ਦਿੱਤਾ ਇੱਕ ਏਕਾ ਲਾ ਕੇ ਉਪ ਕਰਮ ਬਣਾ ਲਿਆ ਹੈ ਓਮਕਾਰ ਕਰਕੇ ਮੰਗਲ ਸ਼ੁਰੂ ਕਰ ਦਿੱਤਾ ਤੇ ਮੰਗਲ ਤੋਂ ਪਿੱਛੇ ਅੱਗੇ ਕੋਈ ਰਚਨਾ ਰੱਖੀ ਦੀ ਹੈ ਇਸ ਵਾਸਤੇ ਸੱਸੇ ਅੱਖਰ ਤੋਂ ਇਹ ਦੋਵੇਂ ਪ੍ਰਕਰਨ ਇਕੱਠੇ ਕਰਕੇ ਤੋੜੇ ਹੈ ਤੇ ਦੋਵੇਂ ਪ੍ਰਕਰਨ ਸਮਾਪਤੀ ਵਿੱਚ ਲਿਆ ਕੇ ਪੂਰੇ ਕੀਤੇ ਹੈ ਕਿ ਜਿਹੜੇ ਕਹਿੰਦੇ ਵੀ ਆਦ ਸੱਚ ਜਵਾਬ ਸੱਚ ਸੋ ਗੁਰੂ ਕੇ ਪਿਆਰੋ ਉੱਥੇ ਤਨ ਮਨ ਸੀਵਾ ਹਰਿਆ ਪਿਆਰ ਕਿਸੇ ਨੇ ਐਡਾ ਹੈ ਤੇ ਜੇ ਇਹ ਦੋਵੇਂ ਐਡੇ ਠੀਕ ਹੈ ਤੇ ਇਥੋਂ ਬਾਣੀ ਆਰੰਭ ਹੈ ਤੇ ਸਿੱਧ ਕਰਨੀ ਹੋਈ ਏਕਾ ਕੇ ਸਵਾਸ ਚਲਾਇਆ ਔਰ ਅਵਸਰ ਕੋਈ ਨੀ ਦਿੰਦੇ ਗਏ ਅੜੀਆ ਘੋੜੇ ਦੀ ਤਰ੍ਹਾਂ ਸੁਭਾਅ ਬਣਿਆ ਹੋਇਆ ਹੈ ਸੋ ਖਾਲਸਾ ਜੀ ਸਤਿਗੁਰੂ ਜੀ ਨੇ ਜਿਹੜੇ ਕਹਿੰਦੇ ਜੇ ਮਹਾਂਮੰਤਰ ਤੱਕ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ ਤੇ ਜੇ ਪਹਿਲਾਂ ਉਹਨਾਂ ਦੇ ਕਹਿਣ ਮੁਤਾਬਕ ਮੰਨਣਾ ਆਪਾਂ ਤਾਂ ਮੰਨਣਾ ਗੁਰੂ ਨਾਨਕ ਹੋਸੀ ਕੀ ਸਾਚਾ ਕੀ ਪਰ ਉਹਨਾਂ ਨੂੰ ਉੱਤਰ ਦੇਣ ਵਾਸਤੇ ਰਾਮ ਮਾਲਾ ਦੀ ਸਿੱਧਤਾ ਵਾਸਤੇ ਉੱਤਰ ਹੈ ਗੁਰਪ੍ਰਸਾਦ ਤੱਕ ਹੋ ਗਿਆ ਮੂਲ ਮੰਤਰ ਤੇ ਅੱਗੇ ਹੈ ਜਪ ਤੇ ਜਪ ਤੋਂ ਅੱਗੇ ਜਾ ਕਰਕੇ ਨਾਨਕ ਹੋਸੀ ਕੀ ਸਾਚੇ ਹੋਈ ਪੌੜੀ ਪੂਰੀ ਕਿੱਥੇ ਲੱਗਾ ਏਕ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਦੇ ਅੱਗੇ ਫਿਰ ਇੱਕ ਇੱਕ ਹੈ ਜਾਂ ਤਾਂ ਉੱਥੇ ਦੂਆ ਹੋਵੇ ਫਿਰ ਮੰਨਿਆ ਜਾ ਸਕਦਾ ਹੈ ਇਸ ਵਾਸਤੇ ਮੂਲ ਮੰਤਰ ਹੈ ਤੇ ਨਾਨਕ ਹੋਸੀ ਪੀ ਸੱਚ ਤੱਕ ਹੈ ਤੇ ਜੇ ਉਦੋਂ ਅੱਗੇ ਬਾਣੀ ਆਰੰਭ ਬਣਦੇ ਹੈ ਕਹਿੰਦੇ ਜੇ ਤਾਂ ਮੂਲ ਮੰਤਰ ਸੀ ਤੇ ਸੱਸੇ ਤੋਂ ਕਿਵੇਂ ਆਰੰਭ ਹੋ ਗਈ ਤੇ ਜੇ ਪਰ ਪਹਿਲੀ ਪੌੜੀ ਮੂਲ ਮੰਤਰ ਵੀ ਮੰਨ ਲਿਆ ਜਾਵੇ ਹੈ ਵੀ ਪਰ ਉਹਨਾਂ ਨੂੰ ਉੱਤਰ ਦੇਣ ਵਾਸਤੇ ਸਿੱਧ ਕਰਨ ਵਾਸਤੇ ਲੋੜ ਹੈ ਅੱਗੇ ਪੜੋ ਤਾਂ ਸੋਚਿਆ ਸੋਚਣਾ ਹੋਵੇ ਸੱਸੇ ਤੋਂ ਫਿਰ ਸ਼ੁਰੂ ਹੁੰਦਾ ਕੰਮ ਇਸ ਵਾਸਤੇ ਸੱਸੇ ਅੱਖਰ ਤੋਂ ਬਾਣੀ ਆਰੰਭ ਸਿੱਧ ਕਰਦੀ ਹੈ ਪ੍ਰਕਰਨ ਮੁਤਾਬਕ ਤੇ ਲਿਖਤਾ ਮੁਤਾਬਕ ਸੱਸੇ ਤੋਂ ਆਰੰਭ ਕਰਕੇ ਸੱਸੇ ਤੇ ਸਮਾਪਤੀ ਹੈ ਏਕ ਏਕ ਆਰੰਭ ਕਰਕੇ ਤੇ ਸਮਾਪਤੀ ਤੇ ਜਾ ਕੇ ਏਕਾ ਲਾਇਆ ਉਪ ਕਰਮ ਤੇ ਉਪ ਸਹਾਰ ਤੇ ਦੋਵੇਂ ਪ੍ਰਕਰਨ ਆਰੰਭ ਕਰਕੇ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਨੇ ਇਹ ਰਾਗਮਾਲਾ ਸੰਪੂਰਨ ਕੀਤੀ ਹੈ ਇਸ ਵਾਸਤੇ ਗੁਰਬਾਣੀ ਤੇ ਕਦੇ ਸ਼ੱਕ ਨਹੀਂ ਕਰਨੀਗੀ ਤੇ ਹੋਰ ਵੀ ਕਿਸੇ ਦੀ ਲਿਖਤ ਹੈ ਬਾਕੀ ਭਾਈ ਜੋਤ ਸਿੰਘ ਜੀ ਹੁਣ ਤਾਂ ਚੜ੍ਹਾਈ ਕਰ ਗਏ ਹੈ ਅਚੀਤ ਸਾਹਸਾ ਦਿਵਾਉਣ ਵਾਲੇ ਸੰਤ ਬਾਬਾ ਗੁਰਬਚਨ ਸਿੰਘ ਦੀ ਖਾਲਸਾ ਜਿਸ ਵੇਲੇ ਕਰਤਾਰਪੁਰ ਸਾਹਿਬ ਇੱਕ ਜਿਹੜਾ ਗਏ ਸੀ ਦਰਸ਼ਨ ਕਰ ਰਹੇ ਸੀ ਇਹ ਭਾਈ ਸਾਹਿਬ ਵੀ ਉੱਥੇ ਗਏ ਸੀ ਲਿਖਤ ਵੇਖ ਕੇ ਇਹਨਾਂ ਨੂੰ ਮੰਨਣਾ ਪਿਆ ਸੀ ਸੋ ਗੁਰੂ ਕੇ ਪਿਆਰੇ ਉਦੋਂ ਪਿੱਛੋਂ ਜਿਹੜੇ ਅੱਖਰਾਂ ਦੀ ਪਰਖ ਕਰਨ ਵਾਲੇ ਹੈ ਆਪਣੇ ਸਾਇੰਸ ਦੇ ਮੁਤਾਬਕ ਉਹਨਾਂ ਲੋਕਾਂ ਨੂੰ ਲਿਜਾ ਕੇ ਵੀ ਅੱਖਰ ਵਿਖਾਏ ਗਏ ਉਹਨਾਂ ਨੇ ਸਿੱਧ ਕੀਤਾ ਵੀ ਇੱਕੋ ਸਿਆਹੀ ਇੱਕੋ ਕਲਮ ਤੇ ਇੱਕੋ ਲਿਖਾਰੀ ਲਿਖਤ ਹੈ ਇਹਦੇ ਵਿੱਚ ਕੋਈ ਫਰਕ ਨਹੀਂ ਇੱਕ ਸੋਭਾ ਸਿੰਘ ਸੀ ਦਿੱਲੀ ਦਾ ਉਹਨੇ ਇੱਕ ਸਰੂਪ ਬਿਨਾਂ ਰਾਗਮਾਲਾ ਤੋਂ ਲਿਖ ਕੇ ਲਿਆਂਦਾ ਸੀ ਆਪਣੇ ਟਾਈਮ ਵਿੱਚ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਕਿਹਾ ਕਿ ਸਰੂਪ ਪ੍ਰਮਾਣ ਕਰੋ ਸਿੰਘਾਂ ਨੇ ਕਿਹਾ ਕਿ ਭਾਈ ਗੁਰਬਾਣੀ ਤੇ ਸਾਨੂੰ ਨਫ਼ਰਤ ਨਹੀਂ ਪਰ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਰਾਗਮਾਲਾ ਤੋਂ ਰਹਿਤ ਹੈ ਸਤਿਗੁਰੂ ਨੇ ਰਾਗਮਾਲਾ ਲਿਖੀ ਹੈ ਕਰਤਾਰਪੁਰ ਸਾਹਿਬ ਵਾਲੀ ਵੀਰ ਵਿੱਚ ਇਸ ਤਰ੍ਹਾਂ ਹੈ ਬਰਾਜਮਾਨ ਹੈ